ਮੁੜਕਿਆਂ ਵਾਂਗੇ ਦਿਨ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਇੱਕ ਵਾਰੀ ਫਿਰ ਤੋਂ ਹਾਜ਼ਰ ਆ ਲੈ ਕੇ ਅੱਜ ਦੀ ਸਵੇਰ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਾ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਕਿੱਦਾਂ ਦਾ ਲੰਘ ਰਿਹਾ ਕਿੱਦਾਂ ਦਾ ਲੰਘਿਆ ਹਫ਼ਤਾ ਤੇ ਕਿੱਦਾਂ ਦਾ ਲੰਘ ਰਿਹਾ ਅੱਜ ਦਾ ਦਿਨ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੋ ਗਏ ਹੋਣਗੇ ਸਾਰੇ ਤੇ ਲਓ ਜੀ ਫਿਰ ਤੁਸੀਂ ਕਰੋ ਕੰਮ ਤੇ ਅਸੀਂ ਕਰਦੇ ਹਾਂ ਤੁਹਾਡਾ ਇੰਟਰਟੇਨਮੈਂਟ ਵੈਸੇ ਤਾਂ ਰੇਡੀਓ ਤੇ ਹਰਮਾ ਰੇਡੀਓ ਤੇ ਹਮੇਸ਼ਾ ਕੋਈ ਨਾ ਕੋਈ ਪ੍ਰੋਗਰਾਮ ਚੱਲਦਾ ਹੀ ਰਹਿੰਦਾ ਕੁਛ ਇਨਫੋਰਮੇਸ਼ਨ ਕੁਛ ਇੰਟਰਟੇਨਮੈਂਟ ਤੇ ਕੁਛ ਹੋਰ ਤਰ੍ਹਾਂ ਦੀਆਂ ਜਾਣਕਾਰੀਆਂ ਦੇ ਨਾਲ ਪਰ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਜੀ ਤੁਹਾਡੇ ਦਿਨ ਦੀ ਸ਼ੁਰੂਆਤ ਵੀ ਵਧੀਆ ਹੋਵੇ ਤੇ ਤੁਹਾਡਾ ਸਾਰਾ ਦਿਨ ਸਾਡੇ ਨਾਲ ਹੱਸਦੇ ਖੇਡਦੇ ਬਤੀਤ ਹੋਵੇ ਤੇ ਲਓ ਫਿਰ ਅੱਜ 17 ਅਗਸਤ ਤੇ ਸਾਲ ਚੱਲ ਰਿਹਾ 2018 ਤੇ ਦਿਨ ਆ ਜੀ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਫਿਰਨੇ ਸਮੇਂ ਮੁਤਾਬਕ 8:02 ਸਵੇਰ ਦੀ ਤੇ ਆਪਣਾ ਸਫ਼ਰ ਸ਼ੁਰੂ ਹੋ ਚੁੱਕਾ ਜੀ ਤੁਹਾਡੇ ਸਾਰਿਆਂ ਦੇ ਨਾਲ ਤੇ ਗੱਲ ਕਰੀਏ ਤਾਂ ਮੌਸਮ ਦੀ ਬ੍ਰਿਸਬੇਨ ਦਾ ਮੌਸਮ ਆ ਜਿਹੜਾ ਧੁੱਪ ਚੜ ਗਈ ਜੀ ਤੇ ਗਰਮੀ ਹੁੰਦੀ ਆ ਕਾਫੀ ਦਿਨੇ ਬੜੀ ਤੇਜ਼ ਧੁੱਪ ਵੀ ਹੁੰਦੀ ਆ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਥੋੜੀ ਥੋੜੀ ਮੈਲਬੋਰਨ ਦੇ ਵਿੱਚ ਤਾਂ ਠੰਡ ਹੋਏਗੀ ਕਿਉਂਕਿ ਮੈਲਬੋਰਨ ਤਾਂ ਵੈਸੇ ਵੀ ਠੰਡਾ ਮੁਲਕ ਆ ਹਨਾ ਤੇ ਬਾਕੀ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਜੀ ਉਹ ਤੁਸੀਂ ਸਾਨੂੰ ਆਪਣੇ ਆਪ ਹੀ ਦੱਸ ਦਿਓ ਤੇ ਸਾਡੇ ਤੱਕ ਤੁਸੀਂ ਆਪਣੇ ਪਿੰਡ ਦੀ ਆਪਣੇ ਸ਼ਹਿਰ ਦੀ ਆਪਣੇ ਦਿਲ ਦੀ ਗੱਲ ਕਿੱਦਾਂ ਪਹੁੰਚਾ ਸਕਦੇ ਹੋ ਬੜਾ ਹੀ ਸੌਖਾ ਜਿਹਾ ਰਸਤਾ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਈਮੇਲ ਰਿਕੁਐਸਟ ਐਟ harmaradio.com ਤੇ ਟੈਲੀਗ੍ਰਾਮ ਦਾ ਨੰਬਰ +917508014489 ਤੇ ਲਓ ਫਿਰ ਆਪਾਂ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਕਹਿੰਦੇ ਹੁੰਦੇ ਆ ਨਾ ਕਿ ਹਮੇਸ਼ਾ ਦੀ ਤਰ੍ਹਾਂ ਹੀ ਜਿਵੇਂ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਦਿਨ ਦੀ ਸ਼ੁਰੂਆਤ ਉਸ ਰੱਬ ਦੇ ਨਾਂ ਤੋਂ ਹੋਵੇ ਤਾਂ ਸਾਰਾ ਦਿਨ ਕਿੱਦਾਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਬੜੀ ਵਧੀਆ ਪੋਜ਼ਿਟਿਵ ਐਨਰਜੀ ਮਿਲਦੀ ਆ ਅਗਰ ਸੁਬਹਾ ਸੁਬਹਾ ਉਸ ਰੱਬ ਦੇ ਨਾਂ ਤੋਂ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰੋ ਤੇ ਸਾਡੀ ਕੋਸ਼ਿਸ਼ ਵੀ ਇਹੀ ਰਹਿੰਦੀ ਆ ਕਿ ਪ੍ਰੋਗਰਾਮ ਦਾ ਪਹਿਲਾ ਗੀਤ ਆ ਬੜਾ ਹੀ ਵਧੀਆ ਤੇ ਬੜਾ ਹੀ ਰੂਹ ਸਕੂਨ ਦੇਣ ਵਾਲਾ ਹੋਵੇ ਤੇ ਲਓ ਜੀ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੇ ਦੇਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਕੀ ਹੋ ਰਿਹਾ ਇਨਫੋਰਮੇਸ਼ਨ ਲੈ ਕੇ ਆਏ ਹਾਂ ਜੋ ਕਿ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ
ਪੈਂਦੀਆਂ ਭਾਰੀ ਉੱਡਦੀਆਂ ਪਾਸਾਂ ਤੇ ਮੈਂ ਚਿੜੀਆਂ ਵੇਖੀਆਂ ਪੈਂਦੀਆਂ ਭਾਰੀ ਉੱਡਦੀਆਂ ਪਾਸਾਂ ਤੇ ਵੀ ਅੰਮ੍ਰਿਤ ਸੰਤ ਸਿਪਾਹੀ ਦਾ ਖੰਡਾ ਨਾਲ ਚੱਲੇ ਕੁਰਬਾਨੀ ਊਚ ਨੀਚ ਕੁਝ ਰਹਿਣ ਨਾ ਦਿੱਤੀ ਕਰ ਦਿੱਤੇ ਸਭ ਹਾਣੀ ਅੰਬਰ ਧਰਤੀ ਨੱਚਣ ਲਾ ਦੇ ਅੰਬਰ ਧਰਤੀ ਨੱਚਣ ਲਾ ਦੇ ਨਗਾਰੇ ਵਰਗੀਆਂ ਸਾਜ਼ਾਂ ਤੇ ਮੈਂ ਚਿੜੀਆਂ ਵੇਖੀਆਂ ਪੈਂਦੀਆਂ ਭਾਰੀ ਉੱਡਦੀਆਂ ਬਾਜ਼ਾਂ ਤੇ ਮੈਂ ਚਿੜੀਆਂ ਵੇਖੀਆਂ ਪੈਂਦੀਆਂ ਭਾਰੀ ਉੱਡਦੀਆਂ ਬਾਜ਼ਾਂ ਤੇ ਅੰਮ੍ਰਿਤ ਸੰਤ ਸਿਪਾਹੀ ਦਾ ਖਾਤਿਰ ਦੇਣ ਦੇਊਗਾ ਕਿਹੜਾ ਹਾਂ ਪਾਣਾ ਮਿੱਠਾ ਕਰਕੇ ਮੰਨਿਆ ਕੈਸਾ ਜੇਰਾ ਤੇਰਾ ਸਰਬੰਸ ਵਾਰਿਆ ਕੌਮ ਦੀ ਖਾਤਿਰ ਦੇਣ ਦੇਊਗਾ ਕਿਹੜਾ ਪਾਣਾ ਮਿੱਠਾ ਕਰਕੇ ਮੰਨਿਆ ਕੈਸਾ ਜੇਰਾ ਤੇਰਾ ਅੰਨੇ ਤੇਰੇ ਸਿੰਘ ਪਿਆਰੇ ਪੈਂਦੀਆਂ ਭਾਰੀ ਉੱਡਦੀਆਂ ਬਾਜ਼ਾਂ ਤੇ ਮੈਂ ਚਿੜੀਆਂ ਵੇਖੀਆਂ ਪੈਂਦੀਆਂ ਭਾਰੀ ਉੱਡਦੀਆਂ ਬਾਜ਼ਾਂ ਤੇ ਵੀ ਅੰਮ੍ਰਿਤ ਸੰਤ ਸਿਪਾਹੀ ਦਾ ਸਹਿਣਾ ਹੁਕਮ ਕੁਰਾਨ ਲਾਇਆ ਹਾਂ ਅੰਦਰ ਜਿਨ੍ਹਾਂ ਨੇ ਮਾਰ ਲਈ ਛਾਤੀ ਓਨ ਸਤਿਗੁਰ ਪਾਇਆ ਜ਼ੁਲਮ ਨੀ ਕਰਨਾ ਜ਼ੁਲਮ ਨੀ ਸਹਿਣਾ ਹੁਕਮ ਕੁਰਾਨ ਲਾਇਆ ਅੰਦਰ ਜਿਨ੍ਹਾਂ ਨੇ ਮਾਰ ਲਈ ਛਾਤੀ ਓਨ ਸਤਿਗੁਰ ਪਾਇਆ ਬਾਜੀਆਂ ਦੇ ਠਿੰਡ ਮਨ ਦੀ ਦੁਨੀਆ ਮਨ ਦੀ ਦੁਨੀਆ ਉਸ ਹਾਈ ਸਭ ਦੀਆਂ ਕਾਜਾਂ ਚ ਮੈਂ ਚਿੜੀਆਂ ਵੇਖੀਆਂ ਪੈਂਦੀਆਂ ਭਾਰੀ ਉੱਡਦੀਆਂ ਬਾਜ਼ਾਂ ਤੇ ਮੈਂ ਚਿੜੀਆਂ ਵੇਖੀਆਂ ਪੈਂਦੀਆਂ ਭਾਰੀ ਉੱਡਦੀਆਂ ਬਾਜ਼ਾਂ ਤੇ ਵੀ ਅੰਮ੍ਰਿਤ ਸੰਤ ਸਿਪਾਹੀ ਦਾ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ। ਵਾਕਈ ਜੀ ਸੰਤ ਸਿਪਾਹੀ ਦੀ ਦੇਣ ਕੋਈ ਵੀ ਨਹੀਂ ਦੇ ਸਕਦਾ। ਜਿੱਦਾਂ ਗੁਰਦਾਸ ਮਾਨ ਦਾ ਗਾਣਾ ਵੀ ਹੈ ਨਾ ਕਿ ਕੋਈ ਇੱਕ ਵਾਰੀ ਕੋਈ ਦੋ ਵਾਰੀ ਤੂੰ ਦੇਸ਼ ਕੌਮ ਤੋਂ ਸੱਤ ਵਾਰੀ ਕੇ ਕਹਿਣਾ ਭਾਣਾ ਮਿੱਠਾ ਲੱਗੇ ਤੇਰਾ ਸਰਬੰਸ ਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ। ਸੋ ਵਾਕਈ ਜੀ ਉਹ ਦੇਣ ਤਾਂ ਅਸੀਂ ਦੇ ਹੀ ਨਹੀਂ ਸਕਦੇ, ਪਰ ਕਿਤੇ ਨਾ ਕਿਤੇ ਅੱਜ ਵੀ ਅਸੀਂ ਉਹਨਾਂ ਰਾਹਾਂ ਤੋਂ ਭਟਕਦੇ ਹਾਂ ਤੇ ਅੱਜ ਵੀ ਅਸੀਂ ਕਿਸੇ ਚਮਤਕਾਰ ਦੀ ਵੇਟ ਕਰਦੇ ਹਾਂ ਕਿ ਕੋਈ ਚਮਤਕਾਰ ਹੋਊਗਾ ਤਾਂ ਸਾਡਾ ਸਾਰਾ ਕੁਛ ਵਧੀਆ ਹੋਊਗਾ। ਚਮਤਕਾਰ ਦੀ ਵੇਟ ਤਾਂ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਅਸੀਂ ਕੀਤੀ, ਉਹਨਾਂ ਨੇ ਵੀ ਆਪਣੇ ਹੱਥੀ ਕਿਰਤ ਕੀਤੀ ਸੀ ਤੇ ਅਸੀਂ ਪਤਾ ਨੀ ਕਿਉਂ ਉਹਨਾਂ ਰਾਹਾਂ ਤੋਂ ਭਟਕਦੇ ਜਾਂਦੇ ਹਾਂ। ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ ਤੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਤੇ ਬੁਜ਼ਾਰਤ ਵੀ ਜ਼ਰੂਰ ਪਾਵਾਂਗੇ ਤੇ ਕੁਛ ਗੱਲਾਂ ਬਾਤਾਂ ਕਰਾਂਗੇ ਅੱਜ ਟੂਣੇ ਬਾਰੇ। ਹੁਣ ਤੁਸੀਂ ਕਹੋਗੇ ਕਿ ਟੂਣਾ ਕਿੱਥੋਂ ਆ ਗਿਆ ਅੱਜ, ਹਨਾ? ਟੂਣਾ ਇੱਦਾਂ ਆ ਗਿਆ ਜੀ, ਚਲੋ ਇੰਡੀਆ ਦੇ ਵਿੱਚ ਤਾਂ ਬਾਬੇ ਬੜੇ ਆ ਹਨਾ, ਤੇ ਉਹ ਪਤਾ ਨੀ ਕਿਹੜੇ ਕਿਹੜੇ ਕੀ ਐਡਵਰਟਾਈਜ਼ਮੈਂਟ ਵੀ ਬੜੀਆਂ ਆਉਂਦੀਆਂ, ਮੈਨੂੰ ਇਹ ਹੈਰਾਨੀ ਹੁੰਦੀ ਆ ਸੋਚ ਕੇ ਹਨਾ ਕਈ ਵਾਰੀ। ਤੇ ਚੱਲ ਇਹ ਖੈਰ ਗੱਲਬਾਤ ਆਪਾਂ ਬਾਅਦ ਵਿੱਚ ਕਰਾਂਗੇ। ਸੋ ਟੂਣੇ ਬਾਰੇ ਗੱਲਬਾਤ ਕਰਾਂਗੇ ਕਿ ਇੰਡੀਆ ਦੇ ਵਿੱਚ ਤਾਂ ਜੋ ਹੁੰਦਾ ਸੀ ਹੁੰਦਾ ਹੀ ਸੀ ਤੇ ਆਪਣੇ ਵਾਲੇ ਆ ਕੇ ਇੱਥੇ ਵੀ ਨਹੀਂ ਸੁਧਰਦੇ ਹਨਾ, ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵੀ ਨਹੀਂ ਸੁਧਰਦੇ। ਸੋ ਜ਼ਰੂਰ ਜੀ ਤੁਸੀਂ ਵੀ ਸਾਨੂੰ ਜ਼ਰੂਰ ਦੱਸਿਓ ਤੁਹਾਡੇ ਕੋਈ ਏਦਾਂ ਦੀ ਹੱਡ ਬੀਤੀ ਆ ਜਾਂ ਫਿਰ ਕੋਈ ਜੱਗ ਬੀਤੀ ਆ ਤੇ ਜਾਂ ਫਿਰ ਕੋਈ ਅੱਖੀਂ ਦੇਖੀ ਹੋਈ ਗੱਲ ਆ ਟੂਣੇ ਬਾਰੇ, ਕਿਉਂਕਿ ਇਹ ਚੀਜ਼ਾਂ ਨੂੰ ਮੈਂ ਤਾਂ ਨਹੀਂ ਮੰਨਦੀ ਤੇ ਬਾਕੀ ਸਭ ਦੀ ਆਪੋ ਆਪਣੀ ਸੋਚ ਆ। ਤੇ ਜ਼ਰੂਰ ਇਸ ਬਾਰੇ ਗੱਲਬਾਤ ਕਰਾਂਗੇ ਤੇ ਨਾਲ ਬੁਜ਼ਾਰਤ ਪਾਵਾਂਗੇ ਤੇ ਛੋਟੇ ਛੋਟੀਆਂ ਗੱਲਾਂ ਛੋਟੇ ਛੋਟੇ ਚੁਟਕਲੇ ਤੇ ਬਾਕੀ ਹੋਰ ਦੇਖਦੇ ਹਾਂ ਜੀ ਗਾਣੇ ਤੁਹਾਡੇ ਪਸੰਦ ਦੇ ਵੀ ਤੇ ਕੁਛ ਮੇਰੀ ਪਸੰਦ ਦੇ ਵੀ, ਕਿਉਂਕਿ ਅੱਜ ਗਾਣੇ ਅਸੀਂ ਬੜੇ ਸੋਹਣੇ ਸੋਹਣੇ ਚੁਣ ਕੇ ਲੈ ਕੇ ਆਏ ਆ, ਸੋ ਉਮੀਦ ਕਰਦੇ ਹਾਂ ਤੁਹਾਨੂੰ ਗਾਣੇ ਜ਼ਰੂਰ ਪਸੰਦ ਆਏ ਹੋਣਗੇ। ਤੇ ਇੱਧਰ ਸੁਖਵਿੰਦਰ ਸੋਂਦ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕਿਆ, ਸਤਿ ਸ਼੍ਰੀ ਅਕਾਲ ਬੁਲਾ ਰਿਹਾ ਸਾਰਿਆਂ ਨੂੰ। ਤੇ ਅਮਰੀਕ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕਿਆ, ਕਹਿੰਦੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਕਹਿੰਦੇ ਨਾਲੇ ਇੰਜੋਏ ਕਰ ਰਹੇ ਨੇ ਸੋਨੂ ਕੋਬਰਮ ਤੋਂ, ਹੌਲਦਾਰ ਹਰਮੀਤ ਸਿੰਘ ਚਾਨਾ ਧੀਰਾ ਕੋਬਰਮ ਥੈਂਕਸ, ਕਹਿੰਦੇ ਸੌਂਗ ਪਲੇ ਕਰ ਦੋ ਪੁਲਿਸ ਵਿੱਚ ਭਰਤੀ ਹੋ ਕੇ ਲਾਭ ਹੀਰੇ ਦਾ। ਲਓ ਜੀ ਗਾਣੇ ਦੀ ਫਰਮਾਇਸ਼ ਤੁਹਾਡੀ ਅਸੀਂ ਜ਼ਰੂਰ ਪੂਰੀ ਕਰਾਂਗੇ ਅਮਰੀਕ ਜੀ, ਤੇ ਪ੍ਰੋਗਰਾਮ ਦੇ ਵਿੱਚ ਓਨਲੀ ਥੈਂਕ ਯੂ ਤੁਹਾਡਾ ਵੀ ਤੇ ਤੁਹਾਡੇ ਸਾਰੇ ਦੋਸਤਾਂ ਦਾ ਵੀ ਜਿਹੜੇ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ। ਤੇ ਰਜਿੰਦਰ ਸਿੰਘ ਤੇ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਵੀ ਪ੍ਰੋਗਰਾਮ ਤੇ ਸ਼ਾਮਿਲ ਹੋ ਚੁੱਕਿਆ, ਜ਼ਰੂਰ ਉਹਨਾਂ ਦੇ ਮੈਸੇਜ ਆਪਾਂ ਪ੍ਰੋਗਰਾਮ ਦੇ ਵਿੱਚ ਲਵਾਂਗੇ। ਤੇ ਨਾਲ ਨਾਲ ਆਪਾਂ ਜਿਵੇਂ ਕਿ ਪਹਿਲਾਂ ਹੀ ਦੱਸਿਆ ਸੀ ਕਿ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ, ਸੋ ਪ੍ਰੋਗਰਾਮ ਦੇ ਵਿੱਚ ਆਲਰੇਡੀ ਆ ਚੁੱਕੇ ਆ, ਸੋ ਉਹਨਾਂ ਦਾ ਕਰਦੇ ਹਾਂ ਸਵਾਗਤ। ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਬਾਬੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਆ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ।
ਜੀ ਬਿਲਕੁਲ, ਦਿਨ ਦੀ ਸ਼ੁਰੂਆਤ ਬੜੀ ਵਧੀਆ ਹੋਈ ਆ। ਤੁਸੀਂ ਦੱਸੋ ਸੀ ਤੁਹਾਡੇ ਐਡੀਲੇਡ ਦਾ ਜਿਹੜੇ ਦਿਨ ਦੀ ਸ਼ੁਰੂਆਤ ਆ ਉਹ ਕਿੱਦਾਂ ਦੀ ਹੋਈ ਆ?
ਦੇਖੋ ਐਡੀਲੇਡ ਕਾਫੀ ਬੱਦਲਬਾਈ ਬਣੀ ਹੋਈ ਆ ਅੱਜ, ਤੇ ਮੌਸਮ ਥੋੜਾ ਜਿਹਾ ਵਿਗੜਿਆ ਜਿਹਾ ਲੱਗ ਰਿਹਾ। ਜਿਹੜਾ ਮੌਸਮ ਵਿਭਾਗ ਆ ਉਹ ਜਿਹੜਾ ਕਹਿ ਰਿਹਾ ਉਹਨਾਂ ਦੀ ਭਵਿੱਖਬਾਣੀ ਵੀ ਅੱਜ 9-17 ਡਿਗਰੀ ਦੇ ਨਾਲ ਜਿਹੜੇ ਲੇਟ ਸ਼ਾਵਰ ਆਉਣੇ ਆ ਅੱਜ ਦੇ ਦਿਨ, ਸੋ ਫਿਲਹਾਲ ਜਿਹੜਾ ਬਦਲਵਾਈ ਛਾਈ ਹੋਈ ਹੈ।
ਜੀ ਬਿਲਕੁਲ, ਬਰਾੜ ਸਾਹਿਬ ਖਬਰਾਂ ਬਾਰੇ ਗੱਲਬਾਤ ਕਰਦੇ ਆ। ਅੱਜ ਦੀ ਜਿਹੜੀ ਮੇਨ ਨਿਊਜ਼ ਆ ਰਹੀ ਹੈ ਜਿਹੜੇ ਕਿ ਅਟਲ ਬਿਹਾਰੀ ਵਾਜਪਾਈ ਜਿਹੜੇ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਆ, ਤੁਸੀਂ ਕੀ ਕਹੋਗੇ ਜੀ ਉਹਨਾਂ ਨੇ ਕਿੱਦਾਂ ਦਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ, ਕਿੱਦਾਂ ਦੇ ਉਹ ਇਨਸਾਨ ਸੀ, ਸੋ ਇਸੇ ਬਾਰੇ ਜ਼ਰੂਰ ਥੋੜੀ ਜਿਹੀ ਚਾਨਣਾ ਪਾਓ।
ਦੇਖੋ ਅੱਜ ਕੱਲ ਦੇ ਟੀਵੀ ਚੈਨਲਾਂ ਤੋਂ ਲਾ ਕੇ ਅਖਬਾਰਾਂ ਦਾ ਜਿਹੜੇ ਜੇ ਗੱਲ ਕਰੀਏ ਤਾਂ ਮੇਨ ਸੁਰਖੀ ਅਟਲ ਬਿਹਾਰੀ ਵਾਜਪੇਈ ਦੇ ਰੂਪ ਦੇ ਵਿੱਚ ਨਿਕਲ ਕੇ ਆਈ ਆ
ਜੀ।
ਤੇ ਨਿਕਲਦੀ ਵੀ ਕਿਉਂ ਨਾ, ਜੇ ਯੁੱਗ ਪੁਰਸ਼ਾਂ ਦੀ ਗੱਲ ਹੁੰਦੀ ਆ ਜਾਂ ਏਦਾਂ ਦੀ ਗੱਲ ਹੁੰਦੀ ਆ ਤਾਂ ਕਦੇ ਕਦੇ ਪੈਦਾ ਹੁੰਦੀ ਆ। ਵੱਖਰੀ ਗੱਲ ਆ ਕਿ ਹਰ ਬੰਦੇ ਲਈ ਹਰ ਬੰਦਾ ਚੰਗਾ ਨਹੀਂ ਹੁੰਦਾ, ਹਰ ਧਰਮ ਮਜ਼ਹਬ ਕੌਮ ਲਈ ਹਰ ਬੰਦਾ ਚੰਗਾ ਨਹੀਂ ਹੁੰਦਾ ਤੇ ਹਰ ਬੰਦਾ ਚੰਗਾ ਨਹੀਂ ਹੁੰਦਾ। ਪਰ ਐਜ ਪਰ ਮੀਡੀਆ ਕਰਮੀ ਜੇ ਮੈਂ ਸਮੱਸਿਆ ਕਰਾਂਗੀ ਜਿਹੜੇ ਵਿਰੋਧੀ ਰਾਇ ਲੈਂਦੇ ਸੀ। ਇਹੋ ਜਿਹਾ ਇਨਸਾਨ ਬਣਨਾ ਜਾਂ ਇਹੋ ਜਿਹਾ ਇੱਕ ਨੇਤਾ ਬਣਨਾ ਖਾਲਾ ਜੀ ਦਾ ਬਾੜਾ ਨਹੀਂ ਹੈ, ਬਹੁਤ ਔਖਾ ਕੰਮ ਆ। ਜੋ ਸ਼ਖਸੀਅਤ ਉਹਨਾਂ ਨੇ ਆਪਣੀ ਦਿਖਾਈ, ਜੋ ਸ਼ਖਸੀਅਤ ਦਾ ਉਹਨਾਂ ਨੇ ਦੁਨੀਆਂ ਦੇ ਸਾਹਮਣੇ ਆਈ, ਉਹ ਜੀ ਸ਼ਖਸੀਅਤ ਹਰ ਬੰਦਾ ਜਿਉਣਾ ਚਾਹੂਗਾ, ਪਰ ਪੱਲੇ ਕਿਸੇ ਕਿਸੇ ਦੇ ਆਉਂਦੀ ਆ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕਈ ਵਾਰੀ ਸੋਚਦਾ ਤਾਂ ਮੈਂ ਸੋਚਦਾ ਵੀ ਦੇਖੋ ਭਾਵੇਂ ਉਹਨਾਂ ਦੇ ਮੌਤ ਤੇ ਇਹ ਗੱਲ ਥੋੜੀ ਜਿਹੀ ਕਰਨੀ ਚੰਗੀ ਨਹੀਂ ਲੱਗਦੀ, ਪਰ ਮੇਰੀ ਅੰਦਰਲੀ ਸੋਚ ਆ ਮੈਂ ਉਹ ਦੱਸੇ ਬਿਨਾਂ ਰਹਿ ਨਹੀਂ ਲੱਗਦਾ। ਭਾਵੇਂ ਅੱਜ ਅਸੀਂ ਸਾਰੇ ਜਾਣੇ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਪ੍ਰਗਟਾ ਰਹੇ ਹਾਂ ਦੇ ਸ਼ੋਕ ਦੇ ਵਿੱਚ, ਇਸ ਦੇ ਟਾਈਮ ਤੇ ਹਲਕੀਆਂ ਗੱਲਾਂ ਕਰ
ਰਹੇ ਹਾਂ।
ਮੇਰਾ ਮੰਨਣਾ ਵੀ ਉਹ ਜ਼ਿੰਦਗੀ ਜਿਉਂ ਕੇ ਗਏ ਆ, ਦੁਨੀਆਂ ਦਾ ਇੱਕ ਸਿਰਮੋਰ ਬੰਦਾ ਬਣ ਕੇ ਗਏ ਆ, ਭਾਰਤ ਰਤਨ ਜਿਹਾ ਅਵਾਰਡ ਜਿੱਤ ਕੇ ਗਏ ਆ। ਸੋ ਇਸ ਕਰਕੇ ਕੱਲਾ ਅਫਸੋਸ ਵੀ ਨੀ ਸਾਨੂੰ ਕਰਨਾ ਚਾਹੀਦਾ, ਜੋ ਦਿਲ ਦੇ ਬਲਬਲੇ ਆ ਸਾਨੂੰ ਸਾਹਮਣੇ ਕਰਨੇ ਚਾਹੀਦੇ ਆ। ਅਸਲ ਚ ਨਾ ਮੈਂ ਬਹੁਤ ਚਿਰਾਂ ਤੋਂ, ਮੈਂ ਪਹਿਲਾਂ ਵੀ ਬਹੁਤ ਸਾਰੇ ਸਰੋਤਿਆਂ ਨੂੰ ਸੱਜਣਾ ਮਿੱਤਰਾਂ ਨੂੰ ਕਹਿਣਾ ਹੁੰਦਾ ਵੀ ਮੈਂ ਬਾਇਓਗ੍ਰਾਫੀਆਂ ਪੜ੍ਹਨੀਆਂ ਬੜਾ ਪਸੰਦ ਕਰਦਾ, ਜਾਂ ਮੈਂ ਲੋਕਾਂ ਦੀਆਂ ਜਿਹੜੇ ਕੋਈ ਵੀ ਮਹਾਨ ਬੰਦੇ ਹੋਏ ਆ ਉਹਨਾਂ ਦੀਆਂ ਬਾਇਓਗ੍ਰਾਫੀਆਂ ਫੋਲੋ ਕਰਨੀਆਂ ਬੜੀਆਂ ਪਸੰਦ ਕਰਦਾ। ਕਿਸੇ ਦੀ ਲਿਖੀ ਮਿਲ ਜਾਏ ਤਾਂ ਬਹੁਤ ਸੋਹਣੀ ਗੱਲ ਆ, ਨਹੀਂ ਲਿਖੀ ਮਿਲਦੀ ਤਾਂ ਮੈਂ ਕਿਵੇਂ ਨਾ ਕਿਵੇਂ ਉਹਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਦਾ ਵੀ ਉਹਨਾਂ ਦਾ ਕਿਹੋ ਜਿਹਾ ਸਫ਼ਰ ਰਿਹਾ, ਕਿਹੋ ਜਿਹੇ ਥਾਵਾਂ ਵਿੱਚ ਗੁਜ਼ਰ ਕੇ ਆਏ। ਤਾਂ ਅਟਲ ਬਿਹਾਰੀ ਵਾਜਪੇਈ ਹੋਰਾਂ ਦੇ ਮਾਮਲੇ ਚ ਵੀ ਮੈਂ ਕਾਫੀ, ਅੱਜ ਤਾਂ ਚਲੋ ਹੁਣ ਉਹਨਾਂ ਨੇ ਅਖਬਾਰਾਂ ਭਰੀਆਂ ਪਈਆਂ, ਪਰ ਮੈਂ ਅੱਜ ਤੋਂ ਜਦੋਂ ਪਹਿਲੀ ਵਾਰ 13 ਦਿਨਾਂ ਲਈ ਪ੍ਰਧਾਨ ਮੰਤਰੀ ਬਣੇ ਨਾ ਉਦੋਂ ਵੀ ਮੈਂ ਉਹਨਾਂ ਬਾਰੇ ਬਹੁਤ ਰਿਸਰਚ ਕੀਤੀ ਸੀ, ਬਹੁਤ ਪੜ੍ਹਿਆ ਸੀ। ਤਾਂ ਮੈਨੂੰ ਇੱਕ ਚੀਜ਼ ਆਈ ਵੀ ਮੈਂ ਉਸ ਦਿਨ ਜਦੋਂ ਉਹਨਾਂ ਨੇ ਪਹਿਲੀ ਵਾਰ ਅਸਤੀਫਾ ਦਿੱਤਾ ਨਾ 13 ਦਿਨਾਂ ਬਾਅਦ, ਤੇ ਕਿਹਾ ਕੋਈ ਗੱਲ ਨੀ ਕਹਿੰਦੇ ਮੈਂ ਜਾ ਰਿਹਾ ਪਰ ਛੇਤੀ ਆ ਰਿਹਾ, ਉਹਨਾਂ ਨੇ ਜਦੋਂ ਕਵਿਤਾ ਰੂਪੀ ਇੱਕ ਗੱਲ ਕਹੀ ਤਾਂ ਮੈਂ ਕਿਹਾ, ਉਦੋਂ ਮੇਰੇ ਮੂੰਹੋਂ ਅਚਨਚੇਤ ਨਿਕਲਿਆ ਵੀ ਤੁਸੀਂ ਸਾਡੂ ਹੋ ਮੇਰੇ, ਤਾਂ ਮੇਰੇ ਕੋਲ ਬੈਠੇ ਕੁਝ ਕੁ ਲੋਕ ਹੱਸਣ ਲੱਗ ਗਏ, ਉਹਨਾਂ ਨੇ ਬੜੀ ਹਾਸੋਹੀਣੀ ਜੀ ਗੱਲ ਬਣਾ ਲਈ ਏ, ਕਹਿੰਦੇ ਯਾਰ ਕਮਾਲ ਆ, ਤੂੰ ਕਹਿਣਾ ਮੈਂ ਅਟਲ ਬਿਹਾਰੀ ਵਾਜਪੇਈ ਬਾਰੇ ਬੜੀ ਗਿਆਨ ਰੱਖਦਾ, ਬੜੀ ਜਾਣਕਾਰੀ ਰੱਖਦਾ, ਬੜਾ ਪੜ੍ਹਿਆ, ਤੇ ਫਿਰ ਕਹਿੰਦੇ ਅਟਲ ਬਿਹਾਰੀ ਵਾਜਪੇਈ ਤੇਰੇ ਸਾਧੂ ਕਿਵੇਂ ਬਣ ਗਏ, ਉਹ ਤਾਂ ਵਿਆਹ ਹੀ ਨਹੀਂ ਕਰਾਇਆ, ਬਿਨਾਂ ਵਿਆਹ ਤੋਂ ਸਾਧੂ ਕਿਵੇਂ ਬਣ ਗਏ, ਵੀ ਉਹ ਤਾਂ ਵਿਆਹ ਹੀ ਨਹੀਂ ਬੰਦਾ। ਮੈਂ ਮੇਰੇ ਯਾਦ ਆ ਮੁਝਕ ਉਦੋਂ ਗੱਲ, ਮੈਂ ਉਹਨੂੰ ਕਿਹਾ ਵੀ ਉਹ ਮੇਰੇ ਨਾ ਅਸਲ ਚ ਮੀਡੀਆ ਸਾਧੂ ਆ, ਮੀਡੀਆ ਸਾਧੂ ਆ, ਕਿਉਂਕਿ ਜਦੋਂ ਮੈਂ ਉਹਨਾਂ ਬਾਰੇ ਰਿਸਰਚ ਕੀਤੀ ਸੀ ਤਾਂ ਮੈਨੂੰ ਉਦੋਂ ਪਤਾ ਲੱਗਿਆ ਸੀ, ਪਹਿਲਾਂ ਨੀ ਮੈਨੂੰ ਪਤਾ ਸੀ ਵੀ ਉਹਨਾਂ ਦਾ ਜਿਹੜਾ ਸਫ਼ਰ ਸੀ ਉਹ ਇੱਕ ਐਜ਼ ਏ ਪੱਤਰਕਾਰ ਸ਼ੁਰੂ ਹੋਇਆ ਸੀ, ਤੇ ਉਹਨਾਂ ਨੇ ਪੱਤਰਕਾਰਤਾ ਕੀਤੀ, ਪੱਤਰਕਾਰਤਾ ਕਰਨ ਤੋਂ ਬਾਅਦ ਉਹ ਫਿਰ ਇੱਕ ਅਖਬਾਰ ਆ, ਦੋ ਤਿੰਨ ਅਖਬਾਰਾਂ ਦੇ ਸੀ, ਇੱਕ ਰਾਸ਼ਟਰ ਧਰਮ ਨਿਕਲਦਾ ਸੀ, ਇੱਕ ਪਚੰਤ ਸੀਗਾ ਕੋਈ, ਇੱਕ ਵੀਰ ਅਰਜੁਨ ਸੀ, ਉਹਦੇ ਸੰਪਾਦਕ ਵੀ ਰਹੇ ਉਹ। ਸੋ ਮੈਂ ਜਦੋਂ ਇਹ ਗੱਲ ਕਹੀ ਮੈਂ ਕਿਹਾ ਵੀ ਉਹ ਸਾਧੂ ਸੀ ਤਾਂ ਉਹਨਾਂ ਨੂੰ ਪਹਿਲਾਂ ਯਕੀਨ ਨਹੀਂ ਆਇਆ, ਪਰ ਜਦੋਂ ਫਿਰ ਮੈਂ ਰੂਪ ਦੱਸਿਆ ਮੈਂ ਕਿਹਾ ਉਹੀ ਗੱਲ ਆ ਜੀ ਵੀ ਜਿਵੇਂ ਤੁਸੀਂ ਸੜਕ ਸਾਧੂ ਬਣ ਜਾਂਦੇ ਹੋ, ਅਸੀਂ ਭਾਈ ਪੱਤਰਕਾਰ ਸਾਧੂ ਸੀ ਜਾਂ ਮੀਡੀਆ ਸਾਧੂ ਕਹਿ ਸਕਦੇ ਹਾਂ, ਵੀ ਅਸੀਂ ਵੀ ਮੀਡੀਆ ਨਾਲ ਜੁੜੇ ਹਾਂ, ਉਹ ਵੀ ਮੀਡੀਆ ਨਾਲ ਜੁੜੇ ਸੀ ਤੇ ਮੀਡੀਆ ਤੋਂ ਇੱਕ ਸਫ਼ਰ ਤੈਅ ਕੀਤਾ ਸੀ। ਸੋ ਅੱਜ ਉਹਨਾਂ ਦੇ ਜਾਣ ਤੇ, ਕੱਲ੍ਹ ਦਾ ਹੀ ਵੈਸੇ ਤਾਂ ਜਦੋਂ ਦੀਆਂ ਖ਼ਬਰਾਂ ਆ ਰਹੀਆਂ ਸੀ ਟੀਵੀ ਚੈਨਲਾਂ ਨੇ ਪਹਿਲਾਂ ਹੀ ਪ੍ਰਿਪੇਅਰ ਹੋ ਕੇ ਲੱਗੇ ਹੋਏ ਸੀ ਕੱਲ੍ਹ ਦੀ, ਤਾਂ ਮਨ ਜਾ ਇਹਦੇ ਵਿੱਚ ਕਿਤੇ ਨਾ ਕਿਤੇ ਚੱਲਦੀ ਸੀ ਵੀ ਇੱਕ ਬੰਦਾ ਜਾ ਰਿਹਾ ਸਾਡੇ ਤੋਂ, ਇੱਕ ਸ਼ਖਸੀਅਤ ਜਾ ਰਹੀ ਹੈ ਸਾਡੇ ਤੋਂ। ਦੇਖੋ ਜੇ ਤਾਂ ਹੁਣ ਇਹਨੂੰ ਧਰਮ ਦੀ ਐਨਕ ਲਾ ਕੇ ਦੇਖੀਏ ਜਾਂ ਕੁਛ ਹੋਰ ਐਨਕਾਂ ਲਾ ਕੇ ਦੇਖੀਏ ਤਾਂ ਬਹੁਤ ਸਾਰੀਆਂ ਨੁਕਤਾ ਚਣੀਆਂ ਤੜਕੇ ਮੈਨੂੰ ਵੀ ਸੁਣਨ ਨੂੰ ਮਿਲ ਜਾਣਗੀਆਂ ਵੀ ਇਹ ਜਨਸੰਘੀ ਸੀ, ਇਹ ਸੰਘ ਦਾ ਬੰਦਾ ਸੀ, ਇਹ ਇੱਦਾਂ ਸੀ, ਇਹ ਬੋਧਾਂ ਸੀ, ਬਹੁਤ ਸਾਰੀਆਂ ਚੀਜ਼ਾਂ ਦੇ ਮਿਲਣਗੇ, ਕਹਿਣਗੇ ਜੀ ਉਹਨੂੰ ਰੇਡੀਓ ਤੇ ਤਾਰੀਫਾਂ ਹੋ ਰਹੀਆਂ ਸੀ। ਦੇਖੋ ਪਹਿਲੀ ਗੱਲ ਤਾਂ ਇਹ ਵੀ ਜਦੋਂ ਕੋਈ ਤੁਰ ਜਾਂਦਾ ਤਾਰੀਫ ਤਾਂ ਲੋਕ ਇਹੋ ਜਿਹੇ ਬੰਦੇ ਦੀ ਕਰਦੇ ਆ ਜਿਹੜੇ ਬੰਦੇ ਨੇ ਜ਼ਿੰਦਗੀ ਚ ਕੁਛ ਕੀਤਾ ਹੀ ਨਹੀਂ ਹੁੰਦਾ, ਤੇ ਪਰ ਅਟਲ ਬਿਹਾਰੀ ਵਾਜਪੇਈ ਨੇ ਤਾਂ ਜੋ ਕੁਛ ਕੀਤਾ ਜਾਂ ਜੋ ਕੁਝ ਉਹਨਾਂ ਨੇ ਐਗਜ਼ਾਮਪਲ ਸੈੱਟ ਕੀਤੇ ਆ ਉਹ ਬਹੁਤ ਰੇਅਰ ਆ, ਤੇ ਜਿਹੜੀ ਉਹਨਾਂ ਦੀ ਇਨਸਾਨੀਅਤ ਆ, ਇਨਸਾਨੀਅਤ ਦਿਖਾਈ ਆ ਉਹਨਾਂ ਨੇ, ਜਾਂ ਵਿਰੋਧੀ ਵੀ ਉਹਨਾਂ ਦਾ ਲੋਹਾ ਮੰਨਦੇ ਰਹੇ ਆ ਜਾਂ ਉਹ ਸਤਿਕਾਰਤ ਰਹੇ ਆਪਦੇ ਦੁਸ਼ਮਣਾਂ ਦੇ ਵਿੱਚ ਵੀ, ਉਹਦਾ ਕਾਰਨ ਇੱਕੋ ਹੀ ਸੀ ਵੀ ਮੇਰਾ ਮੰਨਣਾ ਜਿਹੜਾ ਵੀ ਉਹ ਇੱਕ ਕਵੀ ਹਿਰਦਾ ਸੀ। ਜਿਹੜਾ ਬੰਦਾ ਕਵੀ ਹਿਰਦਾ ਹੁੰਦਾ ਨਾ ਉਹਦਾ ਨਜ਼ਰੀਆ ਬਹੁਤ ਵੱਖਰਾ ਹੁੰਦਾ, ਬਹੁਤ ਵੱਖਰਾ ਹੁੰਦਾ। ਮੇਰੇ ਤੇਰੇ ਵਰਗਿਆਂ ਨੂੰ ਜਿਹੜੀ ਉਹੀ ਆ ਵਾਰ ਵਾਰ ਕਹਿਣਾ ਉਹਨਾਂ ਵੀ ਹਵਾ ਵਗਦੀ ਸੁਣਦੀ ਹੁੰਦੀ ਆ ਤੇ ਹਨੇਰੀ ਚੱਲਦੀ ਦਿਖਦੀ ਹੁੰਦੀ ਆ, ਤੇ ਪਰ ਕਵੀ ਹਿਰਦੇ ਨੂੰ ਹਵਾ ਦਾ ਰੁਮਕਣਾ ਰੁਮਕਦੀ ਸੁਣਦੀ ਆ ਉਹਨੂੰ ਕਵੀ ਹਿਰਦੇ ਨੂੰ। ਹੁਣ ਹਵਾ ਤਾਂ ਉਹੀ ਹੈ ਦੇਖੋ, ਤੇ ਉਹ ਹਵਾ ਦੇ ਵਿੱਚੋਂ ਵੀ ਉਹ ਪੋਜ਼ਿਟਿਵਨੈਸ ਲੱਭ ਕੇ ਤੇ ਉਹਦੀ ਸੁੰਦਰਤਾ ਲੱਭ ਲੈਂਦਾ ਕਵੀ। ਸੋ ਇੱਕ ਕਵੀ ਦਾ ਨਜ਼ਰੀਏ ਵੱਖਰਾ ਹੁੰਦਾ, ਉਹ ਸੰਭੋਲਿਕ ਤਰੀਕੇ ਨਾਲ ਦੇਖਦਾ। ਜੇ ਕਿਸੇ ਪੱਤੇ ਦੀ ਸ਼ੇਪ ਆ ਨਾ, ਪੱਤੇ ਦੀ ਸ਼ੇਪ ਆਪਾਂ ਨੂੰ ਤਾਂ ਹੀ ਦਿਖੂਗੀ ਕੱਟਵੇਂ ਵੱਢਵੇਂ ਪੱਤੇ ਆ ਵੀ ਸਾਰੇ ਕਿਹੜੇ ਕਿਹੜੇ ਪੱਤੇ ਕਿੰਨੀ ਅਸੀਂ ਦੇਖੀ ਜਾਈਏ, ਪਰ ਕਵੀ ਆ ਜਿਹੜਾ ਉਹ ਪੱਤੇ ਦੀ ਸ਼ੇਪ ਨੂੰ ਵੀ ਦੱਸ ਦੂਆ, ਉਹਨੂੰ ਵੀ ਹੋਰ ਨਜ਼ਰੀਏ ਨਾਲ ਦੇਖੂ ਵੀ ਇਹਨੂੰ ਕਿਵੇਂ ਬਣਾਇਆ ਗਿਆ, ਕੀ ਬਣਾਇਆ। ਸੋ ਅਟਲ ਬਿਹਾਰੀ ਵਾਜਪੇਈ ਦਾ ਜਿਹੜੀ ਇੱਕ ਸ਼ਖਸੀਅਤ ਸੀ, ਉਹ ਸ਼ਖਸੀਅਤ ਦੇ ਵਿੱਚ ਇੱਕ ਕਵੀ ਹੋਣਾ ਵੀ ਇੱਕ ਵੱਡੀ ਉਹਨਾਂ ਦੀ ਪ੍ਰਾਪਤੀ ਸੀ, ਤੇ ਉਹ ਇੱਕ ਕਵੀ ਹੁੰਦਿਆਂ ਕਵੀ ਵਾਂਗੂ ਸੋਚਦੇ ਸੀ, ਇੱਕ ਪੱਤਰਕਾਰ ਹੁੰਦਿਆਂ ਉਹ ਇੱਕ ਜਿਹੜੀ ਕਲੀਅਰ ਕੱਟ ਜਿਹੜੀ ਉਹਦੀ ਸਮੀਖਿਆ ਕਰਦੇ ਸੀ, ਤੇ ਇੱਕ ਰਾਜਨੀਤਿਕ ਹੁੰਦਿਆਂ ਉਹ ਆਪਦੀ ਸਿਆਸਤ ਵੀ ਕਰਦੇ ਸੀ। ਪਰ ਅੱਜ ਤੱਕ ਜਿੰਨੀ ਵੀ ਉਹਨਾਂ ਨੇ ਸਿਆਸਤ ਕੀਤੀ ਆ, ਉਹ ਸਿਆਸਤ ਦੇ ਵਿੱਚ ਉਂਗਲਾਂ ਬਹੁਤ ਘੱਟ ਉੱਠੀਆਂ। ਇੱਕ ਦੋ ਥਾਂ ਤੇ ਆਉਂਦੀਆਂ ਗੱਲਾਂ ਲੋਕਾਂ ਨੇ ਪਿੱਛੇ ਜੇ ਵੀਡੀਓ ਲੱਭ ਲੱਭ ਪਾਈਆਂ ਸੀ ਵੀ ਅਟਲ ਬਿਹਾਰੀ ਵਾਜਪੇਈ ਨੇ ਫਲਾਨੇ ਟਾਈਮ 'ਚ ਅੰਗਰੇਜ਼ਾਂ ਵੇਲੇ ਆਹ ਗੱਲ ਲਿਖਤੀ ਸੀ ਜਾਂ ਕਹਿਤੀ ਸੀ, ਪਰ ਉਹਦੇ ਪੁਖਤਾ ਕੋਈ ਸਬੂਤ ਨਹੀਂ ਮਿਲੇ ਸੀ ਕਿਤੋਂ ਵੀ, ਉਹ ਗੱਲ ਦੇ ਅੱਜ ਤੱਕ ਕੋਈ ਸਬੂਤ ਨਹੀਂ ਮਿਲੇ। ਵੈਸੇ ਹੀ ਲੋਕਾਂ ਨੇ ਬਣਾ ਬਣਾ ਕੇ ਗੱਲਾਂ ਚਲਾਈਆਂ, ਚੱਲ ਹੋ ਵੀ ਸਕਦੀ ਆ, ਮੰਨ ਲਈਏ ਵੀ ਇੱਕ ਸ਼ੁਰੂਆਤੀ ਦੌਰ ਸੀ ਤੇ ਉਦੋਂ ਕੋਈ ਇਹੋ ਜਿਹੀ ਗਲਤੀ ਕਰਤੀ ਹੋਵੇ ਇੱਕ ਨੌਜਵਾਨ ਨੇ, ਜਿਹੜਾ ਬੰਦਾ 1924 'ਚ ਜੰਮਿਆ ਤੇ 1947 ਦੇ ਵਿੱਚ ਜਿਹੜੀ ਆਜ਼ਾਦੀ ਮਿਲ ਗਈ ਆ, ਤਾਂ 23 ਸਾਲਾਂ ਦੇ ਤਾਂ ਆਜ਼ਾਦੀ ਮਿਲ ਗਈ ਸੀ, ਜੇ ਉਦੋਂ ਪਹਿਲਾਂ ਕੋਈ ਗਲਤੀ ਕਰ ਵੀ ਦਿੱਤੀ ਹੋਵੇ ਤਾਂ ਉਹ ਗਲਤੀ ਨੂੰ ਸਾਨੂੰ ਛੱਡਣਾ ਚਾਹੀਦਾ। ਪਰ ਜਿਹੜੀਆਂ ਹੁਣ ਉਹਨਾਂ ਦੀਆਂ ਪ੍ਰਾਪਤੀਆਂ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਤਾਂ ਇਹ ਆ ਜਾਂਦੀ ਹੈ ਜਿਹੜੀ ਮੇਰੀ ਮੰਨਣਾ, ਲੋਕ ਭਾਜਪਾ ਨੂੰ ਜਿੰਨਾ ਮਰਜ਼ੀ ਨਿੰਦੀ ਜਾਣ, ਹੁਣ ਕਹੀ ਜਾਣ ਵੀ ਜਨਸੰਘ ਨੂੰ ਨਿੰਦੀ ਜਾਣ, ਹੋਰ ਕਰੀ ਜਾਣ, ਪਰ ਇੱਕ ਹੋਰ ਨਜ਼ਰੀਆ ਦੇਖਣ ਦਾ, ਉਹ ਨਜ਼ਰੀਏ ਨਾਲ ਦੇਖ ਕੇ ਦੇਖੋ। ਮੰਨ ਲਓ ਕਾਂਗਰਸ ਨੇ ਤਕਰੀਬਨ 50 ਸਾਲਾਂ ਵਾਂਗੂ ਰਾਜ ਕੀਤਾ, ਤੇ ਕਾਂਗਰਸ ਦੀ ਕਲੀਅਰ ਕੱਟ ਗੱਲ ਆਉਂਦੀ ਆ ਵੀ 1947 ਦੇ ਵਿੱਚ ਜਦੋਂ ਨਹਿਰੂ ਬਣੇ ਆ ਤੇ ਉਦੋਂ ਪਹਿਲਾਂ ਸਮਝੌਤਾ ਇਹ ਹੋਇਆ ਸੀ ਵੀ ਗੋਰਿਆਂ ਨਾਲ ਵੀ 19 ਜੂਨ 1948 'ਚ ਜਿਹੜੀ ਸੱਤਾ ਸੌਂਪਣੀ ਆ, ਤੇ ਪਰ ਅਚਾਨਕ ਫੈਸਲੇ ਬਦਲ ਕੇ 47 'ਚ ਸੱਤਾ ਲੈ ਲਈ ਗਈ। ਉਹਦੇ ਕਾਰਨ ਦੱਸੇ ਗਏ ਵੀ ਸੁਭਾਸ਼ ਚੰਦਰ ਬੋਸ ਦਾ ਬਹੁਤ ਡਰ ਸੀ ਉਸ ਟਾਈਮ 'ਚ, ਤੇ ਨਹਿਰੂ ਨਹੀਂ ਚਾਹੁੰਦਾ ਸੀ ਵੀ ਸੁਭਾਸ਼ ਚੰਦਰ ਬੋਸ ਕਿਤੇ ਆ ਜੇ ਤੇ ਮੇਰੀ ਪ੍ਰਧਾਨ ਮੰਤਰੀ ਦੀ ਕੁਰਸੀ ਖੁੱਸ ਜੇ। ਸਰਦਾਰ ਵੱਲਭ ਭਾਈ ਪਟੇਲ ਉਦੋਂ ਵੱਡਾ ਕੱਦਵਰ ਨੇਤਾ ਸੀ, ਉਹਨੂੰ ਖੁੰਜੇ ਲਾਉਣ ਦੀ ਪੂਰੀ ਤਰੀਕੇ ਨਾਲ ਉਹਨੂੰ ਖੁੰਜਾ ਲਾਇਆ ਗਿਆ ਵੀ ਬਹੁਤ ਕੁਛ ਹੋ ਕੇ ਕਸ਼ਮੀਰ ਸਮੱਸਿਆ ਉਤਪੰਨ ਕਰਕੇ 1947 ਦੇ ਵਿੱਚ ਨਹਿਰੂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਤੇ ਉਦੋਂ ਬਾਅਦ ਕਾਂਗਰਸ ਦਾ ਗਲਬਾ ਰਿਹਾ ਸਾਰੇ ਕਿਤੇ। ਕਾਂਗਰਸ ਨੂੰ ਤੋੜਨ ਲਈ, ਕਾਂਗਰਸ ਦਾ ਮੁਕਾਬਲਾ ਕਰਨ ਲਈ ਬਹੁਤ ਜ਼ੋਰ ਲੱਗਿਆ ਤੇ ਕਿਤੇ ਜਗਤ ਨਾਰਾਇਣ ਹੋਰਾਂ ਨੇ ਜਨਤਾ ਪਾਰਟੀ ਖੜੀ ਕੀਤੀ 70 ਦੇ ਵਿੱਚ। ਐਮਰਜੈਂਸੀ ਇੰਦਰਾ ਨੇ ਧੱਕਾ ਕਰਕੇ ਐਮਰਜੈਂਸੀ ਲਾਤੀ, ਕਿਉਂਕਿ ਅਖੀਰ ਇਹ ਸੀ ਵੀ ਉਹਨਾਂ ਦਾ ਮੰਨਣਾ ਸੀ ਵੀ ਇੱਕ ਅਧਿਕਾਰ ਜਿਹੜਾ ਰਿਹਾ ਕਾਂਗਰਸ ਦਾ ਉਹੀ ਰਹੇ ਤੇ ਉਹ ਇੱਕ ਡਿਕਟੇਟਰਸ਼ਿਪ ਵਰਗਾ ਰਾਜ ਹੁੰਦਾ ਜਾ ਰਿਹਾ ਸੀ। ਉਸ ਟਾਈਮ ਦੇ ਵਿੱਚ ਜਦੋਂ ਜਨਤਾ ਪਾਰਟੀ ਵੀ ਨਹੀਂ ਚੱਲ ਸਕੀ, ਖੇਰੂ ਖੇਰੂ ਹੋ ਗਈ, ਭਾਵੇਂ ਉਸ ਦੌਰਾਨ ਵਿਦੇਸ਼ ਮੰਤਰੀ ਦੇ ਤੌਰ ਤੇ ਅਟਲ ਬਿਹਾਰੀ ਵਾਜਪੇਈ ਆ ਗਏ ਸਨ ਤੇ 2 ਸਾਲ ਵਿਦੇਸ਼ ਮੰਤਰੀ ਰਹੇ ਤੇ ਉਹ ਵਿਦੇਸ਼ ਮੰਤਰੀ ਦੌਰਾਨ ਉਹਨਾਂ ਨੇ ਦੁਬਾਰੇ ਜਿਹੜਾ ਹਿੰਦੀ ਚੀਨੀ ਭਾਈ ਭਾਈ ਵਾਲਾ ਜਿਹੜਾ ਨਾਰਾ ਖਤਮ ਹੋਇਆ ਸੀ ਉਹ ਨਾਰੇ ਨੂੰ ਜਿਉਂਦਾ ਕੀਤਾ ਸੀ ਉਸ ਟਾਈਮ ਦੇ ਵਿੱਚ ਉਹਨਾਂ ਨੇ ਆਪਦੀਆਂ ਜਿਹੜੀਆਂ ਵਿਦੇਸ਼ ਨੀਤੀਆਂ ਦੇ ਨਾਲ, ਕੂਟਨੀਤੀਆਂ ਦੇ ਨਾਲ। ਪਰ ਕੀ ਹੋਇਆ ਵੀ ਅਟਲ ਬਿਹਾਰੀ ਵਾਜਪੇਈ ਨੂੰ 80 ਦੇ ਵਿੱਚ ਮਜਬੂਰਨ ਇੱਕ ਪਾਰਟੀ ਦੀ ਨਿਉਂ ਰੱਖਣੀ ਪਈ ਜਨਤਾ ਪਾਰਟੀ ਤੋਂ ਬਾਅਦ, ਕਿਉਂਕਿ ਪਹਿਲਾਂ BJS ਦੇ ਨਾਂ ਤੇ 17 ਚ ਚੋਣ ਲੜੇ ਸੀ, ਭਾਰਤੀ ਜਨਤਾ ਸੰਘ ਦੇ ਨਾਂ ਦੇ ਉੱਤੇ। ਪਰ ਉਦੋਂ ਬਾਅਦ BJP ਭਾਰਤੀ ਜਨਤਾ ਪਾਰਟੀ ਦੇ ਤੌਰ ਦੇ ਉੱਤੇ ਇੱਕ ਗਠਨ ਹੋਇਆ ਤੇ ਉਹਨੂੰ ਕਮਲ ਦਾ ਫੁੱਲ ਉਹਦਾ ਇੱਕ ਚੋਣ ਨਿਸ਼ਾਨ ਰੱਖਿਆ ਗਿਆ। ਉਹ ਪਾਰਟੀ ਦੀ ਦੇਣ ਦੇਸ਼ ਲਈ ਬਹੁਤ ਵੱਡੀ ਦੇਣ ਆ, ਭਾਵੇਂ ਅੱਜ ਅਸੀਂ ਉਹ ਪਾਰਟੀ ਰਾਜ ਕਰ ਰਹੀ ਹੈ ਤੇ ਅਸੀਂ ਉਹਨੂੰ ਨਿੰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਉਹ ਧੱਕਾ ਕਰਦੇ ਆ, ਹਿੰਦੂ ਤਾਂ ਫਲਾਉਂਦੇ ਆ, ਇਹ ਅਗਲੀ ਲੀਡਰਸ਼ਿਪ ਦਾ ਕਸੂਰ ਆ। ਪਰ ਜਿਹੜੀ ਅਸਲੀ ਚੀਜ਼ ਇਹ ਆ ਵੀ ਜੇ ਹੋਰ ਪਾਰਟੀ ਨਾ ਆਉਂਦੀ ਮੁਕਾਬਲੇ 'ਚ ਤਾਂ ਇਹਨਾਂ ਨੇ ਚੰਮ ਦੀਆਂ ਚਲਾਉਣੀਆਂ ਸੀ ਕਾਂਗਰਸ ਨੇ ਹੁਣ ਤੱਕ, ਹੋਰ ਡਿਕਟੇਟਰਸ਼ਿਪ ਤੇ ਇੱਕ ਫੈਮਿਲੀ ਰਾਜ ਅਟਕ ਕੇ ਬਣ ਕੇ ਰਹਿ ਗਿਆ ਸੀ। ਸੋ ਜੇ ਕਾਂਗਰਸ ਦੇ ਬਰਾਬਰ ਕੋਈ ਪਾਰਟੀ ਖੜਾਉਣ 'ਚ ਕਾਮਯਾਬ ਹੋਏ ਤਾਂ ਉਹਦਾ ਸਿਰਾ ਵਾਜਪੇਈ ਨੂੰ ਜਾਂਦਾ। ਵਾਜਪੇਈ ਨੇ 1980 ਦੇ ਵਿੱਚ ਪਹਿਲੀ ਵਾਰ ਪਾਰਟੀ ਬਣਾ ਕੇ 14 ਸਾਲ ਲੱਗ ਗਏ ਉਹਨਾਂ ਨੂੰ ਸੰਘਰਸ਼ ਕਰਦਿਆਂ, ਫਿਰ ਉਹ ਹੌਲੀ ਹੌਲੀ ਉਹਨਾਂ ਨੇ 2-3 ਰਾਜਾਂ ਦੇ ਵਿੱਚ ਜਿਹੜੀ ਬਹੁਮਤੀ ਹਾਸਲ ਕੀਤੀ, ਕਰਦੇ ਕਰਾਉਂਦੇ 96 ਦੇ ਵਿੱਚ ਆ ਕੇ ਉਹਨਾਂ ਨੇ ਜਿਹੜੀ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੇ, ਭਾਵੇਂ 13 ਦਿਨਾਂ ਲਈ ਪਹੁੰਚੇ। ਫਿਰ 2 ਸਾਲ ਵਿੱਚ ਦੀ ਗੈਪ ਪਿਆ, ਪਰ ਫਿਰ ਉਹਨਾਂ ਨੂੰ ਪੂਰਨ ਕਾਰਜਕਾਲ ਜਿਹੜੇ ਮਿਲੇ ਤੇ 3 ਵਾਰੀ ਉਹ ਪ੍ਰਧਾਨ ਮੰਤਰੀ ਦਾ ਜਿਹੜਾ ਰੁਤਬਾ ਉਹਨਾਂ ਨੇ ਹਾਸਲ ਕੀਤਾ, ਜਿਹੜੀ ਕਿ ਉਹਨਾਂ ਦੀ ਪ੍ਰਾਪਤੀ ਆ। ਤੇ ਇਹ ਪ੍ਰਾਪਤੀਆਂ ਦੌਰਾਨ ਉਹਨਾਂ ਨੇ ਜਿਹੜੇ ਵੱਡੀਆਂ ਚੀਜ਼ਾਂ ਦਿਖਾਈਆਂ, ਜਿਹੜਾ ਵੱਡਾ ਜਿਗਰਾ ਦਿਖਾਇਆ, ਉਹ ਵੱਡਾ ਜਿਗਰਾ ਇੱਕ ਤਾਂ ਜਿਹੜਾ ਪਾਕਿਸਤਾਨ ਨਾਲ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ, ਭਾਵੇਂ ਮੋਦੀ ਨੇ ਹੁਣ ਨਕਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਿਹੜੀ ਉਹਦੀ ਰੀਤ ਚਲਾਈ ਸੀ ਪਾਕਿਸਤਾਨ ਨਾਲ ਉਹ ਚਲਾਈ ਸੀ ਵਾਜਪੇਈ ਨੇ। ਵਾਜਪੇਈ ਨੇ ਦੇਖੋ ਬਾਘੇ ਸਰਹੱਦ ਤੇ ਗਏ, ਉਦੋਂ ਨਵਾਜ਼ ਸ਼ਰੀਫ ਸੀ ਉਹਨਾਂ ਨੂੰ ਮਿਲਣ ਗਏ ਤੇ, ਪਰ ਉਹ ਨਵਾਜ਼ ਸ਼ਰੀਫ ਨੇ ਸਿਰਫ ਇੰਨਾ ਕਿਹਾ ਵੀ ਤੁਸੀਂ ਹੁਣ ਸਾਡੇ ਵਾਰ ਤੋਂ ਆ ਕੇ ਮੁੜੋਗੇ, ਤਾਂ 24 ਘੰਟੇ ਪਾਕਿਸਤਾਨ ਰਹਿ ਕੇ ਆਏ। ਤੇ ਉਹਨਾਂ ਦੇ ਉਦੋਂ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਤੇ ਉਹਨਾਂ ਨੇ ਬੜਾ ਇੱਕ ਵਧੀਆ ਬਿਆਨ ਦਿੱਤਾ ਸੀਗਾ ਉਸ ਟਾਈਮ। ਕਹਿੰਦੇ ਉਹਨਾਂ ਕਹਿੰਦੇ ਵੀ ਮੈਂ ਪਹਿਲੀ ਵਾਰ ਨਹੀਂ ਆਇਆ ਪਾਕਿਸਤਾਨ, ਕਹਿੰਦੇ ਪਹਿਲਾਂ ਮੈਂ 10ਵੀਂ 'ਚ ਸੀ ਪੜ੍ਹਦਾ ਜਦੋਂ ਉਹ ਆਇਆ ਤੇ ਲਾਹੌਰ ਦਾ, ਉਦੋਂ ਪਾਕਿਸਤਾਨ ਨਹੀਂ ਸੀ ਜਾਣੀ ਕਿ, ਉਦੋਂ ਲਾਹੌਰ ਦਾ ਅਨਾਰਕਲੀ ਬਾਜ਼ਾਰ ਕਹਿੰਦੇ ਮੈਂ ਦੇਖ ਕੇ ਆਇਆ। ਤੇ ਕਹਿੰਦੇ ਇਸ ਗੱਲ ਨੂੰ ਉਦੋਂ ਬਾਅਦ ਕਹਿੰਦੇ ਫਿਰ ਮੈਂ ਵਿਦੇਸ਼ ਮੰਤਰੀ ਦੇ ਤੌਰ ਤੇ ਆਇਆ ਤੇ ਅੱਜ ਫੇਰ ਆਇਆ। ਤੇ ਉਦੋਂ ਉਹਨਾਂ ਨੇ ਕੀ ਕੀਤਾ ਪਾਕਿਸਤਾਨ ਵਾਲਿਆਂ ਨੇ ਇੱਕ ਨਵਾਂ ਜਿਹੜਾ ਦਵਾ ਦਵ ਛੇਤੀ ਦੇ ਵਿੱਚ ਜਿਹੜਾ 24 ਘੰਟਿਆਂ ਦੇ ਵਿੱਚ ਸਮਾਗਮ ਬਣਾਇਆ ਤੇ ਉਹਨਾਂ ਨੇ ਉਹਦੇ ਵਿੱਚ ਟਾਈਮ ਇਹ ਰੱਖਿਆ ਵੀ ਕੁਛ ਟਾਈਮ ਵਾਜਪੇਈ ਨੂੰ ਅਨਾਰਕਲੀ ਬਾਜ਼ਾਰ ਫੇਰ ਦਿਖਾਇਆ ਜਾਵੇ, ਵੀ ਉਹਨਾਂ ਨੇ ਦੇਖਿਆ ਵੀ ਇਹਨਾਂ ਦੀ ਅਨਾਰਕਲੀ ਬਾਜ਼ਾਰ ਪ੍ਰਤੀ ਖਿੱਚ ਸੀ ਤੇ ਆਪਾਂ ਇਹਨਾਂ ਨੂੰ ਦਿਖਾਇਆ ਜਾਵੇ। ਪਰ ਵਾਜਪੇਈ ਨੇ ਇਹ ਗੱਲ ਕਹਿ ਕੇ ਉਹਨੂੰ ਉੱਥੇ ਠੰਡੇ ਵਾਸਤੇ ਚ ਪਾਤਾ, ਕਹਿੰਦੇ ਨਹੀਂ ਅੱਜ ਹੋਰ ਬਹੁਤ ਸਾਰੀਆਂ ਕਲੀਆਂ ਖਿੜ ਗਈਆਂ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਅਨਾਰਕਲੀ ਹੁਣ ਉਹ ਖਿੱਚ ਰਹੇਗੀ। ਤੇ ਉਹਨਾਂ ਦਾ ਜਿਹੜਾ ਸਾਈਨ ਇਹ ਸੀ ਵੀ ਪਾਕਿਸਤਾਨ ਦੇ ਨਾਲ ਜਿਹੜੀ ਇੱਕ ਮਾਹੌਲ ਬਣ ਰਿਹਾ ਸਦ੍ਰਿੜਤਾ ਦਾ ਜਾਂ ਇੱਕ ਭਾਈਚਾਰੇ ਦਾ ਜਾਂ ਮਿੱਤਰਤਾ ਦਾ, ਉਹ ਹੋਰ ਕਲੀਆਂ ਤੇ ਉਹਨਾਂ ਕਲੀਆਂ ਦੇ ਸਾਹਮਣੇ ਅਨਾਰਕਲੀ ਕੋਈ ਚੀਜ਼ ਨਹੀਂ ਹੈ। ਸੋ ਬੜਾ ਇੱਕ ਦੂਰ ਅੰਦੇਸ਼ੀ ਨੀਤਾ ਸੀਗਾ ਜੀ। ਉਸ ਤੋਂ ਬਾਅਦ ਜਦੋਂ ਕਾਰਗਿਲ ਲੜਾਈ ਹੋਈ, ਪਾਕਿਸਤਾਨ ਨੇ ਈਵਨ ਬੱਸ ਚਲਾਉਣ ਦਾ ਵੀ ਇਹਨਾਂ ਨੂੰ ਸਿਹਰਾ ਜਾਂਦਾ ਸਭ ਕੁਛ ਕੀਤਾ, ਪਰ ਅਖੀਰ ਕਹਿੰਦੇ ਨਹੀਂ ਹੁੰਦੇ ਜਦੋਂ ਕਲਮਾਂ ਨਾਲ ਨਹੀਂ ਰੁਕਿਆ ਤਾਂ ਫਿਰ ਕਾਰਗਿਲ ਲੜਾਈ ਦੇ ਵਿੱਚ ਵੀ ਵਾਜਪੇਈ ਨੇ ਆਪਦਾ ਦਿਖਾਇਆ ਵੀ ਮੈਂ ਕਵੀ ਹਿਰਦਾ, ਮੈਂ ਕੋਮਲ ਹਾਂ, ਮੈਂ ਸਭ ਕੁਛ ਹਾਂ, ਪਰ ਮੈਂ ਦੇਸ਼ ਲਈ ਮੇਰੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਤੋਂ ਨਹੀਂ ਮੈਂ ਭੱਜਦਾ, ਉਹ ਦਿਖਾਇਆ। ਫਿਰ ਉਸ ਤੋਂ ਬਾਅਦ ਇੱਕ ਜਿਹੜੀ ਹੋਰ ਖਾਸ ਗੱਲ ਜਿਹੜੀ ਦੇਖਣ ਨੂੰ ਆਉਂਦੀ ਆ, ਉਹ ਨਾ ਜਿਹੜੇ ਮੇਰੀ ਉਮਰ ਦੇ ਲੋਕ ਆ ਉਹਨਾਂ ਨੂੰ ਪਤਾ ਹੋਊ ਵੀ ਜਿਹੜਾ ਭਾਰਤ ਦੇ ਉੱਤੇ ਸੋਵੀਅਤ ਸੰਘ ਜਿਹੜਾ ਉਸ ਟਾਈਮ, ਹੁਣ ਤਾਂ ਰਸ਼ੀਆ, ਪਰ ਉਦੋਂ ਇੱਕ ਸੰਘ ਹੁੰਦਾ ਸੀ 30-40 ਛੋਟੇ ਛੋਟੇ ਮੁਲਕਾਂ ਦਾ, ਤੇ ਉਹ 30-40 ਮੁਲਕਾਂ ਦੇ ਸੰਘ ਨੇ ਜਿਹੜਾ ਭਾਰਤ ਦੇ ਭਾਰਤ ਨਾਲ ਰਿਸ਼ਤਾ ਸੀ ਉਹ ਇੰਨਾ ਕੁ ਗੂੜਾ ਸੀ ਵੀ ਜਿਹੜਾ ਹੌਲੀ ਹੌਲੀ ਕਰਕੇ ਕੌਮਨਿਜ਼ਮ ਆ ਜਿਹੜਾ ਭਾਰਤ ਵਿੱਚ ਲਿਆਂਦਾ ਜਾ ਰਿਹਾ ਸੀਗਾ। ਤੇ ਸੋਵੀਅਤ ਸੰਘ ਨਾਂ ਦੀ ਇੱਕ ਮੈਗਜ਼ੀਨ ਜ਼ਰੂਰ ਪੜ੍ਹੀ ਹੋਊਗੀ, ਖਾਸ ਕਰਕੇ ਸਾਡੇ ਪੁਰਾਣੇ ਲਿਸਨਰ ਜਿਹੜੇ ਸੁਣਦੇ ਆ ਬਾਈ ਅਜਮੇਰ ਸਿੰਘ ਹੋਰ ਇੱਕ ਐਨਮਰਾ ਵਾਲੇ ਜਾਂ ਜਿਹੜੇ ਸਿਡਨੀ ਤੋਂ ਕੁਝ ਇੱਕ ਪੁਰਾਣੇ ਲਿਸਨਰ ਸਾਡੇ ਸਾਨੂੰ ਸੁਣਦੇ ਆ, ਬ੍ਰਿਸਬਨ ਤੋਂ ਗਿਆਨ ਸਿੰਘ ਕੰਗ ਹੋਰੇ ਸੁਣਦੇ ਆ, ਉਹਨਾਂ ਨੂੰ ਪਤਾ ਹੋਊ ਵੀ ਸੋਵੀਅਤ ਸੰਘ ਨਾਂ ਦੀ ਇੱਕ ਮੈਗਜ਼ੀਨ ਆਉਂਦੀ ਹੁੰਦੀ ਸੀ, ਮੇਰੇ ਘਰੇ ਵੀ ਆਉਂਦੀ ਹੁੰਦੀ ਸੀ, ਬੜੀ ਵਧੀਆ ਮੈਗਜ਼ੀਨ ਹੁੰਦੀ ਸੀ ਉਸ ਟਾਈਮ ਦੇ ਵਿੱਚ, ਪਰ ਉਹ ਜ਼ਿਆਦਾਤਰ ਕੌਮਨਿਜ਼ਮ ਲੈ ਕੇ ਆਉਂਦੀ ਸੀ ਸਾਡੇ ਤੱਕ, ਤੇ ਹੌਲੀ ਹੌਲੀ ਜਿਹੜਾ ਮੁਲਕ ਅੱਜ ਕੌਮਨਿਜ਼ਮ ਬਾਰੇ ਉਹਨੂੰ ਇੱਕ ਟੈਂਪਰ ਕੀਤਾ ਜਾ ਰਿਹਾ ਸੀਗਾ ਰਸ਼ੀਅਨ ਜਿਹੜੇ ਉਹਦੇ ਨਾਲ, ਤੇ ਅਮੈਰੀਕਾ ਨੂੰ ਐਜ ਏ ਦੁਸ਼ਮਣ ਦੇ ਤੌਰ ਤੇ ਦੇਖਿਆ ਜਾ ਰਿਹਾ ਸੀ, ਕਿਉਂਕਿ ਅਮੈਰੀਕਾ ਤੇ ਰਸ਼ੀਆ ਦੀ ਆਪਸ ਵਿੱਚ ਲੜਾਈ ਸੀ, ਹਾਲਾਂਕਿ ਭਾਰਤ ਨਾਲ ਅਮੈਰੀਕਾ ਦੀ ਕੋਈ ਸਿੱਧੀ ਰੌਲਾ ਨਹੀਂ ਸੀ, ਪਰ ਇਹਨਾਂ ਸਾਰੀਆਂ ਚੀਜ਼ਾਂ ਚੋਂ ਵਾਜਪੇਈ ਨੇ ਪਹਿਲੀ ਵਾਰ ਜਿਹੜਾ ਰੁੱਖ ਉਹ ਅਮੈਰੀਕਾ ਵੱਲ ਦੋਸਤੀ ਵੱਲ ਕਰਕੇ ਤੇ ਕਲਿੰਟਨ ਨਾਲ ਜਿਹੜੀ ਵਾਰਤਾ ਕੀਤੀ ਸੀ ਉਸ ਟਾਈਮ ਦੇ ਵਿੱਚ, ਤੇ ਉਹ ਇੱਕ ਬਹੁਤ ਵੱਡਾ ਸਟੈਪ ਮੰਨਿਆ ਜਾਊਗਾ ਵੀ ਭਾਰਤ ਤੇ ਅਮੈਰੀਕਾ ਦੇ ਜਦ ਰਿਸ਼ਤੇ ਆ ਬਣੇ ਆ ਤੇ ਰਸ਼ੀਆ ਨਾਲ ਬਰਾਬਰ ਚੱਲਦੇ ਆਏ ਆ, ਕੋਈ ਰਸ਼ੀਆ ਨਾਲ ਵੀ ਖਰਾਬ ਨਹੀਂ ਹੋਏ, ਪਰ ਜਿਹੜੇ ਅਮੈਰੀਕਾ ਨਾਲ ਰਿਸ਼ਤੇ ਸੁਧਰੇ ਆ ਤੇ ਉਹਦਾ ਬਹੁਤ ਵੱਡਾ ਲਾਭ ਭਾਰਤ ਨੂੰ ਮਿਲਿਆ, ਉਹਦਾ ਜਿਹੜਾ ਮੋੜ ਸੀ ਉਹ ਵੀ ਵਾਜਪੇਈ ਨੇ ਦਿੱਤਾ ਜੀ। ਫਿਰ ਵਾਜਪੇਈ ਨੇ ਜੋ ਦੇਖਿਆ ਵੀ ਜਿੰਨਾ ਚ ਇੱਕ ਸਿੰਪਲ ਜਿਹਾ ਫੰਡਾ ਵੀ ਜੇ ਤੁਹਾਡੇ ਕੋਲ ਸਾਈਕਲ ਆ ਤਾਂ ਤੁਹਾਨੂੰ ਮੰਗਿਆ ਸਾਈਕਲ ਸੌਖਾ ਮਿਲ ਜਾਂਦਾ, ਜੇ ਤੁਹਾਡੇ ਕੋਲ ਕਾਰ ਆ ਤਾਂ ਪਿੰਡ 'ਚ ਕਾਰ ਮੰਗੀ ਸੌਖੀ ਮਿਲ ਜਾਂਦੀ ਆ, ਤੇ ਇਵੇਂ ਜਿੱਕੀ ਦੇਖਿਆ ਗਿਆ ਵੀ ਜਦੋਂ ਤੁਹਾਡੇ ਕੋਲ ਕੋਈ ਥੋੜੀ ਜਿਹੀ ਤਾਕਤ ਆ ਨਾ ਉਦੋਂ ਲੋਕ ਤੁਹਾਨੂੰ ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ, ਤੁਹਾਡੇ ਨਾਲ ਸਾਂਝ ਵੀ ਰੱਖਦੇ ਆ। ਸੋ ਉਸੇ ਨੀਤੀ ਤਹਿਤ ਜਿਹੜਾ ਪੋਖਰਨ ਦਾ ਜਿਹੜਾ ਇੱਕ ਪਰਮਾਣੂ ਜਿਹੜਾ ਇੱਕ ਕੀਤਾ ਗਿਆ ਸੀ ਉਹ ਇੱਕ ਬਹੁਤ ਵੱਡੀ ਚੀਜ਼ ਸੀਗੀ, ਤੇ ਉਹ ਪਰਮਾਣੂ ਪ੍ਰੀਖਣ ਜਿਹੜੇ ਉਹ ਵੀ ਵਾਜਪੇਈ ਦੀ ਸਰਕਾਰ ਦੇ ਵਿੱਚ ਹੋਇਆ ਜੀ। ਤੇ ਉਹਦੇ ਇੱਕ ਚੀਜ਼ ਮੈਂ ਇੱਥੇ ਹੋਰ ਨਾਲ ਨਾਲ ਦੱਸਦਾ ਜਾਵਾਂ ਤੇ ਨਾਲੇ ਸੱਜਣਾ ਮਿੱਤਰਾਂ ਦੱਸ ਦਈਏ ਵੀ ਅੱਜ ਦੀਆਂ ਖ਼ਬਰਾਂ 'ਚ ਮੈਨੂੰ ਲੱਗਦਾ ਵੀ ਹੋਰ ਖ਼ਬਰਾਂ ਵਿਚਾਰਨ ਨਾਲੋਂ ਸਾਨੂੰ ਵਾਜਪੇਈ ਦੀ ਸ਼ਖਸੀਅਤ ਬਾਰੇ ਜਾਣਨਾ ਚਾਹੀਦਾ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਿੰਨੀਆਂ ਬਾਰੇ ਤੁਸੀਂ ਅੱਜ ਅਖਬਾਰਾਂ ਟੀਵੀਆਂ ਤੋਂ ਵੀ ਸਿੱਖੋਗੇ ਸੁਣੋਗੇ, ਪਰ ਆਪਾਂ ਨੂੰ ਉਹਨਾਂ ਨੂੰ ਦੁਹਰਾਉਣ 'ਚ ਵੀ ਕੋਈ ਹਰਜ ਨਹੀਂ ਹੋਣਾ ਚਾਹੀਦਾ। ਸੋ ਮੈਂ ਦੋ ਤਿੰਨ ਚੀਜ਼ਾਂ ਇੱਥੇ ਦੱਸਣੀਆਂ ਚਾਹੂੰਗਾ। ਅਕਸਰ ਇੱਕ ਗੱਲ ਉੱਠਦੀ ਆ ਵੀ ਜਿਹੜੀ ਸਿਆਸਤ ਆ ਨਾ ਸਿਆਸਤਦਾਨ ਆ ਉਹ ਅੰਦਰੋਂ ਇੱਕ ਹੀ ਹੁੰਦੇ ਆ, ਬਾਹਰੋਂ ਦਿਖਾਉਣ ਨੂੰ ਵੋਟਰਾਂ ਨਾਲ ਲੜਾਈ ਪੜਾਈ ਜਾਂਦੇ ਆ ਹੋਰ ਕਰੀ ਜਾਂਦੇ ਆ, ਪਰ ਅੰਦਰੋਂ ਉਹਨਾਂ ਦੀ ਇੱਕ ਦੂਜੇ ਨਾਲ ਕਾਫੀ ਸਾਂਝ ਹੁੰਦੀ ਆ ਤੇ ਉਹ ਸਾਂਝ ਦੇ ਨਾਲ ਹੀ ਕੰਮ ਚੱਲਦਾ ਗਾ। ਸੋ ਅਟਲ ਬਿਹਾਰੀ ਵਾਜਪੇਈ ਦੇ ਮਾਮਲੇ 'ਚ ਤਿੰਨ ਚਾਰ ਕਿੱਸੇ ਬੜੇ ਮਸ਼ਹੂਰ ਆ। ਇੱਕ ਤਾਂ ਕਿੱਸਾ ਮਸ਼ਹੂਰ ਆ ਵੀ ਜਦੋਂ ਚੰਦਰ ਸ਼ੇਖਰ ਦੀ ਸੀਟ ਦੀ ਗੱਲ ਆਉਂਦੀ ਸੀ ਬਜਾ ਦੀ, ਕਹਿੰਦੇ ਆਗੇ ਬੜੋ ਕਹਿ ਦਿੰਦੇ ਸੀ ਵਾਜਪੇਈ ਆਪਦੀ ਪਾਰਟੀ ਨੂੰ ਵੀ ਉਹਨੂੰ ਛੱਡ ਦਿੰਦੇ ਸੀ, ਉਹ ਸੀਟ ਦੇ ਉੱਤੇ ਕੋਈ ਆਪਣਾ ਕੈਂਡੀਡੇਟ ਵੀ ਨਹੀਂ ਖੜਾ ਕਰਦੇ ਸੀ, ਤਾਂ ਸਿੱਧੇ ਰੂਪ 'ਚ ਆਪਸ ਵਿੱਚ ਉਹਨਾਂ ਦੀ ਜਿਹੜੀ ਵਿਰੋਧਤਾ ਸੀ, ਪਰ ਅਸਿੱਧੇ ਰੂਪ 'ਚ ਉਹਨਾਂ ਨੇ ਉਹਦੇ ਲਈ ਕੋਈ ਡਿੱਕਾ ਨਹੀਂ ਬਣੇ। ਕਹਿੰਦੇ ਇੱਕ ਵਾਰੀ ਚੰਦਰ ਸ਼ੇਖਰ ਨੇ ਤੇ ਵਾਜਪੇਈ ਕਿਸੇ ਜਹਾਜ਼ 'ਚ ਜਾ ਰਹੇ ਸੀ ਤੇ ਮੂਹਰੋਂ ਉਹ ਚੰਦਰ ਸ਼ੇਖਰ ਨੂੰ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ, ਮਹਾਰਾਸ਼ਟਰ ਜਾ ਰਹੇ ਸੀ, ਉਹ ਆਹਦਾ ਵੀ ਕਿਸੇ ਕਿਤਾਬ ਦਾ ਉਦਘਾਟਨ ਆ, ਤੇ ਵਾਜਪੇਈ ਵਰਗਾ ਬੰਦਾ ਹੀ ਇਹੋ ਜਿਹਾ ਫੈਸਲਾ ਲੈ ਸਕਦਾ। ਜਦੋਂ ਉਹ ਕਹਿੰਦੇ ਵੀ ਉਹ ਤਾਂ ਮੈਂ ਲੇਖਕ ਵੀ ਮੇਰੇ ਪਸੰਦ ਦਾ ਤੇ ਉਹ ਕਿਤਾਬ ਵੀ ਮੈਂ ਬਹੁਤ ਵੇਟ ਕਰ ਰਿਹਾ ਉਸ ਕਿਤਾਬ ਨੂੰ, ਤੇ ਕਹਿੰਦੇ ਚੰਦਰ ਸ਼ੇਖਰ ਨੂੰ ਕਹਿੰਦੇ ਮੈਂ ਤੇਰੇ ਨਾਲ ਜਾ ਸਕਦਾ, ਚੰਦਰ ਸ਼ੇਖਰ ਆਹਦਾ ਵੀ ਤੁਸੀਂ ਐਡੀ ਸ਼ਖਸੀਅਤ ਹੋ ਤੇ ਤੁਹਾਨੂੰ ਬੁਲਾਇਆ ਹੈ ਨਹੀਂ ਤੇ ਤੁਸੀਂ ਚੰਗੇ ਲੱਗਦੇ ਉੱਥੇ ਜਾਂਦੇ, ਕਹਿੰਦੇ ਨਹੀਂ ਮੈਂ ਤਾਂ ਜਾਊਂਗਾ ਤੇ ਉਹਦੇ ਨਾਲ ਜਾ ਵੜੇ। ਤੇ ਜਦੋਂ ਉੱਥੇ ਜਾ ਕੇ ਉਹ ਹੈਰਾਨ ਰਹਿ ਗਏ ਪ੍ਰਬੰਧਕ ਵੀ ਵਾਜਪੇਈ ਸਾਹਿਬ ਕਿਵੇਂ ਆ ਗਏ, ਤੇ ਉਹ ਬੋਲ ਕੇ ਕਹਿੰਦੇ ਵੀ ਮੈਥੋਂ ਰਿਹਾ ਨਹੀਂ ਗਿਆ, ਕਿਤਾਬ ਦਾ ਮੈਂ ਇੰਨਾ ਕੁ ਮਰੀਦ ਸੀ ਤੇ ਲੇਖਕ ਦਾ ਮਰੀਦ ਸੀ, ਮੈਥੋਂ ਰਿਹਾ ਨਹੀਂ ਗਿਆ ਤੇ ਮੈਂ ਆ ਗਿਆ। ਸੋ ਇੱਕ ਵੱਡਾ ਬੰਦਾ ਹੀ ਇਹੋ ਜਿਹੇ ਫੈਸਲੇ ਲੈ ਸਕਦਾ। ਜਿਹੜੀਆਂ ਅੰਦਰਲੇ ਖਾਸ ਤੇ ਭਾਵਨਾਵਾਂ ਦੀ ਗੱਲ ਆ, ਕਹਿੰਦੇ ਜਦੋਂ ਵਾਜਪੇਈ ਨੇ ਸਹੁੰ ਚੁੱਕੀ ਆ ਨਾ ਤੇ ਨਰਸਿੰਘ ਰਾਓ ਉਦੋਂ PM ਸਨ, ਤੇ ਨਰਸਿੰਘ ਰਾਓ ਜਾਂਦੇ ਜਾਂਦੇ ਨਾ ਵਾਜਪੇਈ ਦੇ ਜੇਬ ਦੇ ਵਿੱਚ ਇੱਕ ਪਰਚੀ ਪਾ ਗਏ ਤੇ ਕਹਿੰਦੇ ਘਰੇ ਜਾ ਕੇ ਪੜਿਓ, ਤੇ ਉਸ ਪਰਚੀ ਦਾ ਕਾਫੀ ਲੰਮੇ ਚਿਰ ਬਾਅਦ ਉਹਨਾਂ ਨੇ ਖੁਲਾਸਾ ਕੀਤਾ। ਉਸ ਪਰਚੀ ਦੇ ਉੱਤੇ ਲਿਖਿਆ ਸੀ ਵੀ ਜਿਹੜਾ ਪਰਮਾਣੂ ਦਾ ਪ੍ਰੀਖਣ ਮੈਂ ਨਹੀਂ ਕਰ ਸਕਿਆ, ਤੁਸੀਂ ਪ੍ਰਾਇਓਰਟੀ ਦੇ ਆਧਾਰ ਤੇ ਉਹ ਕਰਿਓ ਜੇ ਸਾਡੇ ਦੇਸ਼ ਦੀ ਕਦਰ ਦੁਨੀਆ 'ਚ ਕਰਨੀ ਆ ਤਾਂ। ਇਹ ਨਰਸਿੰਘ ਰਾਓ ਉਹਨਾਂ ਨੂੰ ਲਿਖ ਕੇ ਦੇ ਕੇ ਗਏ ਆ, ਤੇ ਇੱਕ ਪਾਸੇ ਅਸੀਂ ਦੇਖਦੇ ਸੀ ਵੀ ਦੋਨੇ ਇੱਕ ਦੂਜੇ ਦੇ ਕੱਟੜ ਵਿਰੋਧੀ ਆ। ਹੈਲੋ, ਮੈਨੂੰ ਲੱਗਦਾ ਸਾਡੀ ਜਿਹੜੀ ਆਵਾਜ਼ ਆ ਕੱਟੀ ਗਈ ਸੀ, ਪਰ ਮਾਫ਼ੀ ਚਾਹੁੰਦਾ ਜੀ, ਮੈਂ ਗੱਲ ਜਾਰੀ ਰੱਖੂੰਗਾ ਜਿਨ੍ਹਾਂ 'ਚ ਅਸੀਂ ਬੌਬੀ ਜੀ ਨਾਲ ਸੰਪਰਕ ਕਰਦੇ ਹਾਂ। ਤਾਂ ਗੱਲ ਚੱਲ ਰਹੀ ਸੀ ਜੀ, PV ਨਰਸਿੰਘ ਰਾਓ ਜਿਹੜੇ ਸੀ ਉਹਨਾਂ ਨੇ ਬੜੀ ਜਿਹੜੀ ਇਸ ਚੀਜ਼ ਦੀ ਸਿਆਸਤ ਦੀ ਸਾਂਝ ਦਿਖਾਈ, ਅੰਦਰ ਖਾਤੇ ਜਿਹੜੀ ਸਿਆਸਤ ਦੀ ਸਾਂਝ ਦੀ ਗੱਲ ਕਰਦੇ ਹਾਂ। ਇਵੇਂ ਇੱਕ ਹੋਰ ਜਿਹੜੀ ਵਾਜਪੇਈ ਦੇ ਮਾਮਲੇ 'ਚ ਗੱਲ ਆਉਂਦੀ ਆ ਵੀ ਇੰਦਰਾ ਗਾਂਧੀ ਨੂੰ ਇੱਕ ਵਾਰੀ ਉਹਨਾਂ ਨੇ ਦੁਰਗਾ ਕਹਿਤਾ ਸੀ, ਖਾਸ ਕਰਕੇ ਲੋਕ ਸਭਾ ਦੇ ਵਿੱਚ ਇੰਦਰਾ ਗਾਂਧੀ ਨੂੰ ਕਹਿੰਦੇ ਦੁਰਗਾ। ਹੁਣ ਜਿਹੜਾ ਦੁਰਗਾ ਸ਼ਬਦ ਆ ਉਹ ਹਿੰਦੂ ਧਰਮ ਦੇ ਵਿੱਚ ਇੱਕ ਸਤਿਕਾਰਤ ਸ਼ਬਦ ਮੰਨਿਆ ਗਿਆ ਤੇ ਦੁਰਗਾ ਦੇਵੀ ਨੂੰ ਮੰਨਿਆ ਗਿਆ ਵੀ, ਚਾਹੇ ਮਿਥਿਹਾਸ ਆ ਚਾਹੇ ਇਤਿਹਾਸ ਆ ਉਹ ਇੱਕ ਵੱਖਰੀ ਗੱਲ ਆ, ਪਰ ਜੇ ਸੰਭੋਲਿਕ ਤੌਰ ਤੇ ਗੱਲ ਕਰੀਏ ਤਾਂ ਦੁਰਗਾ ਦੇਵੀ ਨੂੰ ਜਿਹੜੀ ਉਥਾਰ ਕਰਨ ਵਾਲੀ ਦੇਵੀ ਮੰਨਿਆ ਗਿਆ, ਦੁਸ਼ਮਣਾਂ ਨਾਲ ਰਾਕਸ਼ਾਂ ਨਾਲ ਲੜਨ ਵਾਲੀ ਤੇ ਆਮ ਪਬਲਿਕ ਦੇ ਹੱਕ ਦੀ ਦੱਸਿਆ ਗਿਆ। ਹੁਣ ਇੰਦਰਾ ਗਾਂਧੀ ਤੇ ਵਾਜਪੇਈ ਦੀ ਵਿਰੋਧਤਾ ਸੀ ਆਪਸ ਵਿੱਚ ਸਦਾ ਹੀ, ਤਾਂ ਫਿਰ ਵਾਜਪੇਈ ਇੰਦਰਾ ਨੂੰ ਦੁਰਗਾ ਦਾ ਰੂਪ ਜਾਂ ਦੁਰਗਾ ਕਹਿ ਕੇ ਸੰਬੋਧਨ ਕਰਦੇ ਆ, ਤਾਂ ਇਹ ਇਹ ਕਿੱਥੇ ਆ ਗਈ ਗੱਲ, ਇਹਦਾ ਇਹਦਾ ਕਾਰਨ ਕੀ ਆਇਆ, ਇਹਦੇ ਇਹਦੇ ਪਿਛਲੀ ਕਹਾਣੀ ਕੀ ਆ। ਤਾਂ ਫਿਰ ਕਹਿੰਦੇ ਉਹਨਾਂ ਨੇ ਜਿਹੜੀ ਕਹਾਣੀ ਸੁਣਾਉਂਦੇ ਆ ਦੱਸਿਆ ਸੀ ਵੀ ਕਹਿੰਦੇ ਜਿਹੜੀ ਇੰਦਰਾ ਗਾਂਧੀ ਸੀ ਨਾ, ਜਦੋਂ ਉਹਨੇ ਦੇਖਿਆ ਜਦੋਂ 71 ਵੇਲੇ ਰੌਲਾ ਪਿਆ ਲੜਾਈ ਵੇਲੇ ਪਾਕਿਸਤਾਨ ਦੇ ਵੇਲੇ, ਤੇ ਉਦੋਂ ਇੰਦਰਾ ਗਾਂਧੀ ਨੇ ਸੋਚਿਆ ਵੀ ਮੈਂ ਇੱਕ ਵੱਡਾ ਫੈਸਲਾ ਲੈਣਾ, ਤੇ ਉਹ ਵੱਡਾ ਫੈਸਲਾ ਲੈਣ ਵਾਸਤੇ ਉਹਨੂੰ ਇਹ ਲੱਗਿਆ ਵੀ ਜੇ ਮੈਂ ਐਡਾ ਵੱਡਾ ਫੈਸਲਾ ਲੈਣਾ ਤਾਂ ਮੈਨੂੰ ਆਪਣੇ ਵਿਰੋਧੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਪਊ, ਤੇ ਮੈਨੂੰ ਅਟਲ ਬਿਹਾਰੀ ਵਾਜਪੇਈ ਵਰਗੇ ਬੰਦੇ ਦੀ ਰਾਇ ਲੈਣੀ ਪਊਗੀ। ਤਾਂ ਦੇਖੋ ਉਹਨਾਂ ਨੇ ਅਟਲ ਬਿਹਾਰੀ ਵਾਜਪੇਈ ਨਾਲ ਸੰਪਰਕ ਕੀਤਾ ਵੀ ਮੈਂ ਇੱਕ ਵੱਡਾ ਫੈਸਲਾ ਲੈਣ ਜਾ ਰਹੀ ਹਾਂ। ਹਾਲਾਂਕਿ ਦੇਖੋ ਇਹ ਜੇ ਫੈਸਲੇ ਪਾਰਟੀਆਂ ਦੇ ਉਹਨਾਂ ਨੂੰ ਨੁਕਸਾਨ ਵੀ ਜਾ ਸਕਦਾ ਸੀ, ਹੋਰ ਵੀ ਹੋ ਸਕਦਾ ਸੀ। ਤਾਂ ਉਹ ਕਹਿੰਦੇ ਵੀ ਚਲੋ ਮੈਨੂੰ ਨਾ ਤੁਸੀਂ ਆਪਣੇ ਗੁਰੂ ਕੋਲੇ ਲੈ ਕੇ ਜਾਓ। ਜਨਸੰਘ ਉਦੋਂ ਇਹਨਾਂ ਦਾ ਗੁਰੂ ਸੀ ਜਨਸੰਘ ਦੇ, ਤੇ ਉੱਥੇ ਜਨਸੰਘ ਦੇ ਨਾਗਪੁਰ ਹੈੱਡ ਆਫਿਸ 'ਚ ਇੰਦਰਾ ਗਾਂਧੀ ਨੂੰ ਗੁਪਤ ਤੌਰ ਤੇ ਵਾਜਪੇਈ ਲੈ ਕੇ ਗਏ ਆ। ਉੱਥੇ ਇਹਨਾਂ ਦੇ ਗੁਰੂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਵੀ ਤੂੰ ਬੰਗਲਾਦੇਸ਼ ਬਣਾ ਦੇ ਪਾਕਿਸਤਾਨ ਤੋਂ ਤੋੜ ਕੇ, ਤੇ ਪਾਕਿਸਤਾਨ ਨੂੰ ਕਮਜ਼ੋਰ ਕਰ ਦੇ, ਫਿਰ ਤੇਰਾ ਜਿਹੜਾ ਗੁਆਂਢੀ ਸ਼ਾਂਤ ਹੋ ਕੇ ਬੈਠੂਗਾ, ਨਹੀਂ ਤੇਰੇ ਨਾਲ ਇਹੀ ਹਾਲ ਹੁੰਦਾ ਰਹੂਗਾ। ਤੇ ਉਹਨੂੰ ਕਹਿੰਦੇ ਤੂੰ ਦੁਰਗਾ ਦਾ ਰੂਪ ਧਾਰਨ ਕਰ ਦੁਰਗਾ ਦਾ, ਇਹ ਜਿਹੜਾ ਉਹਨਾਂ ਨੂੰ ਸ਼ਬਦ ਬੋਲੇ ਸੀ, ਤੇ ਵਾਜਪੇਈ ਨੇ ਉਹਨਾਂ ਨੂੰ ਦੁਰਗਾ ਕਹਿਤਾ ਸੀ ਇਸ ਵਿਸ਼ੇ ਦੇ ਉੱਤੇ। ਸੋ ਕਈ ਗੱਲਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਸਿਆਸਤਦਾਨ ਬਾਹਰੋਂ ਦਿਖਾਉਣ ਨੂੰ ਕੁਛ ਹੋਰ ਲੱਗਦੇ ਆ, ਅੰਦਰੋਂ ਉਹਨਾਂ ਦੀ ਮਿਲੀ ਭੁਗਤ ਹੁੰਦੀ ਆ, ਅੰਦਰੋਂ ਸਾਰਾ ਕੁਛ ਇੱਕ ਕਰ ਰਹੇ ਹੁੰਦੇ ਆ। ਪਰ ਕੁੱਲ ਮਿਲਾ ਕੇ ਜੇ ਅੱਜ ਹੁਣ ਵਾਜਪੇਈ ਦੀ ਆਪਾਂ ਗੱਲ ਕਰ ਰਹੇ ਸੀ, ਤਾਂ ਵਾਜਪੇਈ ਦੇ ਨੇ ਬਹੁਤ ਵਾਰ ਜੇਲ੍ਹ ਵੀ ਕੱਟੀ ਜੀ, ਚਾਹੇ ਉਹ ਆਪਣੇ 1942 ਚ ਪ੍ਰਧਾਨ ਇਹਦੇ ਤੋਂ ਪਹਿਲਾਂ ਆਜ਼ਾਦੀ ਤੋਂ ਪਹਿਲਾਂ, ਤੇ ਭਾਵੇਂ ਜਦੋਂ ਜਿਹੜੀ ਐਮਰਜੈਂਸੀ ਸੀ 75 ਤੋਂ 77 ਤੱਕ, ਉਦੋਂ ਵੀ ਉਹਨਾਂ ਨੇ ਜੇਲ੍ਹ ਕੱਟੀ। ਪਰ ਪਹਿਲੇ ਬਹੁਤ ਘੱਟ ਇਨਸਾਨ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਦੁਨੀਆਂ ਭਰ ਤੋਂ ਜਿਹੜੀ ਇੱਕ ਸਿਮਤੀ ਮਿਲਦੀ ਆ। ਅੱਜ ਦੁਨੀਆਂ ਭਰ ਦੇ ਜਿਹੜੇ ਕੋਈ ਵੀ ਆਪਦੀ ਫੀਲਡ ਦੇ ਵਿੱਚ ਟੌਪ ਬੰਦਾ, ਚਾਹੇ ਉਹ ਕੋਈ ਕ੍ਰਿਕੇਟਰ ਆ, ਚਾਹੇ ਉਹ ਕੋਈ ਫਿਲਮ ਸਟਾਰ ਆ, ਚਾਹੇ ਕੋਈ ਨੇਤਾ, ਕੋਈ ਵੀ ਬੰਦਾ ਅੱਜ ਅਟਲ ਬਿਹਾਰੀ ਵਾਜਪੇਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਾਰੇ ਜਣੇ ਯਾਦ ਕਰ ਰਹੇ ਆ, ਤੇ ਸਾਰੇ ਜਣੇ ਇਹ ਕਹਿ ਰਹੇ ਆ ਵੀ ਜਿਹੜੇ ਅਟਲ ਬਿਹਾਰੀ ਵਾਜਪੇਈ ਸਨ ਉਹ ਇੱਕ ਅਜੀਬ ਕਿਸਮ ਦੇ ਜਿਹੜੇ ਉਹਨਾਂ ਦੇ ਵਿੱਚ ਖਿੱਚ ਸੀ, ਉਹ ਕਿਸੇ ਨੂੰ ਵੀ ਕੀਲ ਲੈਂਦੇ ਸਨ। ਉਹਨਾਂ ਦੀ ਜਿਹੜੀ ਭਾਸ਼ਣ ਕਿਰਿਆ ਸੀ, ਉਹ ਭਾਸ਼ਣ ਕਿਰਿਆ ਤਾਂ ਬੜੀ ਕਮਾਲ ਦੀ ਸੀਗੀ ਵੀ ਇੰਨਾ ਸਲੋ ਬੋਲਦੇ ਸੀ, ਇੰਨਾ ਸਲੋ ਬੋਲਦੇ ਸੀ, ਕਈ ਵਾਰ ਉਹਨਾਂ ਦੇ ਮਜ਼ਾਕ ਵੀ ਬਣੇ, ਕਿੱਸੇ ਵੀ ਬਣੇ ਵੀ ਬੰਦਾ ਪਾਣੀ ਦਾ ਤੌੜਾ ਭਰ ਲਿਆਉਂਦਾ ਜਦੋਂ ਨੂੰ ਵਾਜਪੇਈ ਦੂਜੀ ਗੱਲ ਕਹਿੰਦੇ ਆ। ਪਰ ਉਹਨਾਂ ਦੀ ਗੱਲ ਦੇ ਵਿੱਚ ਇੰਨਾ ਕੁ ਦਮ ਸੀ, ਕਹਿੰਦੇ ਇੱਕ ਵਾਰੀ ਨਾ ਦਿੱਲੀ ਤੋਂ ਗੜਗਾਉਂ ਗਏ, ਤੇ ਗੜਗਾਉਂ ਕੋਈ ਰੈਲੀ ਸੀ ਰਾਤ ਨੂੰ, ਤੇ ਸ਼ਾਮ ਨੂੰ ਰੈਲੀ ਹੋਣੀ ਸੀ 6-7 ਵਜੇ, ਤੇ ਪਰ ਵਾਜਪੇਈ ਇੰਨੇ ਕੁ ਲੇਟ ਹੋ ਗਏ ਵੀ ਰੈਲੀ ਤੇ ਪਹੁੰਚਦੇ ਉਹਨਾਂ ਨੂੰ 11-12 ਵੱਜ ਗਏ, ਤੇ ਉੱਥੇ 50,000 ਬੰਦੇ ਦਾ ਇਕੱਠ ਸੀ, ਪਰ ਉਹ ਸਾਰੇ ਉਹਨਾਂ ਨੂੰ ਸੁਣਨਾ ਚਾਹੁੰਦੇ ਸੀ ਤੇ ਬੈਠੇ ਵੇਟ ਕਰ ਰਹੇ ਸੀ। ਕਹਿੰਦੇ ਵਾਜਪੇਈ ਨੇ ਇੱਕੋ ਗੱਲ ਕਹੀ, ਹਾਲਾਂਕਿ ਸਭ ਨੂੰ ਪਤਾ ਵੀ ਦਿੱਲੀ ਤੋਂ ਫਰੀਦਾਬਾਦ ਕਿੰਨੀ ਕੁ ਦੂਰ ਆ, ਸਾਰੀ 10 ਮਿੰਟਾਂ ਦੀ 15 ਮਿੰਟ ਦੀ ਜਿਹੜੀ ਰਸਤਾ ਸੀ, ਪਰ ਕਹਿੰਦੇ ਵਾਜਪੇਈ ਨੇ ਆਪਣਾ ਭਾਸ਼ਣ ਵੀ ਇੱਥੋਂ ਸ਼ੁਰੂ ਕਰਿਆ ਸੀ ਵੀ ਦੇਰ ਸੇ ਆਇਆ ਹੂੰ ਕਿਉਂਕਿ ਦੂਰ ਸੇ ਆਇਆ ਹੂੰ, ਬਸ ਸਿਰਫ ਇੰਨੀ ਗੱਲ ਕਹਿਤੀ ਉਹਨਾਂ ਨੇ। ਤੇ ਕਹਿੰਦੇ ਲਗਾਤਾਰ 5 ਮਿੰਟ ਸਾਰੇ ਹਾਲ ਚ ਤਾੜੀਆਂ ਪੈਂਦੀਆਂ ਰਹੀਆਂ, ਉਹ ਜਾਣੀ ਕਿ ਉਹਨਾਂ ਨੂੰ ਤਰੀਕਾ ਸੀ, ਉਹਨਾਂ ਕੋਲੇ ਇੱਕ ਕਲਾ ਸੀ ਜਿਹਦੇ ਨਾਲ ਉਹ ਕਿਸੇ ਨੂੰ ਵੀ ਮੂਹਰਲੇ ਬੰਦੇ ਨੂੰ ਇੱਕ ਇਸ ਢੰਗ ਨਾਲ ਕੀਲ ਲੈਂਦੇ ਸੀ ਵੀ ਜਿਹਦੇ ਨਤੀਜੇ ਸੀਗੇ ਵੀ ਉਹ ਉਹਨਾਂ ਦਾ ਹੋ ਕੇ ਰਹਿ ਜਾਂਦਾ ਸੀ। ਉਹਨਾਂ ਦੇ ਰਾਜਕਾਲ ਦੇ ਵਿੱਚ ਜੇ ਨੈਗੇਟਿਵ ਪੱਖ ਜਾਣੀਏ ਜਾਂ ਨੈਗੇਟਿਵ ਕੰਮ ਹੋਏ, ਜਿਵੇਂ ਰਾਮ ਮੰਦਰ ਵਾਲਾ ਕੰਮ ਹੋਇਆ ਜਾਂ ਹੋਰ ਹੋਇਆ, ਉਹਦੇ ਲਈ ਅੰਦਰੋਂ ਵਾਜਪੇਈ ਸਦਾ ਦੁਖੀ ਰਹੇ ਆ, ਤੇ ਵੇਲੇ ਵੇਲੇ ਸਿਰ ਉਹਨਾਂ ਨੇ ਆਪਦੀ ਪੀੜ ਵੀ ਜਿਤਾਈ ਆ, ਤੇ ਉਹਦੇ ਜਿਹੜੇ ਜ਼ਿੰਮੇਵਾਰ ਰਹੇ ਆ ਉਹ ਇੱਕ ਹੋਰ ਇੱਕ ਗਰੁੱਪ ਸੀ ਜਿਹਨਾਂ 'ਚੋਂ ਅਡਵਾਨੀ ਧੜਾ ਜਿਹਨੂੰ ਕਹਿ ਸਕਦੇ ਹਾਂ, ਜਿਹੜੇ ਕੱਟੜਵਾਦਤਾ ਦਾ ਸਮਰਥਨ ਕਰਦੇ ਸੀ। ਹੁਣ ਕੋਈ ਵੀ ਪਾਰਟੀ, ਕੋਈ ਵੀ ਧਰਮ, ਕੋਈ ਵੀ ਗਰੁੱਪ ਹੁੰਦਾ ਉਹਦੇ 'ਚ ਵੱਖੋ ਵੱਖਰੀ ਵਿਚਾਰਧਾਰਾ ਦੇ ਲੋਕ ਹੁੰਦੇ ਆ, ਇੱਕ ਥੋੜ੍ਹਾ ਜਿਹਾ ਕੱਟੜ ਹੋ ਕੇ ਉਸ ਗੱਲ ਨੂੰ ਕਰਨਾ ਚਾਹੁੰਦੇ ਹੁੰਦੇ ਆ, ਇੱਕ ਥੋੜ੍ਹਾ ਜਿਹਾ ਪੋਲਾਈਟ ਹੋ ਕੇ ਉਹੀ ਕੰਮ ਕਰਨਾ ਚਾਹੁੰਦੇ ਹੁੰਦੇ ਆ। ਸੋ ਵਾਜਪੇਈ ਨੂੰ ਸਦਾ ਦੁੱਖ ਰਿਹਾ ਸੀ ਇਹਨਾਂ ਗੱਲਾਂ 'ਤੇ ਜਿਹੜੀਆਂ ਚੀਜ਼ਾਂ ਹੋਈਆਂ ਸੀ ਉਸ ਟਾਈਮ ਅਡਵਾਨੀ ਨੇ, ਕਿਉਂਕਿ ਉਪ ਮੁੱਖ ਮੰਤਰੀ ਸਨ, ਤਾਂ ਉਹਨਾਂ ਨੇ 2-4 ਇਹੋ ਜਿਹੇ ਫੈਸਲੇ ਲਏ ਜਿਹੜੇ ਕਿ ਉਹਨਾਂ ਨੂੰ ਨਹੀਂ ਜਿਹੜੇ ਕਿ ਲੈਣੇ ਚਾਹੀਦੇ ਸੀਗੇ। ਪਰ ਕੁੱਲ ਮਿਲਾ ਕੇ ਜਿਹੜਾ ਵਾਜਪੇਈ ਦਾ ਜੀਵਨ ਕਾਲ ਜਾਂ ਉਹਨਾਂ ਦਾ ਜਿਹੜੀ ਜੋ ਉਹਨਾਂ ਨੇ ਦੇਸ਼ ਨੂੰ ਦੇਣ ਦਿੱਤੀ ਆ, ਉਹਦੇ ਲਈ ਸਾਨੂੰ ਖੁੱਲ੍ਹੇ ਜਿਗਰੇ ਨਾਲ, ਵੱਡੇ ਜਿਗਰੇ ਨਾਲ ਸਾਨੂੰ ਉਹਨਾਂ ਦਾ ਜਿਹੜਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ, ਉਹਨਾਂ ਦਾ ਗੁਣਗਾਨ ਕਰਨਾ ਚਾਹੀਦਾ। ਭਾਵੇਂ ਲੱਖੋ ਸਾਡੇ ਇਹੋ ਜਿਹੇ ਲੋਕਾਂ ਨਾਲ ਜੁੜੇ ਹੋਏ ਸਨ ਜਿਹੜੇ ਜਿਨ੍ਹਾਂ ਨੂੰ ਅਸੀਂ ਨਹੀਂ ਪਸੰਦ ਕਰਦੇ, ਉਹ ਇੱਕ ਅੱਡ ਚੈਪਟਰ ਆ, ਪਰ ਐਜ਼ ਪਰ ਇੱਕ ਇਨਸਾਨ, ਐਜ਼ ਪਰ ਇੱਕ ਨੇਤਾ, ਐਜ਼ ਪਰ ਇੱਕ ਕਵੀ, ਤੁਹਾਨੂੰ ਉਹਨਾਂ ਸਭ ਨੂੰ ਉਹਨਾਂ ਨੂੰ ਜਿਹੜਾ ਸਤਿਕਾਰ ਦੇਣਾ ਬਣਦਾ, ਅਤੇ ਉਹਨਾਂ ਦੀ ਜਿਹੜੀ ਜੀਵਨੀ ਆ ਜਾਂ ਉਹਨਾਂ ਦੇ ਜੀਵਨ ਦੇ ਉੱਤੇ ਜੋ ਵੀ ਕੁਛ ਤੁਹਾਨੂੰ ਮਿਲੇ ਉਹ ਜ਼ਰੂਰ ਪੜ੍ਹਨਾ ਚਾਹੀਦਾ, ਕਿਉਂਕਿ ਕਿਵੇਂ ਉਹ ਸਾਦਗੀ ਨਾਲ ਜਿਉਏ ਤੇ ਕਿਵੇਂ ਇੱਥੋਂ ਤੱਕ ਪਹੁੰਚੇ, ਤੇ ਕਹਿੰਦੇ ਆ ਵੀ ਜਿਹੜੀ ਉਹਨਾਂ ਨੂੰ ਇਲੈਕਸ਼ਨਾਂ ਚ ਜੀਪ ਵੀ ਮਿਲੀ ਹੁੰਦੀ ਸੀ, ਉਹਨੂੰ ਧੱਕਾ ਵੀ ਉਹ ਆਪ ਲਾ ਲੈਂਦੇ ਹੁੰਦੇ ਸੀ, ਜਦੋਂ ਖੜ੍ਹ ਜਾਂਦੀ ਸੀ ਤੇ ਧੱਕਾ ਲਾ ਕੇ ਉਹਨੂੰ ਕੱਢ ਤੇ ਤੋੜ ਲੈਂਦੇ, ਸਟਾਰਟ ਕਰ ਲੈਂਦੇ ਸੀ, ਵੀ ਇੰਨੀ ਸਾਦਗੀ ਦੇ ਵਿੱਚ ਉਹ ਰਹਿ ਕੇ ਇੱਥੋਂ ਤੱਕ ਪਹੁੰਚੇ ਆ, ਤੇ ਇਸ ਕਰਕੇ ਸਾਨੂੰ ਉਹਨਾਂ ਦੀ ਜਿਹੜੀ ਦਿਖਾਏ ਰਾਹ ਜਾਂ ਜੋ ਉਹਨਾਂ ਨੇ ਇੱਕ ਵਿਰੋਧੀ ਧਿਰ ਦਿੱਤੀ, ਜਿਵੇਂ ਅੱਜ ਅਸੀਂ ਕਰਦ ਕਹਿੰਦੇ ਹਾਂ ਨਾ ਵੀ ਜੇ ਆਮ ਆਦਮੀ ਪਾਰਟੀ ਆ ਗਈ ਜਾਂ ਤੀਜੀ ਧਿਰ ਬਣ ਜੇ ਪੰਜਾਬ ਚ ਤਾਂ ਉਹਦਾ ਫਾਇਦਾ ਹੋਵੇ, ਜਿੰਨੀਆਂ ਧਿਰਾਂ ਵੱਧ ਹੋਣਗੀਆਂ ਉਹਦਾ ਫਾਇਦਾ ਹੁੰਦਾ, ਜਿਹੜੇ ਆਮ ਬੰਦੇ ਨੂੰ ਉਹਦਾ ਫਾਇਦਾ ਹੁੰਦਾ, ਜਦੋਂ ਇੱਕੋ ਹੀ ਧਿਰ ਰਹਿ ਗਈ ਤੇ ਉਹਨੇ ਤਾਂ ਧੱਕਾ ਕਰਨੇ ਸੀ। ਸੋ ਕਾਂਗਰਸ ਨੂੰ ਨੱਥ ਪਾਉਣ ਵਾਲੇ ਕਿਸੇ ਨੇ ਸੋਚਿਆ ਨਹੀਂ ਸੀ ਵੀ 50 ਸਾਲ ਦੀ ਕਾਂਗਰਸ ਰਾਜ ਚੋਂ ਕੋਈ ਇੱਕ ਪਾਰਟੀ ਬਾਹਰ ਕੱਢ ਦੂਗੀ, ਤਾਂ ਉਹ ਦੇਣ ਵਾਲੇ ਜਿਹੜੇ ਉਹਦੀ ਦੇਣ ਆ ਜਿਹੜੀ ਅਟਲ ਬਿਹਾਰੀ ਵਾਜਪੇਈ ਨੂੰ ਆ ਤੇ ਉਹਨਾਂ ਨੇ ਦਿੱਤੀ ਆ। ਜੇ ਹੁਣ ਅਫੀਸ਼ੀਅਲ ਤੌਰ ਤੇ ਦੇਖੀਏ, ਹੁਣ ਸਿੱਖ ਕੌਮ ਦੀ ਜੇ ਆਪਾਂ ਦੇਖੀਏ, ਹੁਣ ਕੌਮ ਬੰਨੀਓ ਦੇਖੀਏ, ਸਿੱਖ ਕੌਮ ਬੰਨੀਓ ਜੇ ਇੱਕ ਤਰੀਕਾ, ਇੱਕ ਤਾਂ ਇਹ ਆ, ਇੱਕ ਲੋਕ ਤਾਂ ਉਹ ਭੰਡਣ ਨੰਦਨ ਵਾਲੇ ਆ ਵੀ ਜਿਹੜੇ ਆਦੇ ਆ ਵੀ ਜਨਸੰਘ ਜਾਂ ਹਿੰਦੂ ਆ ਸਾਡੇ ਦੁਸ਼ਮਣ ਆ, ਇੱਕ ਤਾਂ ਉਹ ਲੋਕ ਆ। ਤੇ ਜੇ ਹੁਣ ਅਫੀਸ਼ੀਅਲ ਸਿੱਖਿਜ਼ਮ ਦੀ ਗੱਲ ਕਰੀਏ, ਜਿਹੜੇ ਜਿਨ੍ਹਾਂ ਕੋਲ ਅਫੀਸ਼ੀਅਲ ਪਾਵਰ ਆ ਉਹਨਾਂ ਨੂੰ ਮੰਨਣਾ ਹੀ ਪੈਣਾ, ਚਾਹੇ ਉਹ ਅਕਾਲੀ ਦਲ ਹੋਇਆ ਜਾਂ ਸ਼੍ਰੋਮਣੀ ਕਮੇਟੀ ਹੋਈ, ਜਿਨ੍ਹਾਂ ਕੋਲੇ ਪਾਵਰ ਆ ਬਹੁਤਾਤ ਜਿਨ੍ਹਾਂ ਦੇ ਨਾਲ ਆ, ਉਹਨਾਂ ਨੇ ਤਾਂ ਫਿਰ ਭਾਜਪਾ ਨੂੰ ਸਭ ਤੋਂ ਵੱਧ ਸਾਥ ਦਿੱਤਾ ਤੇ ਸਾਂਝੀ ਸਰਕਾਰ ਵੀ ਦੇਖ ਲਓ ਕਿੰਨੇ ਚਿਰ ਵਾਲੀ ਬਣਾ ਲਈ, ਤਾਂ ਫਿਰ ਸਿੱਖਿਜ਼ਮ ਦੇ ਉਲਟ ਵੀ ਨਹੀਂ ਕਹਿ ਸਕਦੇ। ਕਾਂਗਰਸ ਨੂੰ ਤਾਂ ਅਸੀਂ ਕਹਿ ਸਕਦੇ ਹਾਂ ਕਿਉਂਕਿ ਕਾਂਗਰਸ ਨੇ ਸਾਨੂੰ ਉਹ ਜ਼ਖਮ ਦਿੱਤੇ ਆ ਜਿਹੜੇ ਜ਼ਖਮ ਕਦੇ ਵੀ ਸਾਫ਼ ਹੋ ਨਹੀਂ ਹੋ ਸਕਦੇ। ਸੋ ਕਾਂਗਰਸ ਨੂੰ ਤਾਂ ਅਸੀਂ ਵਿਰੋਧੀ ਪਾਰਟੀ ਕਹਿ ਸਕਦੇ ਹਾਂ ਵੀ ਕਾਂਗਰਸ ਨੇ ਸਾਡਾ ਨੁਕਸਾਨ ਕੀਤਾ, ਚਾਹੇ ਉਹ 84 ਦਾ ਕੀਤਾ, ਚਾਹੇ ਦਰਬਾਰ ਸਾਹਿਬ ਦੇ ਅਟੈਕ ਦੀ ਗੱਲ ਕਰੀਏ, ਵੇਲੇ ਵੇਲੇ ਸਿਰ ਤੇ ਉਹਨੇ ਸਾਨੂੰ ਦਰੜਿਆ ਤੇ ਦਰੜਨ ਤੋਂ ਬਾਅਦ ਸਾਨੂੰ ਇਨਸਾਫ਼ ਵੀ ਨਹੀਂ ਲੈਣ ਦਿੱਤਾ। ਪਰ ਜੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨਾਲ ਤਾਂ 2-4 ਵਾਰੀ ਸਿੱਖ ਕੌਮ ਨੇ ਰਲ ਕੇ ਸਰਕਾਰ ਵੀ ਬਣਾ ਲਈ ਆ, ਸੋ ਇਸ ਐਂਗਲ ਤੋਂ ਵੀ ਦੇਖਿਆ ਜਾਵੇ ਤਾਂ ਹੱਕ 'ਚ ਹੀ ਜਾਂਦੀ ਆ। ਪਰ ਫਿਰ ਵੀ ਜਿਹਨੇ ਆਲੋਚਨਾ ਕਰਨੀ ਆ ਉਹਨੇ ਆਲੋਚਨਾ ਕਰਨੀ ਆ, ਉਹਦਾ ਕੋਈ ਫਰਕ ਨਹੀਂ ਪੈਂਦਾ। ਆਪਾਂ ਨੂੰ ਜਿਹੜੀਆਂ ਚੀਜ਼ਾਂ ਲੱਗੀਆਂ ਸਨ ਇਹ ਚੀਜ਼ਾਂ ਵਾਜਪੇਈ ਦੀ ਸ਼ਖਸੀਅਤ ਲਈ ਗੱਲਾਂ ਕਰਨੀਆਂ ਜ਼ਰੂਰੀ ਆ, ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਤਾਂ ਉਮੀਦ ਆ ਜਿਹੜੀ ਵਾਜਪੇਈ ਦੀ ਜਿਹੜੀ ਇਹ ਆਪਾਂ ਗੱਲਬਾਤ ਕੀਤੀ ਹੈ ਸਾਰਿਆਂ ਨੂੰ ਪਸੰਦ ਆਈ।
ਜੀ ਬਰਾੜ ਸਾਹਿਬ, ਸੋ ਬਰਾੜ ਸਾਹਿਬ ਇੱਕ ਖਬਰ ਹੋਰ ਆ ਜੀ, ਜਿਹੜੀ ਕਿ ਬੇਅਦਬੀ ਦੇ ਮਾਮਲੇ ਦੇ ਵਿੱਚ ਜਿਹੜੇ ਜਸਟਿਸ ਰਣਜੀਤ ਸਿੰਘ ਆ ਉਹਨਾਂ ਨੇ ਆਪਣੀ ਜਿਹੜੀ ਫਾਈਨਲ ਰਿਪੋਰਟ ਆ ਉਹ ਕੈਪਟਨ ਅਮਰਿੰਦਰ ਦਿੱਤੀ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਤੁਰੰਤ ਗ੍ਰਹਿ ਵਿਭਾਗ ਨੂੰ ਇਸ ਰਿਪੋਰਟ ਸੰਬੰਧੀ ਅਗਲੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਆ, ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ ਜਿਹੜੀ ਇਹ ਰਿਪੋਰਟ ਆ ਉਹ ਇੱਕ ਜਨਤਕ ਵੀ ਹੋ ਗਈ ਸੀ, ਉਹ ਜਨਤਕ ਜਿਹੜੀ ਹੋਈ ਸੀ ਰਿਪੋਰਟ ਉਹਦੀ ਕਿਸੇ ਨੇ ਉਹਦੀ ਪੁਸ਼ਟੀ ਨਹੀਂ ਕੀਤੀ, ਤੇ ਉਹ ਪੁਸ਼ਟੀ ਜੇ ਹੁੰਦੀ ਫੇਰ ਤਾਂ ਸੀਗੀ ਗੱਲ ਹੋਰ, ਫੇਰ ਤਾਂ ਆਪਾਂ ਉਹਦੇ ਤੇ ਇੱਕ ਪਹਿਰਾ ਦੇ ਸਕਦੇ ਸੀ ਜਾਂ ਉਹਦੇ ਤੇ ਗੱਲਬਾਤ ਕਰ ਸਕਦੇ ਸੀ, ਪਰ ਉਹ ਪੁਸ਼ਟੀ ਨਾ ਹੋਣ ਕਾਰਨ ਜਿਹੜੀ ਰਿਪੋਰਟ ਆ ਉਹ ਹਾਲੇ ਤੱਕ ਜਨਤਕ ਨਹੀਂ ਹੋਈ। ਪਰ ਜਿਹੜੇ ਅੰਦਾਜ਼ੇ ਆ ਉਹ ਇਹ ਲਾਏ ਜਾ ਰਹੇ ਆ ਵੀ ਬਾਦਲ ਤੇ ਵੀ ਪਰਚਾ ਦਰਜ ਹੋਊਗਾ, ਬਾਦਲ ਦਾ ਨਾਂ ਵੀ ਆ ਗਿਆ ਉਹ ਚ, ਮੇਨ ਮੇਨ ਵੱਡੇ ਵੱਡੇ ਜਿਹੜੇ ਲੋਕਾਂ ਦੇ ਨਾਂ ਉਹਦੇ ਚ ਆ ਗਏ ਆ। ਸੋ ਇਸ ਕਰਕੇ ਜਿਹੜੀ ਇਹ ਵੱਡੀ ਚੀਜ਼ ਆ ਜਾਂ ਵੱਡੀ ਗੱਲ ਆਪਾਂ ਕਹਿ ਸਕਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪਬਲਿਕਲੀ ਅਕਸਰ ਇਹਨਾਂ ਨੂੰ ਖੁਲਾਸਾ ਕਰਨਾ ਹੀ ਪੈਣਾ, ਕਿਉਂਕਿ ਪਬਲਿਕਲੀ ਜੇ ਪਰਚਾ ਦਰਜ ਹੋਊਗਾ ਤਾਂ ਫਿਰ ਉਹ ਪਤਾ ਤਾਂ ਲੱਗਣਾ ਹੀ ਆ ਕਿਹਦੇ ਕਿਹਦੇ ਤੇ ਪਰਚਾ ਦਰਜ ਹੋਇਆ। ਸੋ ਪਬਲਿਕਲੀ ਜਿਹੜੀ ਰਿਪੋਰਟ ਜਿੰਨਾ ਚਿਰ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਅੰਦਾਜ਼ੇ ਹੀ ਲਾ ਸਕਦੇ ਹਾਂ ਇਕੱਲੇ ਵੀ ਕਿਹੜੇ ਕਿਹੜੇ ਇਹਦੇ 'ਚ ਘੜੀਸੇ ਜਾਣਗੇ। ਪਹਿਲੇ ਦਿਨ ਜਿਹੜੀ ਰਿਪੋਰਟ ਆਈ ਸੀ ਉਹਦੇ 'ਚ 2-3 SSP ਅਤੇ ਥਾਣੇ ਵਾਲੇ ਅਤੇ ਜਾਂ ਉਹ ਉਹਨਾਂ ਦੀ ਜਿਹੜੀ ਆਈ ਸੀ, ਪਰ ਉਹਦੇ 'ਚ ਤਾਂ ਕੋਈ ਵੱਡਾ ਨਾਂ ਨਹੀਂ ਸੀ, ਜਿਨ੍ਹਾਂ ਦਾ ਆਉਣਾ ਚਾਹੀਦਾ ਸੀ ਉਹਨਾਂ ਦਾ ਨਾਂ ਨਹੀਂ ਸੀ। ਪਰ ਦੂਜੇ ਦਿਨ ਜਿਹੜੀ ਲੀਕ ਹੋ ਕੇ ਆਈ ਆ ਉਹ 'ਚ ਵੱਡੇ ਵੱਡੇ ਨਾਂ ਵੀ ਸੀਗੇ, ਅਤੇ ਸਮੇਤ ਸੈਣੀ ਅਤੇ ਪਰਮਰਾਜ ਤੋਂ ਲੈ ਕੇ ਬਾਦਲ ਸਾਹਿਬ ਤੱਕ ਦੇ ਨਾਂ ਸਨ ਉਹ 'ਚ। ਪਰ ਹੁਣ ਦੇਖਦੇ ਹਾਂ ਜੀ ਵੀ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੋ ਕੇ ਹੁੰਦੀ ਆ ਜਾਂ ਸੱਚੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਉਹ ਹੋਊਗੀ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਪਰ ਜਿਹੜਾ ਉਹੀ ਮੈਂ ਕੱਲ ਵੀ ਕਿਹਾ ਸੀ ਵੀ ਸਿੰਗਲ ਬੈਂਚ ਦਾ ਜਿਹੜਾ ਕਮਿਸ਼ਨ ਹੁੰਦਾ ਉਹ ਮੇਰੇ ਤਾਂ ਗੱਲ ਜੱਚਦੀ ਨਹੀਂ ਵੀ ਸਿੰਗਲ ਬੈਂਚ ਦਾ ਕਮਿਸ਼ਨ ਕਿਉਂ, ਜਦੋਂ ਸਾਡੇ ਪੰਚਮ ਦੀ ਮਹੱਤਤਾ ਜਾਂ ਪੰਚ ਪੰਚਾਇਤ ਦੀ ਮਹੱਤਤਾ, ਤਾਂ ਫਿਰ ਸਿੰਗਲ ਰਾਜ ਕਿਉਂ
ਜੀ? ਸੁਬਰਾਜ ਸਾਹਿਬ ਅੱਗੇ ਸਾਡੇ ਲਿਸਨਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ, ਜਗਤਾਰ ਟੂ ਡੀਕੇ ਹਾਂਗਕਾਂਗ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਕਿ ਵਾਜਪਾਈ ਇੱਕ ਕਦਵਾਰ ਨੇਤਾ ਸੀ, ਬਹੁਤ ਖੂਬੀਆਂ ਸਨ, ਜਿੱਥੇ ਉਹਨਾਂ ਦਾ ਜੀਵਨ ਚੰਗਿਆਈਆਂ ਨਾਲ ਭਰਿਆ ਪਿਆ, ਪਰ ਉੱਥੇ ਉਹਨਾਂ ਦੀਆਂ 2 ਵੱਡੀਆਂ ਗਲਤੀਆਂ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ। ਬਾਬਰੀ ਮਸਜਿਦ ਨੂੰ ਤੋੜਨ ਸਮੇਂ ਦਿੱਤੀ ਤਕਰੀਰ ਅੱਜ ਵੀ ਸ਼ਾਇਦ ਕਿਤੇ ਪਈ ਹੋਵੇਗੀ। ਦੂਸਰਾ ਬਲੂ ਸਟਾਰ ਆਪਰੇਸ਼ਨ ਜਿਨ੍ਹਾਂ ਦਾ ਜ਼ਿਕਰ ਮੈਂ ਇਸ ਲਈ ਕਰ ਰਿਹਾ ਹਾਂ, ਦੋਨਾਂ ਗਲਤੀਆਂ ਨੇ ਦੋ ਫਿਰਕਿਆਂ ਵਿੱਚ ਸਦਾ ਲਈ ਲਕੀਰ ਖਿੱਚ ਦਿੱਤੀ ਹੈ। ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਆਪਣੇ ਚਰਨਾਂ ਵਿੱਚ ਵਾਸਤੇ ਦੀ ਜੀ। ਗੁਰ ਸਾਹਿਬ
ਦੇਖੋ, ਮੈਂ ਪਹਿਲਾਂ ਇਹ ਗੱਲ ਕਹਿ ਕੇ ਹਟਿਆ ਵੀ ਜਿਹੜਾ ਇੱਕ ਜੀਵਨ ਆ, ਉਸ ਜੀਵਨ ਦੇ ਵਿੱਚ ਜਿਹੜੀਆਂ ਗਲਤੀਆਂ ਦੀ ਮੈਂ ਕਾਰਨ ਵੀ ਦੱਸਿਆ ਵੀ ਪਹਿਲੀ ਗਲਤੀ ਤਾਂ ਜਿਹੜੀ ਅਡਵਾਨੀ ਹੋਰਾਂ ਦੀ ਜਿਹੜੀ ਕਾਰਵਾਈ ਸੀ, ਜਿਹੜੀ ਉਹ ਅੱਜ ਵੀ ਮੰਨੀ ਜਾਂਦੀ ਆ ਵੀ ਵਾਜਪੇਈ ਨਾਲੋਂ ਵੱਧ ਕੇ ਅਡਵਾਨੀ ਦਾ ਸੀ, ਤੇ ਅਡਵਾਨੀ ਹੋਰਾਂ ਨੇ ਜਿਹੜਾ ਕੀਤਾ, ਜਿਹੜੀਆਂ ਤਕਰੀਰਾਂ ਉਹ ਤਕਰੀਰਾਂ ਦੇ ਵਿੱਚ ਬਹੁਤ ਸਾਰੀਆਂ ਤਕਰੀਰਾਂ ਉਹ ਚੀਜ਼ਾਂ ਵੀ ਜਿਹੜੀਆਂ ਅੱਡੋ ਅੱਡ ਉਹਨਾਂ ਦੇ ਭਾਸ਼ਣਾਂ ਦੇ ਅੰਕ ਲੈ ਕੇ ਕਾਵ ਦੇ ਮੁਤਾਬਕ ਬਣਾਈਆਂ ਗਈਆਂ ਤਕਰੀਰਾਂ ਹੁੰਦੀਆਂ। ਪਰ ਮੈਂ ਇੱਥੇ ਕੋਈ ਕਲੀਨ ਚਿੱਟ ਵੀ ਨਹੀਂ ਦੇ ਰਿਹਾ ਵਾਜਪੇਈ ਹੋਰਾਂ ਨੂੰ। ਜੇ ਬੰਦੇ ਦੇ 98% ਕੰਮ ਚੰਗੇ ਆ ਤੇ ਜੇ 2% ਕਿਤੇ ਗਲਤੀ ਹੋਈ ਆ ਤਾਂ 98% ਵਾਲਾ ਬੰਦਾ ਇਹਨੂੰ ਆਪਾਂ ਚੰਗਾ ਹੀ ਕਹਿਣਾ ਪੈਣਾ। ਦੂਜਾ ਜਿਹੜਾ ਬਲਿਊ ਸਟਾਰ ਦੇ ਰੂਪ ਦੇ ਵਿੱਚ ਜੇ ਕਹੀਏ ਨਾ, ਬਲਿਊ ਸਟਾਰ ਦੇ ਰੂਪ ਦੇ ਵਿੱਚ ਅਡਵਾਨੀ ਨੇ ਜ਼ਰੂਰ ਆਪਦੀ ਕਿਤਾਬ 'ਚ ਲਿਖਿਆ ਵੀ ਮੈਂ ਸਮਰਥਨ ਦਿੱਤਾ ਸੀ, ਮੈਂ ਇੰਦਰਾ ਗਾਂਧੀ ਨੂੰ ਕਿਹਾ ਸੀ ਇਹ ਕਰੋ ਤੇ, ਪਰ ਵਾਜਪੇਈ ਦਾ ਜਿਹੜਾ ਨਾਂ ਉਹ ਉਸ ਢੰਗ ਨਾਲ ਨਹੀਂ ਆਉਂਦਾ ਜਿਹੜੇ ਢੰਗ ਨਾਲ ਉਹਨੂੰ ਕਿਹਾ ਜਾ ਰਿਹਾ ਜਾਂ ਉਹਦਾ ਸਿੱਧਾ ਨਹੀਂ ਹੈ। ਪਰ ਦੂਜੇ ਪਾਸੇ ਜਿਹੜੀ ਮੈਂ ਗੱਲ ਦੱਸੀ ਆ ਵੀ ਜਦੋਂ ਕੋਈ ਵੱਡੇ ਫੈਸਲੇ ਲੈ ਜਾਂਦੇ ਆ ਨਾ, ਉਹ ਉਹੀ ਗੱਲ ਆ ਵੀ ਜਿਵੇਂ ਜਨਸੰਘ ਕੋਲ ਇੰਦਰਾ ਜਾ ਕੇ ਫੇਰ 71 ਦਾ ਫੈਸਲਾ ਲਿਆ ਸੀ ਤਾਂ ਇਵੇਂ ਹੀ ਲੈ ਜਾਂਦੇ ਆ
ਜੀ। ਜੀ ਸੋ ਅੱਗੇ ਬ੍ਰਾਟ ਸਾਹਿਬ ਜੀ ਐਸ ਚਾਹਲ ਕਹਿ ਉਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਹੈ ਜੀ ਆਸਟ੍ਰੇਲੀਆ ਦੀ, ਕਹਿੰਦੇ ਕਿ 50 ਤੋਂ ਵੀ ਜ਼ਿਆਦਾ ਭਾਰਤੀ ਅਤੇ ਨੇਪਾਲੀ ਪਰਿਵਾਰਾਂ ਨੇ ਨਿਊ ਸਾਊਥ ਵੇਲਸ ਦੇ ਸੋਕਾ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਪ੍ਰਦਾਨ ਕਰਨ ਦਾ ਅਹਿਦ ਲਿਆ। ਸਿਡਨੀ ਤੋਂ 30 ਕਾਰਾਂ ਦੇ ਇੱਕ ਕਾਫਲੇ ਨੇ 400 ਕਿਲੋਮੀਟਰ ਦਾ ਸਫ਼ਰ ਸਾਰ ਕਰਨ ਤੋਂ ਬਾਅਦ ਰੋਜ਼ਮਰਾਂ ਦੀ ਜ਼ਰੂਰਤ ਦਾ ਸਮਾਨ ਨਿਊ ਸਾਊਥ ਵੇਲਸ ਦੇ ਪੇਂਡੂ ਖੇਤਰ ਡੱਬੋ ਵਿੱਚ ਪਹੁੰਚਦਾ ਕੀਤਾ ਹੈ। ਇਸ ਕਾਫਲੇ ਦਾ ਹਿੱਸਾ ਬਣਨ ਵਾਲੇ ਅੰਬਰ ਟੰਡਨ ਨੇ SSB ਨੂੰ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਮਾਜ ਸੇਵੀ ਕਾਰਜਾਂ ਨੂੰ ਤਰਜੀਹ ਦੇ ਆਧਾਰ ਤੇ ਜਾਰੀ ਰੱਖਣਗੇ।
ਚਲੋ ਚੰਗੀ ਗੱਲ ਆ ਜੀ, ਜੇ ਏਦਾਂ ਦੇ ਸਮਾਜ ਸੇਵਾ ਦੇ ਵਿੱਚ ਸਾਡੇ ਬੰਦੇ ਹਿੱਸੇ ਪਾ ਰਹੇ ਆ ਤੇ ਮੇਨ ਸਟ੍ਰੀਮ ਦੇ ਵਿੱਚ ਮੇਨ ਸਟ੍ਰੀਮ ਦਾ ਦਿਲ ਵੀ ਇਹਦੇ ਨਾਲ ਜਿੱਤਣਗੇ ਕਿ ਹਾਂ ਮੇਨ ਸਟ੍ਰੀਮ ਜਿਹੜੀ ਕਮਿਊਨਿਟੀ ਜਾਣੇ ਵੀ ਹਾਂ ਸਾਡੇ ਜੇ ਕੋਈ ਵਿਦੇਸ਼ੀ ਆਏ ਆ ਤੇ ਉਹਨਾਂ ਨੂੰ ਕੱਲਾ ਸਮੱਸਿਆ ਨਾ ਕਿਹਾ ਜਾਵੇ, ਉਹ ਸਾਡੇ ਜੇ ਇੱਥੋਂ ਦੇ ਆ ਕੇ ਉਹਨੇ ਨਾਗਰਿਕਤਾ ਲਈ ਆ ਜਾਂ ਇੱਥੋਂ ਦੇ ਹੋਏ ਆ ਤਾਂ ਉਹ ਜ਼ਰੂਰ ਚੰਗਾ ਵੀ ਕਾਰਜ 'ਚ ਹਿੱਸਾ ਪਾਉਂਦੇ ਆ। ਸੋ ਚੰਗੀ ਗੱਲ ਆ ਜੀ, ਸਾਰਿਆਂ ਨੂੰ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ, ਹਿੱਸਾ ਪਾਉਣਾ ਚਾਹੀਦਾ, ਥੋੜੇ ਥੋੜੇ ਨਾਲ ਹੀ ਇਹ ਹੱਲ ਹੋ ਜਾਂਦੇ ਆ
ਜੀ। ਸੋ ਬ੍ਰਾਟ ਸਾਹਿਬ ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ, ਹੋਰ ਗੱਲਾਂ ਬਾਤਾਂ ਤਾਂ ਜ਼ਿੰਦਗੀ ਦੀਆਂ ਮੁੱਕਦੀਆਂ ਨਹੀਂ, ਚੱਲਦੀਆਂ ਰਹਿਣੀਆਂ। ਪਰ ਸਾਡਾ ਤਾਂ ਜਿਹੜਾ ਇੱਕ ਕੋਈ ਵੀ ਸਮੀਖਿਆ ਜਾਂ ਕੋਈ ਵੀ ਗੱਲ ਕਰਦੇ ਹਾਂ ਉਹ ਨਿੱਜ ਤੋਂ ਉੱਪਰ ਉੱਠ ਕੇ ਕਰਦੇ ਹਾਂ, ਉਹਦੇ ਵਿੱਚ ਨਿੱਜ ਦੀ ਕੋਈ ਗੱਲ ਨਹੀਂ ਹੁੰਦੀ ਤੇ ਬਹੁਤ ਵਾਰੀ ਨਹੀਂ ਚੰਗੀਆਂ ਲੱਗਦੀਆਂ ਕੁਝ ਕੁ ਗੱਲਾਂ, ਬਾਅਦ 'ਚ ਬਹੁਤ ਇਹ ਗੱਲਾਂ ਕੀਤੀਆਂ ਜਾਂਦੀਆਂ ਵੀ ਉਹਨੂੰ ਉਹਦੇ 'ਤੇ ਮੋਹਰ ਲਾਈ ਜਾਂਦੀ ਆ ਬੰਦੇ 'ਤੇ ਵੀ ਇਹ ਤਾਂ ਇਹਦੇ ਪੱਖ ਦਾ। ਹੁਣ ਮੰਨ ਲਓ ਕਿਸੇ ਨੇ ਮੇਰਾ ਇੱਕ ਦਿਨ ਸ਼ੋਅ ਸੁਣਿਆ ਤੇ ਮੈਂ ਉਸ ਦਿਨ ਬਾਦਲ ਨੂੰ ਜਾਂ ਸੁਖਬੀਰ ਬਾਦਲ ਨੂੰ ਚੰਗਾ ਕਹਿ ਰਿਹਾ ਤਾਂ ਉਹ ਮੇਰੇ ਤੇ ਮੋਹਰ ਲਾ ਦਿੰਦੇ ਆ ਜਿਹਨੇ ਇੱਕ ਦਿਨ ਸੁਣਿਆ ਵੀ ਇਹ ਤਾਂ ਬਾਦਲ ਬੰਦਾ ਤੇ ਉਹਦੀਆਂ ਗੱਲਾਂ ਕਰ ਰਿਹਾ। ਪਰ ਜਿਹੜੇ ਮੈਨੂੰ ਲਗਾਤਾਰ ਸੁਣਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਮੈਂ ਕਿਹਦਾ ਬੰਦਾ। ਉਹ ਕਹਿੰਦੇ ਨੀ ਹੁੰਦੇ ਬੜੀ ਹੱਸਦੀ ਗੱਲ ਵੀ ਬੰਦਾ ਤਾਂ ਮੈਂ ਆਪਦੇ ਘਰ ਵਾਲੀ ਦਾ ਨੀ ਬਣ ਸਕਿਆ, ਉਹ ਲੜੀ ਜਾਂਦੀ ਰਹਿੰਦੀ ਹੈ ਸਾਰਾ ਦਿਨ ਤੇ ਮੈਂ ਹੋਰ ਕਿਹਦਾ ਬੰਦਾ ਬਣ ਸਕਦਾ। ਸੋ ਸਿੰਪਲ ਜੀ ਗੱਲ ਆ ਤੇ ਸੋ ਇਸ ਕਰਕੇ ਮੈਂ ਕਿਸੇ ਦਾ ਬੰਦਾ ਨੀ ਹੈਗਾ ਜੀ। ਮੈਂ ਆਪਦੀ ਜਿਹੜੀ ਵੀ ਮੈਨੂੰ ਨਿੱਜੀ ਲੱਗਦੀ ਆ ਚੰਗੀ ਮਾੜੀ ਗੱਲ ਉਹ ਮੈਂ ਬੋਲ ਦਿੰਦਾ ਕਹਿ ਦਿੰਦਾ, ਪਰ ਜਿਹੜੇ ਨਿੱਤ ਸੁਣਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਅੱਜ ਜੇ ਕਿਸੇ ਨੂੰ ਸਲਾਹ ਰਿਹਾ ਕੱਲ੍ਹ ਨੂੰ ਮੈਂ ਕਿਸੇ ਨੂੰ ਨਿੰਦ ਵੀ ਰਿਹਾ ਹੂੰ। ਮੈਂ ਸਲਾਹਣਾ ਨਿੰਦਾ ਉਹਦੇ ਕਾਰਜਾਂ ਕਰਕੇ ਆ, ਉਹਦੇ ਕੀਤੇ ਕਰਮਾਂ ਕਰਕੇ ਆ। ਚੰਗਾ ਕੋਈ ਕਰਦਾ ਚੰਗਾ ਕਹਿ ਦਈਦਾ, ਮਾੜਾ ਕਰਦਾ ਮਾੜਾ ਕਹਿ ਦਈਦਾ। ਸੋ ਇਹਦੇ ਵਿੱਚ ਇਹਨੂੰ ਪਲੀਜ਼ ਇਸ ਢੰਗ ਨਾਲ ਲਿਆ ਜਾਇਆ ਕਰੇ। ਜੇ ਤੁਸੀਂ ਇੱਕ ਪਾਸੇ ਮੀਡੀਆ ਨੂੰ ਚੌਥਾ ਥੰਮ ਮੰਨਦੇ ਹੋ ਨਾ ਜਾਂ ਮੀਡੀਆ ਤੋਂ ਇਹ ਆਸ ਕਰਦੇ ਹੋ ਵੀ ਉਸ ਖੁੱਲ੍ਹ ਕੇ ਬੋਲੇ ਤਾਂ ਉਹ ਤੋਂ ਇਕੱਲੀ ਖੁੱਲ੍ਹ ਕੇ ਨਿੰਦਿਆ ਸੁਣਨੀ ਨਾ ਜਾਂ ਦੇਖੋ ਵੀ ਉਹ ਖੁੱਲ੍ਹ ਕੇ ਇਕੱਲੀ ਨਿੰਦਿਆ ਕਰੇ। ਉਹ ਖੁੱਲ੍ਹ ਕੇ ਜੇ ਕਿਸੇ ਦੀ ਵਡਿਆਈ ਹੈ ਤਾਂ ਵਡਿਆਈ ਵੀ ਉਹ ਕਰਨੀ ਚਾਹੀਦੀ ਆ ਉਹਨੂੰ। ਵਡਿਆਈ ਕਰਨੀ ਨਿੰਦਿਆ ਕਰਨ ਨਾਲੋਂ ਕਈ ਗੁਣਾ ਔਖੀ ਆ, ਇਹ ਮੈਂ ਪਹਿਲਾਂ ਵੀ ਕਈ ਵਾਰ ਦੱਸ ਚੁੱਕਿਆ ਵੀ ਜਿਗਰੇ ਤੇ ਪੱਥਰ ਧਰ ਕੇ ਕਿਸੇ ਨੂੰ ਚੰਗਾ ਕਿਹਾ ਜਾਂਦਾ, ਨਹੀਂ ਤਾਂ ਮਨ 'ਚ ਜੀਭ 'ਚ ਮੂੰਹ 'ਚ ਗੱਲ ਹੀ ਅੜਕ ਜਾਂਦੀ ਹੈ ਵੀ ਮੈਂ ਉਹਨੂੰ ਕਿਉਂ ਚੰਗਾ ਕਹਾਂ। ਸੋ ਚੰਗਾ ਕਹਿਣ ਵਾਸਤੇ ਜਿਗਰਾ ਬਹੁਤ ਵੱਡਾ ਚਾਹੀਦਾ, ਨਿੰਦਿਆ ਲਈ ਤਾਂ ਕੋਈ ਚੱਕਰ ਹੀ ਨਹੀਂ। ਨਿੰਦਿਆ ਤਾਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਸ਼ੁਰੂ ਕਰ ਲਓ, ਮਾੜਾ ਪੱਖ ਤਾਂ ਜਦੋਂ ਮਰਜ਼ੀ ਹਰੇਕ ਦੇ ਹੀ ਮਾੜੇ ਪੱਖ ਦਾ ਇੱਕ ਮਿੰਟ 'ਚ ਫਰੋਲ ਲਓਗੇ। ਸੋ ਕੋਸ਼ਿਸ਼ ਕਰੀਏ ਪੋਜ਼ਿਟਿਵਿਟੀ ਹੁੰਦੀ ਹੈ ਜਾਂ ਪੋਜ਼ਿਟਿਵ ਗੱਲਾਂ ਜਿਹੜੀਆਂ ਉਹ ਲੈ ਕੇ ਆਈਏ ਤੇ ਪੋਜ਼ਿਟਿਵ ਨਾਲ ਹੀ ਅੱਗੇ ਵਧੀਏ। ਸੋ ਜਾਂਦਾ ਜਾਂਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਜੀ, ਕੱਲ੍ਹ ਪੰਜਾਬੀ ਅਖਬਾਰ ਦਾ ਸਪਲੀਮੈਂਟ ਆਨਲਾਈਨ ਕਰਤਾ ਸੀ ਜੀ ਤੇ ਸਾਰੇ ਪਾਸੋਂ ਬਹੁਤ ਸੋਹਣੇ ਸੁਨੇਹੇ ਆ ਰਹੇ ਆ। ਸਾਰੇ ਲੋਕਾਂ ਨੂੰ ਤਕਰੀਬਨ ਜਿੰਨਾ ਕੁ ਨੇ ਸਾਥ ਦਿੱਤਾ ਜਿਵੇਂ ਵੀ ਕੀਤਾ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਅਦ 'ਚ ਪਤਾ ਲੱਗਦਾ ਕੁਝ ਕੁ ਨਾਂ ਰਹਿ ਗਏ, ਕੁਝ ਕੁ ਬੰਦਿਆਂ ਦੇ ਮੈਨੂੰ ਜਾਂ ਤਾਂ ਉਹਨਾਂ ਨੇ ਆਪ ਨਹੀਂ ਖੁਦ ਨਹੀਂ ਕੋਈ ਮੈਨੂੰ ਫੋਟੋ ਭੇਜੀ ਮੈਂ ਵਾਰ ਵਾਰ ਕਿਹਾ ਜਾਂ ਕੋਈ ਕਾਰਨ ਕਰਕੇ ਉਹ ਮੇਰੇ ਵੀ ਜਹਿਨ ਚੋਂ ਸਲਿੱਪ ਹੋਇਆ ਦੋ ਚਾਰ ਨਾਂ ਜਿਨ੍ਹਾਂ ਦਾ ਜਿਹੜਾ ਸਹਿਯੋਗ ਆ ਉਹ ਬੇਮਿਸਾਲ ਰਿਹਾ। ਜਿਵੇਂ ਮੈਂ ਉਦਾਹਰਣ ਦੇ ਤੌਰ ਤੇ ਦੱਸਾਂ ਤਾਂ ਮੈਲਬਨ ਦੇ ਵਿੱਚ ਜੇ ਅਖਬਾਰ ਘਰ ਘਰ ਪਹੁੰਚਦਾ ਸ਼ੋਪ ਸ਼ੋਪ ਪਹੁੰਚਦਾ ਤਾਂ ਉਹਦੇ ਲਈ ਬਾਈ ਤੇਜੀ ਮਾਨ ਤੋਂ ਦੀ ਜਿਹੜੀ ਮਿਹਨਤ ਆ ਤੇ ਉਹ ਪਿਛਲੇ ਇੰਨੇ ਸਾਲਾਂ ਤੋਂ ਅਖਬਾਰ ਨੂੰ ਥਾਂ ਥਾਂ ਤੇ ਪਹੁੰਚਾ ਰਿਹਾ ਹਰ ਥਾਂ ਤੇ ਪਹੁੰਚਾ ਰਿਹਾ ਤੇ ਮੇਰੇ ਤੋਂ ਸਕਿੱਪ ਹੋ ਗਿਆ। ਮੈਂ ਉਹਨਾਂ ਦੀ ਜਿਹੜੀ ਫੋਟੋ ਸੀ ਤੇ ਉਹ ਨਹੀਂ ਲਾ ਸਕਿਆ ਜਾਂ ਉਹਨਾਂ ਦਾ ਧੰਨਵਾਦ ਨਹੀਂ ਕਰ ਸਕਿਆ, ਪਰ ਮੈਂ ਜਨਤਕ ਤੌਰ ਤੇ ਇਸ ਦੇ ਲਈ ਮਾਫ਼ੀ ਵੀ ਮੰਗਦਾ ਤੇ ਜਨਤਕ ਤੌਰ ਦੇ ਉੱਤੇ ਅਗਲੇ ਵਾਰੀ ਇਹਨੂੰ ਕੋਸ਼ਿਸ਼ ਵੀ ਕਰੂੰ ਕਵਰ ਕਰਨ ਦੀ। ਪਰ ਕੁੱਲ ਮਿਲਾ ਕੇ ਇਹ ਚੀਜ਼ਾਂ ਮੈਂ ਹੋਰਾਂ ਤੇ ਵੀ ਕਈਆਂ ਤੇ ਹੋਈਆਂ ਹੋਣੀਆਂ ਤੇ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਤੋਂ ਮਾਫ਼ੀ ਹੈ ਜੀ। ਮੇਰੀ ਗਲਤੀ ਨੂੰ ਮੈਨੂੰ ਜ਼ਰੂਰ ਦੱਸਿਓ ਜ਼ਰੂਰ ਤਾਂ ਕਿ ਮੈਂ ਉਸ ਗਲਤੀ ਨੂੰ ਸੁਧਾਰ ਸਕਾਂ, ਕਿਉਂਕਿ ਗਲਤੀ ਹੋ ਜੇ ਮਾਫ਼ੀ ਮੰਗ ਕੇ ਨਹੀਂ ਉਹਦਾ ਨਿਬੜ ਜਾਂਦਾ, ਉਹਨੂੰ ਸੁਧਾਰਨਾ ਵੀ ਸਾਡੀ ਡਿਊਟੀ ਹੁੰਦੀ ਆ। ਸੋ ਸਾਰੀਆਂ ਜੁੜੀਆਂ ਅਣਜੁੜੀਆਂ ਰੂਹਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਅਖਬਾਰ ਨੂੰ ਸਪਲੀਮੈਂਟ ਨੂੰ ਸਹਿਯੋਗ ਦਿੱਤਾ ਤੇ ਹੁਣ ਅਗਲਾ ਸਪਲੀਮੈਂਟ ਜਿਹੜਾ ਉਹ ਆਪਾਂ ਸਿਡਨੀ ਜਾਣੀ ਕਿ ਨਿਊ ਸਾਊਥ ਵੇਲਸ ਦਾ ਕੱਢਣਾ। ਸੋ ਗ੍ਰਿਫਤ, ਕੋਫ ਸਾਰਬਰ, ਬਲਗੂਲਗਾ ਜਾਂ ਸਿਡਨੀ ਦੇ ਲਾਗੇ ਜਾਂ ਜਿੰਨੇ ਵੀ ਕੰਟਰੀ ਸਾਈਡ ਏਰੀਏ ਰਹਿੰਦੇ ਆ ਉਹਨਾਂ ਸਾਰੇ ਸੱਜਣਾ ਮਿੱਤਰਾਂ ਉਹਨਾਂ ਲਿਸਨਰ ਨੂੰ ਬੇਨਤੀ ਆ ਵੀ ਉਹ ਜ਼ਰੂਰ ਫੇਰ ਸਾਡੇ ਨਾਲ ਜਿਹੜੇ ਹੱਥ ਜਿਹੜਾ ਮੋਢੇ ਨਾਲ ਮੋਢਾ ਮਿਲਾ ਕੇ ਖੜਨ ਤਾਂ ਕਿ ਅੱਗੇ ਅਸੀਂ ਅੱਗੇ ਵੱਧਦੇ ਰਹੀਏ। ਸੋ ਬਹੁਤ ਮਿਹਰਬਾਨੀ ਬੋਬੀ ਜੀ, ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਜੀ ਇਜਾਜ਼ਤ।
ਬਹੁਤ ਬਹੁਤ ਸ਼ੁਕਰੀਆ ਬ੍ਰਾਟ ਸਾਹਿਬ। ਲਓ ਜੀ, ਇਹ ਸਨ ਮਿੰਟੂ ਬਰਾੜ ਜੀ। ਸੋ ਵਾਕਈ ਵੀ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ ਤੇ ਆਪੋ ਆਪਣੀ ਨਜ਼ਰੀਆ ਹੁੰਦਾ ਵਾ ਕਿਸੇ ਵੀ ਚੀਜ਼ ਨੂੰ ਦੇਖਣ ਦਾ। ਸੋ ਜੇਕਰ ਅਸੀਂ ਵਾਕਈ ਥੋੜਾ ਜਿਹਾ ਮਤਲਬ ਥੋੜਾ ਉੱਪਰ ਉੱਠ ਕੇ ਪੋਜ਼ਿਟਿਵਿਟੀ ਦੇ ਨਾਲ ਆਪਾਂ ਕਿਸੇ ਚੀਜ਼ ਨੂੰ ਵੀ ਦੇਖਦੇ ਹਾਂ ਤਾਂ ਉਸਦੇ ਨਤੀਜੇ ਕੀ ਨਿਕਲਦੇ ਆ ਉਹ ਵੀ ਸਾਨੂੰ ਪਤਾ ਹੀ ਆ। ਪਰ ਕੀ ਕਰੀਏ, ਕਈ ਵਾਰੀ ਆਪਾਂ ਆਪਣੀ ਆਦਤ ਤੋਂ ਮਜਬੂਰ ਹੋ ਜਾਂਦੇ ਹਾਂ। ਸੋ ਲਓ ਜੀ, ਖ਼ਬਰਾਂ ਦਾ ਸਿਲਸਿਲਾ ਇੱਥੇ ਹੀ ਖਤਮ ਹੁੰਦਾ ਵਾ, ਪਰ ਇਸ ਤੋਂ ਇਲਾਵਾ ਥੋੜੀਆਂ ਬਹੁਤੀਆਂ ਖ਼ਬਰਾਂ ਆਪਾਂ ਵਿੱਚ ਵਿੱਚ ਜ਼ਰੂਰ ਸਾਂਝੀਆਂ ਕਰਦੇ ਰਵਾਂਗੇ। ਉਹ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਚੰਗਿਆਂ ਵਿੱਚ ਬੈਠੋ, ਕਿਉਂਕਿ ਚੰਗਿਆਂ ਦੀ ਸੰਗਤ ਆ ਨਾ ਜਿਹੜਾ ਉਹ ਮਨੁੱਖ ਨੂੰ ਕਦੇ ਵੀ ਭਟਕਣ ਨਹੀਂ ਦਿੰਦੀ। ਤੇ ਲਓ ਫਿਰ ਹੁਣ ਆਪਾਂ ਇੱਕ ਗਾਣਾ ਵੀ ਸੁਣਦੇ ਹਾਂ ਤੇ ਬ੍ਰੇਕ ਦਾ ਟਾਈਮ ਵੀ ਹੋ ਗਿਆ ਤੇ ਮੈਸੇਜ ਵੀ ਕਾਫੀ ਟਾਈਮ ਤੋਂ ਜਿਹੜੇ ਆਏ ਹੋਏ ਆ ਮੈਂ ਲੈ ਲੈਂਦੀ ਹਾਂ ਜੀ। ਉਹਨਾਂ ਨੂੰ ਵੀ ਰਜਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿ ਰਹੇ ਆ। ਕਹਿੰਦੇ ਕਿ ਦਰਦ ਦਾ ਅਹਿਸਾਸ ਸਾਰੇ ਇਨਸਾਨਾਂ ਵਿੱਚ ਹੁੰਦਾ ਹੈ, ਪਰ ਕੋਈ ਦਿਖਾਉਂਦਾ ਹੈ ਤੇ ਕੋਈ ਲੁਕਾਉਂਦਾ ਹੈ। ਬਾਕੀ ਜੀ ਬਹੁਤ ਵਧੀਆ ਗੱਲ ਹੈ ਤੁਸੀਂ ਕਹੀ ਆ ਰਜਿੰਦਰ ਜੀ, ਪਰ ਮੇਰੇ ਖਿਆਲ ਦੇ ਵਿੱਚ ਦਿਖਾਉਣ ਨਾਲੋਂ ਲੁਕੋ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਵਾ, ਕਿਉਂਕਿ ਦੁੱਖ ਆ ਜਿਹੜੇ ਉਹ ਵੀ ਕਿਸੇ ਆਪਣੇ ਨੂੰ ਹੀ ਦਿਖਾਈ ਜਾ ਸਕਦੇ ਆ। ਨਹੀਂ ਤਾਂ ਫਿਰ ਕਹਿੰਦੇ ਹੁੰਦੇ ਆ ਨਾ ਗੱਲ, ਕਹਿੰਦੀ ਤੂੰ ਮੈਨੂੰ ਮੂੰਹ ਕੱਢ ਮੈਂ ਤੈਨੂੰ ਸ਼ਹਿਰੋਂ ਕੱਢੂ। ਇਹੀ ਹਿਸਾਬ ਕਿਤਾਬ ਜਿਹੜਾ ਅੱਜ ਕੱਲ ਹੋਇਆ ਵਾ ਕਿ ਤੁਸੀਂ ਕਿਸੇ ਕੋਲ ਆਪਣਾ ਦੁੱਖ ਦੱਸੋਗੇ ਤਾਂ ਉਹਦੀਆਂ ਚਾਰ ਗੱਲਾਂ ਬਣਾ ਕੇ ਲੋਕੀ ਤੁਹਾਡੇ ਜਾਣ ਤੋਂ ਬਾਅਦ ਬਹੁਤ ਘੱਟ ਲੋਕ ਆ ਜਿਹੜੀ ਤੁਹਾਡੀ ਤਕਲੀਫ਼ ਨੂੰ ਤੁਹਾਡੇ ਦਰਦ ਨੂੰ ਸਾਂਭਣਗੇ ਸਮਝਣਗੇ, ਪਰ ਨਹੀਂ ਤਾਂ ਫਿਰ ਅਗਲਾ ਤਾੜੀ ਮਾਰ ਕੇ ਹੱਸਦਾ ਵਾ ਹਨਾ। ਸੋ ਇੱਦਾਂ ਦੇ ਵਰਤਾਰੇ ਹੋ ਚੁੱਕੇ ਆ, ਇਨਸਾਨੀਅਤ ਆ ਜਿਹੜੀ ਉਹ ਬਹੁਤ ਘੱਟ ਹੋ ਰਹੀ ਆ ਲੋਕਾਂ ਦੇ ਵਿੱਚ। ਜਿਵੇਂ ਕਿ ਪਹਿਲਾਂ ਹੀ ਕਿਹਾ ਸੀ ਕਿ ਲੋਕ ਆ ਨਾ ਜਿਹੜੇ ਉਹ ਚਮਤਕਾਰ ਤੇ ਡਿਪੈਂਡ ਹੋ ਗਏ ਆ, ਚਮਤਕਾਰ ਦੀ ਵੇਟ ਕਰਦੇ ਰਹਿੰਦੇ ਆ, ਤੇ ਉਹ ਚਮਤਕਾਰ ਕਦੋਂ ਤੇ ਕਦੋਂ ਹੋਣ, ਕਿੱਥੇ ਹੋਣਾ ਵਾ ਉਹ, ਬਸ ਕਈ ਵਾਰੀ ਸਾਰੀ ਉਮਰ ਹੀ ਲੰਘ ਜਾਂਦੀ ਆ ਇਹਨਾਂ ਚਮਤਕਾਰਾਂ ਦੇ ਚਮਤਕਾਰਾਂ ਦੇ ਇੰਤਜ਼ਾਰ ਦੇ ਵਿੱਚ। ਤੇ ਲਓ ਫਿਰ ਆਪਾਂ, ਬ੍ਰੇਕ ਦਾ ਟਾਈਮ ਵੀ ਹੋ ਗਿਆ, ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੇਰੇ ਖਿਆਲ ਦੇ ਵਿੱਚ ਮੈਂ ਬੁਝਾਰਤ ਪਾ ਦਿੰਦੀ ਹਾਂ ਜੀ। ਬੁਝਾਰਤ ਆ ਅੱਜ ਦੀ ਕਿ ਮੇਰਾ ਸੇਵਨ ਕਰਦਾ ਜਿਹੜਾ ਦੁੱਖ ਰੋਗਾਂ ਦਾ ਬਣਦਾ ਬੇੜਾ। ਸੋ ਬੜਾ ਹੀ ਸੌਖਾ ਜਿਹਾ ਜਵਾਬ ਆ, ਮੇਰੇ ਖਿਆਲ ਚ ਸਾਰਿਆਂ ਨੂੰ ਪਤਾ ਵੀ ਹੋਊਗਾ ਕਿ ਮੇਰਾ ਸੇਵਨ ਕਰਦਾ ਜਿਹੜਾ ਦੁੱਖ ਰੋਗਾਂ ਦਾ ਬਣਦਾ ਬੇੜਾ। ਤੇ ਬੁਝਾਰਤ ਦਾ ਜਵਾਬ ਤੁਸੀਂ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ +9175080149 ਤੇ ਫਿਰ ਜਵਾਬ ਭੇਜ ਦੋ। ਨਹੀਂ ਤਾਂ ਫਿਰ ਅੱਜ ਟੋਪਿਕ ਵੀ ਆਪਣਾ ਟੂਣੇ ਵਾਲਾ ਚੱਲਣਾ ਵਾ ਨਾ, ਟੂਣੇ ਤੇ ਵਹਿਮ ਭਰਮ। ਇਹ ਨਾ ਹੋਵੇ ਕਿ ਮੈਨੂੰ ਵੀ ਬਾਬਾ ਬੁਲਾ ਕੇ ਪਹਿਲਾਂ ਇਧਰੋਂ ਟੂਣੇ ਟਾਣੇ ਵਾਲਾ ਸਿਸਟਮ ਜਿਹਾ ਹਨਾ ਕਰਨਾ ਪਵੇ, ਤੇ ਫਿਰ ਹੀ ਬੁਝਾਰਤ ਦਾ ਜਿਹੜਾ ਜਵਾਬ ਆ ਮੇਰੇ ਕੋਲ ਪਹੁੰਚੀ। ਮਜ਼ਾਕ ਕਰਦੀ ਹਾਂ ਜੀ, ਕੁਛ ਨੀ ਰੱਖਿਆ ਹੁੰਦਾ ਇਹਨਾਂ ਕੰਮਾਂ ਦੇ ਵਿੱਚ। ਸੋ ਮਿਲਦੇ ਆ ਇਸ ਬ੍ਰੇਕ ਤੋਂ ਬਾਅਦ।
ਮੋਢੇ ਨੀ ਬੰਦੂਕ ਰੱਖੀ ਦੀ, ਖੂਨ ਦੇ ਤੱਤੇ ਵਾਲੀ ਅੱਤ ਚੱਕੀ ਦੀ, ਦੂਜਿਆਂ ਦੇ ਮੋਢੇ ਨੀ ਬੰਦੂਕ ਰੱਖੀ ਦੀ। ਮਾਰ ਦਿੰਦੇ ਫੇਰ ਸਰਕਾਰਾਂ ਬੁੱਧੀਆਂ, ਮਾਰ ਦਿੰਦੇ ਫੇਰ ਸਰਕਾਰਾਂ ਬੁੱਧੀਆਂ, ਕਿਰਤੀ ਜਵਾਨ ਜਦ ਲਾਉਣ ਧਰਨੇ, ਵਕੀਲ ਕਰਨੇ ਬੱਲਿਆਂ ਤੇ ਰਾਣੂ ਜਦੋਂ ਭੈਣ ਮਾਮਲੇ, ਜੱਜਾਂ ਨੂੰ ਵੀ ਪੈਂਦੇ ਨੇ ਵਕੀਲ
जागदे रात दे हनेरिया च सूरज नी मगदे हो बत्ती दे चिराग बोता चिरनी ओ जागदे रात दे हनेरिया च सूरज नी मगदे बाजा दियां जांदियां ने पैर हथ पियां बाजा दियां जांदियां ने पैर हथ पियां सब दे मुकद्दरा च हुंदे मरने जवाना मुद्दे थारने ओ डर के चली जदेने देते करतार में होचे बंदे डिगते जवाना मुद्दे थारने पिंटो पिंटी लोगी एक वोड सूर में पिंटो पिंटी लोगी एक वोड सूर में कानू कोई जान पाए रूम चल में महंगा पैंता अंत च नजारा टोट गिरी दा
वाले AMW ऑटो एक्सपर्ट और नवी लोकेशन होते अपनी नवी या पुरानी गड्डी दी रेगुलर सर्विस लॉग बुक सर्विस किसे भी किस्म दी कार रिपेयर या कार मेंटेनेंस करवाने संपर्क करो नवदीप नाथ मोबाइल नंबर 0412-292-3080 इस तो अलावा नवीं कारां दे कंप्यूटर नु कढ़ण लई साडे कोल टूल मौजूद हन एयर कंडीशनर वेटिंग रूम अते मुफ्त चाह पानी दा भी प्रबंध है साडे नाल संपर्क कर सकदे हो सोमवार तो शनिवार सवेरे 9:30 बजे तो शाम 7:30 बजे तक साडा नवां पता है 7 लूसी स्ट्रीट मरूका ब्रिस्बेन लेट आवर सर्विस नाल अपने दिन दा समां बचाउण लई साडे नाल अज ही संपर्क करो वधिया सर्विस ते वाजिब रेट लई हमेशा याद रखो AMW ऑटो एक्सपर्ट मोबाइल नंबर 0412-292-3080
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ ਵਨ ਐਂਡ ਓਨਲੀ MD ਸਪਾਈਸਿਸ 862A ਪਿਟਵਾਟਰ ਰੋਡ DOI ਨਿਊ ਸਾਊਥ ਵੇਲਸ ਸੰਪਰਕ ਕਰੋ 8959-4351 ਤੇ
ਸਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9887809001 ਵੈਬਸਾਈਟ ਵਿਜ਼ਿਟ ਕਰੋ kularhospital.com
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 04258888956.
लक्ष्य माइग्रेशन तो मैं रोहित मोहन
ते मैं रणबीर सिंह
आ रहे हैं माइग्रेशन मैटर्स प्रोग्राम हरमन रेडियो ते हर महीने दे दूसरे वीरवार
माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुन लक्ष्य माइग्रेशन्स हरमन रेडियो दे प्रोग्राम माइग्रेशन मैटर्स ते हर महीने दे दूसरे वीरवार शामी 7 to 8 PM दे विच लाइव होंगे
CD batches now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
City Batteries ਹਫਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04346413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ ਸੰਪਰਕ ਨੰਬਰ 9780336000
ਨਾ ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿਣੀ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇੰਨਾ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04111269631 04112296311 ਜਾਂ ਵਿਜ਼ਿਟ ਕਰੋ www.healthdrops.com.au
ਗੱਲ ਇਹ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ ਹੁਣ ਮੈਂ ਆਪ ਪਿਓ ਬਣ ਗਿਆ ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ ਬਾਪੂ ਸਾਡਾ ਤਾਂ ਮੌਜੀ ਠਾਕਰ ਸੀ ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਏ
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au ਫਾਰ ਮੋਰ ਇਨਫੋ 04241155551 ਯੂ ਕੈਨ ਈਮੇਲ ਅਸ info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਇੱਕ ਵਾਰੀ ਫਿਰ ਤੋਂ ਸਵਾਗਤ ਆ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ
ਜੀ ਦੋਸਤੋ ਮੈਨੂੰ ਲੱਗਦਾ ਕਿ ਸਾਡੇ ਸੰਪਰਕ ਦੇ ਵਿੱਚ ਕੋਈ ਨਾ ਕੋਈ ਜਿਹੜੀ ਤਕਨੀਕੀ ਖਰਾਬੀ ਆ ਰਹੀ ਹੈ ਤੇ ਉਹਦੇ ਲਈ ਹਿਮਾ ਵੀ ਚਾਹੁੰਦੇ ਹਾਂ ਤੇ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਅਸੀਂ ਆਪਣੀ ਗੱਲਬਾਤ ਜਿਹੜੀ ਉਹ ਜਾਰੀ ਰੱਖਾਂਗੇ
ਮੁੜ ਕੇ ਆਵਾਂਗੇ ਦੇਣ ਚੋਂ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾਅ ਚੋਂ ਕੁਝ ਪਲ ਤੁਹਾਡੇ ਨਾਲ ਹਰਮਨ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 to 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 to 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਟਾਈਮ ਹੋ ਚੁੱਕਾ 9:00 ਸਿਡਨੀ ਸਮੇਂ ਮੁਤਾਬਕ ਤੇ ਬਸ ਜੀ ਆਪਣਾ ਇਹ ਸਾਥ ਆ ਜਿਹੜਾ 1 ਘੰਟੇ ਦਾ ਰਹੇ ਆ ਤੇ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਤੇ ਫਿਰ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਨੰਬਰ ਆ +917504489 ਤੇ ਲਓ ਜੀ ਫਿਰ ਤੁਹਾਡੇ ਆਪਾਂ ਮੈਸੇਜ ਵੀ ਸ਼ਾਮਿਲ ਕਰਦੇ ਆ ਪ੍ਰੋਗਰਾਮ ਦੇ ਵਿੱਚ ਪਰ ਬ੍ਰੇਕ ਤੋਂ ਪਹਿਲਾਂ ਤੁਸੀਂ ਗਾਣਾ ਸੁਣ ਰਹੇ ਸੀ ਕਿ ਜੱਜਾਂ ਨੂੰ ਵੀ ਪੈਂਦੇ ਨੇ ਵਕੀਲ ਕਰਨੇ ਸੋ ਪਰ ਮੇਰੇ ਖਿਆਲ ਦੇ ਵਿੱਚ ਜਿਹੜੇ ਜੱਜ ਆ ਨਾ ਜੱਜਾਂ ਦੇ ਉੱਪਰ ਇਹ ਵੈਸੇ ਮੈਨੂੰ ਪਰਚੀ ਮਿਲੀ ਆ ਹਨਾ ਤੁਸੀਂ ਹੈਰਾਨ ਹੋਣਗੇ ਕਿ ਕੁੜੀ ਨੂੰ ਇੰਨੀ ਇਨਫੋਰਮੇਸ਼ਨ ਕਿੱਥੋਂ ਆ ਗਈ ਸੋ ਮੈਨੂੰ ਵੀ ਜੀ ਪਰਚੀ ਮਿਲੀ ਆ ਸਰਬਜੀਤ ਭਾਜੀ ਕਿ ਜੱਜਾਂ ਦੇ ਉੱਪਰ ਤੁਸੀਂ ਕੋਈ ਵੀ ਡਾਇਰੈਕਟ ਆ ਜਿਹੜਾ ਕੇਸ ਆ ਉਹ ਲਓ ਜੀ ਸਾਡੇ ਅੱਜ ਥੋੜੀ ਜਿਹੀ ਨਾ ਪ੍ਰੋਬਲਮ ਆ ਰਹੀ ਆ ਆਵਾਜ਼ ਦੇ ਵਿੱਚ ਮੈਨੂੰ ਲੱਗਦਾ ਆਪਾਂ ਟੂਣੇ ਵਾਲਾ ਕੰਮ ਸ਼ੁਰੂ ਕੀਤਾ ਸੀ ਨਾ ਵੀ ਟੂਣੇ ਬਾਰੇ ਗੱਲ ਕਰਦੇ ਆ ਮੈਨੂੰ ਲੱਗਦਾ ਕਿਸੇ ਨੇ ਟੂਣਾ ਕਰਤਾ ਸੋ ਅੱਜ ਤਾਂ ਕਰਕੇ ਜਿਹੜੀ ਆਵਾਜ਼ ਆ ਉਹਦੇ ਵਿੱਚ ਕੁਛ ਨਾ ਕੁਛ ਡਿਸਟਰਬੈਂਸ ਆ ਜਿਹੜੀ ਹੋ ਰਹੀ ਆ ਸੋ ਉਸਦੇ ਲਈ ਮਾਫ਼ੀ ਚਾਹਵਾਂਗੇ ਸੋ ਗੱਲ ਕਰ ਰਹੇ ਸੀ ਜੀ ਅਸੀਂ ਕਿ ਜੱਜਾਂ ਨੂੰ ਵੀ ਪੈਂਦੇ ਨੇ ਵਕੀਲ ਕਰਨੇ ਜਿੱਦਾਂ ਕਿ ਮੈਂ ਦੱਸਿਆ ਸੀ ਕਿ ਮੈਨੂੰ ਵੀ ਪਰਚੀ ਮਿਲੀ ਆ ਇੱਕ ਇਨਫੋਰਮੇਸ਼ਨ ਇਸ ਇਨਫੋਰਮੇਸ਼ਨ ਦੀ ਕਿ ਜੱਜਾਂ ਤੇ ਤੁਸੀਂ ਕੋਈ ਵੀ ਕੇਸ ਆ ਜਿਹੜਾ ਉਹ ਡਾਇਰੈਕਟ ਦਾਇਰ ਨਹੀਂ ਕਰ ਸਕਦੇ ਉਸਦੇ ਲਈ ਸਪੈਸ਼ਲ ਪਰਮਿਸ਼ਨ ਲੈਣੀ ਪੈਂਦੀ ਆ ਹਨਾ ਤੇ ਉਹ ਪਰਮਿਸ਼ਨ ਕਿੱਥੋਂ ਲੈਣੀ ਪੈਂਦੀ ਆ ਇੰਡੀਅਨ ਜਸਟਿਸ ਜਿਹੜੀ ਗਵਰਨਮੈਂਟ ਆ ਉਹ ਗੱਲ ਕਰਦੀ ਆ ਤੇ ਉਹਨਾਂ ਦੇ ਨਾਲ ਤੇ ਫਿਰ ਉਸ ਤੋਂ ਬਾਅਦ ਚੋਂ ਦੇਖਦੇ ਆ ਕਿ ਉਹ ਕੇਸ ਆ ਜਿਹੜਾ ਉਹਨਾਂ ਤੇ ਦਾਇਰ ਹੋ ਸਕਦਾ ਜਾਂ ਨਹੀਂ ਹੋ ਸਕਦਾ ਤੇ ਫਿਰ ਨੈਕਸਟ ਪ੍ਰੋਸੀਜਰ ਚੱਲਦਾ ਵਾ ਸੋ ਲੱਗੀ ਫਿਰ ਤੇ ਰੇਡੀਓ ਇੱਕਦਮ ਕਹਿੰਦੇ ਜਗਤਾਰ ਜਵਾਲ ਕਹਿੰਦੇ ਕਿ ਬੌਬੀ ਭੈਣ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਰੇਡੀਓ ਇੱਕਦਮ ਚੁੱਪ ਹੋ ਗਿਆ ਛਾਂ ਛਾਂ ਦੀ ਆਵਾਜ਼ ਆ ਰਹੀ ਆ ਆਵਾਜ਼ ਉਹੀ ਤਾਂ ਮੈਂ ਕਹਿੰਦੀ ਸੀ ਕਿ ਕਿਸੇ ਨੇ ਟੂਣਾ ਕਰਤਾ ਹਟਦੇ ਨੀ ਇੱਥੇ ਆ ਕੇ ਵੀ ਆਪਣੇ ਵਾਲੇ ਹਨਾ ਤੇ ਹੁਣ ਮੈਨੂੰ ਨੀ ਪਤਾ ਵੀ ਮੈਂ ਹੀ ਢਾਲਾ ਲੰਘੀ ਆਈ ਅੱਜ ਹਨਾ ਜਾਂਦੇ ਹੋਏ ਦੇਖਣਾ ਪੈਣਾ ਵੀ ਰਸਤੇ ਚ ਕਿਤੇ ਨਾਰੀਅਲ ਨੂਰੀਅਲ ਤਾਂ ਨੀ ਸੀ ਪਿਆ ਜਿਹਦੇ ਉੱਪਰ ਦੀ ਲੰਘ ਕੇ ਆ ਗਏ ਹਨਾ ਨਾਰੀਅਲ ਦੇ ਨਾਲ ਬੜਾ ਸੋਹਣਾ ਇੱਕ ਸੰਧੂਰ ਵੀ ਰੱਖਦੇ ਹੁੰਦੇ ਆ ਵੀ ਉੱਦਾਂ ਕਿਸੇ ਨੂੰ ਦੇ ਦੋ ਕਿਸੇ ਦੇ ਕੰਮ ਹੋਊਗਾ ਹਨਾ ਖਾਣ ਪੀਣ ਦੇ ਜਿਹੜਾ ਕੋਈ ਭੁੱਖਾ ਹੋਊਗਾ ਇੱਥੇ ਜੋ ਚੁਰਸਤੇ ਦੇ ਵਿੱਚ ਤੁਸੀਂ ਨਾਰੀਅਲ ਰੱਖਦੇ ਹੋ ਤੇ ਭਾਜੀ ਮੈਨੂੰ ਲੱਗਦਾ ਨਾ ਸੱਚੀ ਕਿਸੇ ਨੇ ਟੂਣਾ ਕਰਤਾ ਤੇ ਜਾਂ ਫਿਰ ਉਹ ਢਾਲਾ ਢੂਲਾ ਜਿਹਾ ਹੁੰਦਾ ਜਿਹੜਾ ਉਹ ਵਾਲਾ ਸਿਸਟਮ ਜਿਹਾ ਹੋ ਗਿਆ ਸੋ ਅਸੀਂ ਤਾਂ ਹਜੇ ਕਿਹਾ ਸੀ ਕਿ ਆਪਾਂ ਗੱਲ ਹੀ ਕਰਨੀ ਆ ਮੈਨੂੰ ਲੱਗਦਾ ਬਸ ਕਿਸੇ ਨੇ ਆਪਦੀ ਕਰਾਮਾਤ ਦਿਖਾਤੀ ਆ ਹਨਾ ਟੂਣੇ ਵਾਲੀ ਤਾਂ ਜ਼ਰੂਰ ਜੀ ਤੁਸੀਂ ਵੀ ਸਾਰੇ ਜ਼ਰੂਰ ਦੱਸਿਓ ਕਿ ਇਹ ਜਿਹੜੇ ਟੂਣੇ ਹੁੰਦੇ ਆ ਤੁਸੀਂ ਉਸ ਚੀਜ਼ ਨੂੰ ਕਿੰਨਾ ਕੁ ਮੰਨਦੇ ਹੋ ਵਿਸ਼ਵਾਸ ਕਰਦੇ ਹੋ ਜਾਂ ਨਹੀਂ ਕਰਦੇ ਜਾਂ ਫਿਰ ਏਦਾਂ ਦੀ ਕੋਈ ਗੱਲਬਾਤ ਜਾਂ ਏਦਾਂ ਦੀ ਕੋਈ ਕਹਾਣੀ ਬੀਤੇ ਪਲ ਚ ਜਾਂ ਅੱਜ ਚੱਲ ਰਹੇ ਟਾਈਮ ਦੇ ਵਿੱਚ ਤੁਹਾਡੇ ਨਾਲ ਗੁਜ਼ਰੀ ਹੋਵੇ ਤਾਂ ਜ਼ਰੂਰ ਦੱਸਿਓ ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਦੇਖਾਂਗੇ ਸੋ ਵਾਕਈ ਜੀ ਸੂਰਜ ਦਾ ਜਿਹੜਾ ਉਹ ਸ਼ਾਮ ਨੂੰ ਫਿਰ ਢਲ ਜਾਂਦਾ ਸ਼ਾਮ ਨੂੰ ਉਹਦੀ ਹਸਤੀ ਆ ਜਿਹੜੀ ਉਹਦੀ ਔਕਾਤ ਆ ਉਹ ਖਤਮ ਹੋ ਜਾਂਦੀ ਆ ਤੇ ਉਸ ਟਾਈਮ ਇੱਕ ਨਿੱਕੇ ਜੇ ਦੀਵੇ ਦੀ ਰੋਸ਼ਨੀ ਸਾਡਾ ਸਹਾਰਾ ਬਣ ਜਾਂਦੀ ਆ ਸੋ ਇਸੇ ਲਈ ਕੋਈ ਵੀ ਚੀਜ਼ ਆ ਜਿਹੜੀ ਸਥਾਈ ਨਹੀਂ ਹੁੰਦੀ ਜੋ ਚੀਜ਼ ਜਨਮੀ ਆ ਉਸਨੇ ਖਤਮ ਹੋਣਾ ਹੀ ਹੋਣਾ ਵਾ ਇਹੀ ਜਿਹੜੀ ਦੁਨੀਆਂ ਦੀ ਸੱਚਾਈ ਆ ਤੇ ਆਪਾਂ ਤੁਹਾਡੇ ਮੈਸੇਜ ਲੈ ਲਈਏ ਤੇ ਗਾਣੇ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਸਾਰੇ ਜਾਣੇ ਹੁਣ ਡਰਾਈਵ ਕਰਦੇ ਹੋਵੋਗੇ ਨਾ ਤੁਸੀਂ ਤੁਹਾਡੇ ਸਾਰਿਆਂ ਦੇ ਲਈ ਇੱਕ ਬੜਾ ਪਿਆਰਾ ਜਿਹਾ ਡੈਸ਼ਬੋਰਡ ਗਾਣਾ ਹਿਮਤ ਸੰਧੂ ਦਾ ਆਪਾਂ ਉਹ ਨੈਕਸਟ ਗਾਣਾ ਪਲੇ ਕਰਾਂਗੇ ਤੇ ਹਰੀਸ਼ ਅਰੋੜਾ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਮਿੰਟੂ ਜੀ ਤੇ ਬਾਕੀ ਸਾਰਿਆਂ ਨੂੰ ਕਹਿ ਰਹੇ ਆ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਸੋ ਬਹੁਤ ਬਹੁਤ ਥੈਂਕ ਯੂ ਜੀ ਪ੍ਰੋਗਰਾਮ ਵਿੱਚ ਆਉਣ ਦੇ ਲਈ। ਤੇ ਇੱਧਰ ਪ੍ਰਦੀਪ ਸਿੰਘ ਧੂਰ ਫਰਿਜਨ ਵਾਲੇ ਵੀ ਆ ਗਏ ਆ ਜੀ ਤੇ ਕਹਿੰਦੇ ਕਿ ਭੈਣ ਜੀ ਮਿੰਟੂ ਭਾਜੀ ਤੇ ਹਰਮਨ ਰੇਡੀਓ ਦੀ ਟੀਮ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਸੁਣ ਰਹੇ ਆ ਜੀ, ਪਿੱਛੇ ਗਾਣਾ ਚੱਲਦਾ ਜੀ, ਠੀਕ ਆ ਜੀ। ਮੈਂ ਕਿਹਾ ਹਾਂਜੀ ਹਾਂਜੀ ਬਿਲਕੁਲ, ਗਾਣੇ ਆਪਾਂ ਤੁਹਾਨੂੰ ਸੁਣਾਉਣੇ ਆ ਤੇ ਗੱਲਾਂ ਬਾਤਾਂ ਵੀ ਕੁਛ ਤੁਹਾਡੀਆਂ ਤੇ ਕੁਛ ਮੇਰੀਆਂ। ਪ੍ਰਦੀਪ ਜੀ ਸੁਣਨੀਆਂ ਨੇ, ਬੇਚਾਰੇ ਤਾਂ ਪਾਈ ਆ, ਜਵਾਬ ਜ਼ਰੂਰ ਦੱਸਿਓ ਹਨਾ, ਨਹੀਂ ਤਾਂ ਫਿਰ ਆਪਾਂ ਫਰਿਜਨੋ ਤੋਂ ਫਰਾਂਸਿਸਕੋ ਤੇ ਆ ਜਾਣਾ ਹਨਾ। ਹੁਣ ਤੁਹਾਡੇ ਕੋਲ ਆਪਸ਼ਨ ਆ। ਨਰਿੰਦਰ ਰਾਠੌਰ ਕਹਿ ਰਹੇ ਆ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੀ ਟੀਮ ਤੇ ਸਾਰੇ ਲਿਸਨਰ ਨੂੰ। ਅੱਗੇ ਜੀ ਸਾਡੇ ਨਾਲ ਮੋਹਿੰਦਰ ਸਿੰਘ ਹਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਵੈਰੀ ਗੁੱਡ ਨਿਊਜ਼ ਵਿਦ ਮਿੰਟੂ ਜੀ, ਥੈਂਕਸ। ਹਾਂਜੀ ਬਿਲਕੁਲ, ਖਬਰਾਂ ਦੇ ਬਾਰੇ ਤੇ ਅੱਜ ਸਪੈਸ਼ਲੀ ਅਟਲ ਬਿਹਾਰੀ ਵਾਜਪਾਈ ਜਿਹੜੇ ਕਿ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਨੇ, ਉਹਨਾਂ ਬਾਰੇ ਉਹਨਾਂ ਨੇ ਕਾਫੀ ਇਨਫੋਰਮੇਸ਼ਨ ਕਾਫੀ ਜਾਣਕਾਰੀ ਦਿੱਤੀ ਹੈ ਜੀ। ਤੇ ਅੱਗੇ ਸਾਡੇ ਨਾਲ ਜਗਤਾਰ ਟੂ ਡੀ ਕੇ ਹਾਂਗਕਾਂਗ ਵਾਲੇ ਬੜੇ ਸੋਹਣੇ ਵਿਚਾਰ ਦੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਆ। ਕਹਿੰਦੇ ਕਿ ਜਿਵੇਂ ਸਹੀ ਫੈਸਲਾ ਹੌਸਲਾ ਵਧਾਉਂਦੇ ਨੇ, ਠੀਕ ਉਸੇ ਤਰ੍ਹਾਂ ਗਲਤ ਫੈਸਲੇ ਤਜਰਬਾ ਵਧਾਉਂਦੇ ਨੇ। ਦੋਵਾਂ ਹਾਲਾਤਾਂ ਵਿੱਚ ਡਟੇ ਰਹਿਣਾ ਚਾਹੀਦਾ ਹੈ, ਨਤੀਜੇ ਸਕਾਰਾਤਮਕ ਹੋਣਗੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਹੀ ਵਧੀਆ ਗੱਲ ਆ ਹਨਾ। ਤੇ ਨਾਲ ਹੀ ਕਹਿੰਦੇ ਕਿ ਕਿਸੇ ਦੀ ਤਾਰੀਫ ਕਰਨ ਲਈ ਸ਼ਬਦ ਮੁੱਕ ਜਾਂਦੇ ਨੇ, ਪਰ ਨਿੰਦਿਆ ਕਰਨ ਲਈ ਗੁੰਗੇ ਵੀ ਬੋਲਣ ਲੱਗ ਜਾਂਦੇ ਨੇ, ਕਿਆ ਬਾਤ ਹੈ ਜੀ। ਇਹ ਤਾਂ ਵਾਕਈ ਠੀਕ ਆ, ਵੈਸੇ ਆਪਣੇ ਲੋਕ ਹੈ ਨਾ ਜਿਹੜੇ, ਉਹ ਤਾਂ ਵੈਸੇ ਵੀ ਕਿਸੇ ਦੀ ਤਾਰੀਫ ਜ਼ਿਆਦਾ ਸੁਣ ਕੇ ਰਾਜ਼ੀ ਨਹੀਂ ਹੁੰਦੇ, ਅੰਦਰ ਇੱਕ ਜੈਲਸੀ ਵੀ ਹੋਣ ਲੱਗ ਜਾਂਦੀ ਹੈ, ਅੰਦਰਲੇ ਜਿਹੜੇ ਕੀੜੇ ਹੁੰਦੇ ਆ ਨਾ ਉਹ ਜ਼ਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਆ, ਤੇ ਫਿਰ ਨਾ ਚਾਹੁੰਦੇ ਹੋਏ ਵੀ ਇਨਸਾਨ ਦੇ ਵੱਸ ਨਹੀਂ ਹੁੰਦਾ ਹੈਗਾ ਵੈਸੇ ਕੁਛ ਵੀ, ਉਹ ਜਿਹੜੇ ਅੰਦਰਲੇ ਕੀੜੇ ਆ ਨਾ ਉਹ ਬੰਦੇ ਨੂੰ ਟਿਕਣ ਨਹੀਂ ਦਿੰਦੇ। ਤੇ ਜੇਕਰ ਉਹ ਕੀੜੇ ਆ ਤੇ ਤੁਸੀਂ ਕਾਬੂ ਪਾ ਲਿਆ, ਫਿਰ ਮੇਰੇ ਖਿਆਲ ਇਹ ਜੈਲਸੀ ਫੈਕਟਰ ਆ ਨਾ ਜਿਹੜਾ ਇਹ ਖਤਮ ਹੋ ਜੂ, ਤੇ ਤੁਸੀਂ ਸੱਚੀ ਕਹਿੰਦੀ ਆ ਤੁਸੀਂ ਦੂਜਿਆਂ ਨਾਲੋਂ ਨਾ ਖੁਦ ਨੂੰ ਬੜਾ ਵਧੀਆ ਫੀਲ, ਰਿਲੈਕਸ ਫੀਲ ਕਰੋ, ਬੜਾ ਵਧੀਆ ਮਹਿਸੂਸ ਹੁੰਦਾ ਵਾ। ਤੇ ਲਓ ਜੀ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਨਾਲ ਦੀ ਨਾਲ, ਤੇ ਬਜ਼ਾਰਤ ਦਾ ਜਵਾਬ ਵੀ ਇਹਨਾਂ ਨੇ ਭੇਜ ਦਿੱਤਾ। ਕਹਿੰਦੇ ਅੰਗਰੇਜ਼ੀ ਵਿੱਚ ਲਿਖਿਆ ਬਜ਼ਾਰਤ ਦਾ ਜਵਾਬ, ਕਹਿੰਦੇ ਅੰਗਰੇਜ਼ੀ ਚ ਲਿਖਿਆ ਕਿਉਂਕਿ ਬਾਤ ਅੰਗਰੇਜ਼ਾਂ ਦੇ ਮੁਲਕ ਤੋਂ ਆਈ ਹੈ। ਅੰਗਰੇਜ਼ਾਂ ਦੇ ਮੁਲਕ ਤੋਂ ਤਾਂ ਬਾਤ ਆਈ ਆ, ਪਰ ਬਾਤ ਪਾਉਣ ਵਾਲੇ ਤਾਂ ਭਾਜੀ ਪੰਜਾਬੀ ਆ ਨਾ। ਪਰ ਚਲੋ ਜੀ, ਤੁਸੀਂ ਬਜ਼ਾਰਤ ਦਾ ਜਵਾਬ ਸਹੀ ਦੱਸਿਆ ਵਾ, ਆਪਾਂ ਬਾਕੀ ਦੇਖਦੇ ਹਾਂ ਕਿ ਸਾਰੇ ਗੱਲਾਂ ਵਾਲੇ ਆ ਕਿ ਇਹ ਬਜ਼ਾਰਤ ਦਾ ਜਵਾਬ ਵੀ ਕਿਸੇ ਨੂੰ ਪਤਾ। ਸੋ ਬਜ਼ਾਰਤ ਇੱਕ ਵਾਰੀ ਫਿਰ ਤੋਂ ਮੈਂ ਦੱਸ ਦਿੰਦੀ ਹਾਂ ਜੀ, ਮੇਰਾ ਸੇਵਨ ਕਰਦਾ ਜਿਹੜਾ ਦੁੱਖ ਰੋਗਾਂ ਦਾ ਬਣਦਾ ਬੇੜਾ। ਹੁਣ ਦੇਖ ਲਓ ਕਿਹੜੀ ਚੀਜ਼ ਖਾਂਦੇ ਹੋ ਜਿਹਦੇ ਨਾਲ ਇਨਸਾਨ ਨੂੰ ਜ਼ਿਆਦਾ ਦੁੱਖ ਦਲਿੱਦਰ ਲੱਗਦੇ ਆ, ਪਰ ਮੇਰੇ ਖਿਆਲ ਦੇ ਵਿੱਚ ਆਪਣੇ ਲੋਕ ਥੋੜਾ ਜਿਹਾ ਕੁਛ ਉਲਟ ਸੋਚਦੇ ਆ ਹਨਾ। ਤੇ ਪਰ ਕੀ ਸੋਚਦੇ ਆ ਉਹ ਨੀ ਮੈਂ ਦੱਸੂਗੀ, ਕਿਉਂਕਿ ਜੇ ਮੈਂ ਉਹ ਦੱਸ ਦਿੱਤਾ ਫਿਰ ਤਾਂ ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਣਾ ਵਾ ਕਿ ਬਜ਼ਾਰੇ ਦਾ ਜਿਹੜਾ ਜਵਾਬ ਆ ਉਹ ਕੀ ਆ। ਸੋ ਆਪਾਂ ਥੋੜਾ ਜਿਹਾ ਚਿਰ ਵੇਟ ਕਰਦੇ ਹਾਂ ਤੇ ਗਾਣਾ ਸੁਣਦੇ ਹਾਂ ਜੀ। ਡੈਸ਼ਬੋਰਡ ਸਾਰਿਆਂ ਦੇ ਲਈ ਜਿਹੜੇ ਹੁਣ ਹੁਣ ਡਰਾਈਵ ਕਰਦੇ ਆ, ਤੇ ਸਪੈਸ਼ਲੀ ਜਿਹੜੇ ਟਰੱਕ ਚਲਾਉਂਦੇ ਆ ਹਨਾ, ਬੜੀ ਔਖੀ ਜੋਬ ਆ ਜੀ ਤੁਹਾਡੀ। ਤੇ ਲਓ ਫਿਰ ਆ ਗਾਣਾ ਤੁਹਾਡੇ ਸਾਰਿਆਂ ਦੇ ਲਈ, ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਤੂੰ ਨੀ ਵੇ ਕੱਲਾ ਕਰੇ ਸਾਰੀ ਦੁਨੀਆ, ਹੇਲ ਕਰ ਦਿੰਦਾ ਮੇਰੀਆਂ ਸਕੀਮਾਂ ਬੁਣੀਆਂ। ਕੰਮ ਤੂੰ ਨੀ ਵੇ ਕੱਲਾ ਕਰੇ ਸਾਰੀ ਦੁਨੀਆ, ਫੇਲ ਕਰ ਦਿੰਦਾ ਮੇਰੀਆਂ ਸਕੀਮਾਂ ਬੁਣੀਆਂ। ਹਰ ਵਾਰੀ ਚੱਕ ਲੈਣਾ ਲੋੜ ਮੌਕੇ ਤੇ, ਡੱਕ ਛੱਡਦਾ ਜੱਟੀ ਨੇ ਤੈਨੂੰ ਡੱਕਣਾ। ਫੋਟੋ ਡੈਸ਼ਬੋਰਡ ਤੋਂ ਮੈਂ ਪੱਤੋਂ ਐਤਕੀ, ਜਾਂ ਯਾਰੀ ਸੜਕਾਂ ਨਾ ਲਾਈ ਰੱਖ ਮੱਖਣਾ। ਡੈਸ਼ਬੋਰਡ
तेनू मेरे रूप दी हो जदों केरनी कु तेनू मेरे रूप दी हो मुख मैं भी नहीं बै तेरा हुण तकना डैशबोर्ड तो मैं पट्टू ऐतकी जा यारी सड़कां नाल लाई रख मखणा डैशबोर्ड तो मैं पट्टू ऐतकी यारी सड़कां नाल लाई रख मखणा
ਹੈਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਹਿੰਮਤ ਸੰਧੂ ਦੀ ਆਵਾਜ਼ ਦੇ ਵਿੱਚ ਤੇ ਇੱਧਰ ਕਮਲ ਗਿੱਲ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਸੋਹਣੇ ਫਲਾਵਰ ਭੇਜ ਰਹੇ ਆ ਜੀ ਕਹਿੰਦੇ ਕਿ ਗੁੱਡ ਮਾਰਨਿੰਗ ਹੈਵ ਏ ਬਿਊਟੀਫੁਲ ਡੇ ਤੇ ਅੱਗੇ ਪਿੰਦਰ ਬਰਾੜ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਲਾਈਵ ਪ੍ਰੋਗਰਾਮ ਬੋਬੀ ਜੀ ਆਈ ਇੰਜੋਏ ਵਿਦ ਡਰਾਇੰਗ ਅੱਜ ਸਾਡੇ ਕਹਿੰਦੇ ਕੋਬਰਮ ਵਾਲੇ ਵੀਰ ਸੁੱਖ ਰਿਆੜ ਦਾ ਹੈਪੀ ਬਰਥਡੇ ਆ ਸਾਡੇ ਸਾਰਿਆਂ ਦੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਲਓ ਜੀ ਸੁੱਖ ਰਿਆੜ ਜੀ ਤੁਹਾਨੂੰ ਸਾਡੇ ਵੱਲੋਂ ਵੀ ਤੇ ਸਾਰੇ ਲਿਸਨਰ ਵੱਲੋਂ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਤੇ ਤੁਹਾਡੇ ਦੋਸਤ ਪਿੰਦਰ ਬਰਾੜ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਜਗਤਾਰ ਚੌਲ ਭਾਜੀ ਕਹਿ ਰਹੇ ਆ ਕਿ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਆ ਉਹ ਕਹਿੰਦੇ ਹੁੰਦੇ ਆ ਨਾ ਕਿ ਕੋਈ ਹੈ ਸੋ ਅੱਜ ਵਾਕਈ ਜੀ ਕੋਈ ਹੈ ਕਿਉਂਕਿ ਆਪਾਂ ਗੱਲਬਾਤ ਹੀ ਕਰ ਰਹੇ ਸੀਗੇ ਜਾਦੂ ਤੇ ਟੂਣਿਆਂ ਬਾਰੇ ਪੈ ਗਏ ਜੀ ਜਗਤਾਰ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਬੋਬੀ ਤੇ ਹਰਮਨ ਪਰਮਾਰ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ ਗਾਣਾ ਪਲੇ ਕਰ ਦੋ ਜੀ ਤੁਸੀਂ ਆਪਣੀ ਪਸੰਦ ਦਾ ਕਿਆ ਬਾਤ ਆ ਜੀ ਤੁਸੀਂ ਹਮੇਸ਼ਾ ਮੇਰੀ ਪਸੰਦ ਦੇ ਗਾਣੇ ਸੁਣਦੇ ਹੋ ਤੇ ਆਪਾਂ ਤੁਹਾਨੂੰ ਮੇਰੀ ਪਸੰਦ ਦਾ ਗਾਣਾ ਵਾ ਜਿਹੜਾ ਉਹ ਜ਼ਰੂਰ ਸੁਣਾਵਾਂਗੇ ਸੋ ਗੱਲ ਕਰ ਰਹੇ ਸੀ ਜੀ ਆਪਾਂ ਜਾਦੂ ਟੂਣਿਆਂ ਦੀ ਤੇ ਅਰਸ਼ ਮਲੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਆ ਜੀ ਇਹ ਹੁਣ ਦੇਖੋ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ ਕਹਿੰਦੇ ਅੱਜ ਸ਼ੁੱਕਰਵਾਰ ਹੈ ਇਸ ਨੂੰ 11 ਜਾਣਿਆਂ ਨੂੰ ਭੇਜੋ ਅਤੇ ਦੇਖੋ ਕੱਲ ਨੂੰ ਸ਼ਨੀਵਾਰ ਹੋਵੇਗਾ ਪੜ ਕੇ ਅਣਦੇਖਿਆ ਕੀਤਾ ਤਾਂ ਪਰਸੋਂ ਐਤਵਾਰ ਹੋ ਸਕਦਾ ਵਾਕਈ ਜੀ ਜਦੋਂ ਤੁਸੀਂ ਹਰੀ ਸਿੰਘ ਤੋਂ ਪਰਮਾਤਮਾ ਤੇ ਪਹੁੰਚ ਸਕਦੇ ਹੋ ਤਾਂ ਵਾਕਈ ਜੀ ਆਹ ਜਿਹੜਾ ਮੈਸੇਜ ਆ ਜੀ ਅਸੀਂ ਜ਼ਰੂਰ ਹਰਮਨ ਰੇਡੀਓ ਦੇ ਪੇਜ ਤੇ ਭਾਜੀ ਨੂੰ ਮੈਂ ਰਿਕੁਐਸਟ ਕਰੂੰਗੀ ਕਿ ਜ਼ਰੂਰ ਪਾਇਓ ਕਿਉਂਕਿ 11 ਜਾਣਿਆਂ ਨੂੰ ਇਹਨਾਂ ਨੇ ਕਿਹਾ ਵਾ ਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਨਾਲ ਇੱਦਾਂ ਹੋਵੇ ਆਪਾਂ ਤਾਂ ਹੁਣ ਕਹਿਤਾ ਕਿ ਇਹ ਜਿਹੜਾ ਮੈਸੇਜ ਆ ਨਾ 11 ਜਾਣਿਆਂ ਨੂੰ ਭੇਜਣਾ ਵਾ ਕਿ ਨਹੀਂ ਤਾਂ ਫਿਰ ਦੇਖ ਲਓ ਕਹਿੰਦੇ ਕੱਲ ਨੂੰ ਸ਼ਨੀਵਾਰ ਹੋਊਗਾ ਤੇ ਜੇ ਪੜ੍ਹ ਕੇ ਦੇਖਿਆ ਕੀਤਾ ਨਾ ਤਾਂ ਪਰਸੋਂ ਨੂੰ ਐਤਵਾਰ ਵੀ ਹੋ ਸਕਦਾ ਹੁਣ ਤੁਸੀਂ ਸਾਰੇ ਜਾਣੇ ਦੇਖ ਲਓ ਵੀ 11 ਨਹੀਂ ਆਪਾਂ ਤਾਂ ਕਿੰਨੇ ਜਾਣਿਆਂ ਨੂੰ ਭੇਜ ਦਿੱਤਾ ਹਨਾ ਤੇ ਬਾਕੀ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਜਿਹੜੀ ਬੁਝਾਰਤ ਹੈ ਨਾ ਕਹਿੰਦੇ ਤੁਹਾਡੀ ਉਹਦਾ ਜਵਾਬ ਆ ਉਸ ਚੀਜ਼ ਦਾ ਸੇਵਨ ਕਹਿੰਦੇ ਉਸ ਚੀਜ਼ ਦਾ ਸੇਵਨ ਗੁਰਦੀਪ ਬਾਈ ਤੇ ਮੈਂ ਲਾਸਟ ਫਰਾਈਡੇ ਜ਼ਿਆਦਾ ਕਰ ਲਿਆ ਸੀ ਬਹੁਤ ਭੰਗੜਾ ਪਾਇਆ ਸੀ ਕਿਆ ਬਾਤ ਆ ਜੀ ਤੁਸੀਂ ਤੇ ਗੁਰਦੀਪ ਹੈ ਤੁਸੀਂ ਦੋਨਾਂ ਨੇ ਸੇਵਨ ਜ਼ਿਆਦਾ ਕਰ ਲਿਆ ਤੇ ਫਿਰ ਭੰਗੜਾ ਤਾਂ ਪੈਣਾ ਹੀ ਸੀਗਾ ਹਨਾ ਕਿਆ ਬਾਤ ਆ ਚਲੋ ਵਧੀਆ ਗੱਲ ਆ ਹਨਾ ਐਟਲੀਸਟ ਤੁਹਾਨੂੰ ਵਧੀਆ ਤਾਂ ਲੱਗਾ ਤੇ ਬੁਝਾਰਤ ਦਾ ਜਵਾਬ ਦੇਖ ਲਓ ਪਰਚੀ ਇਹਨਾਂ ਨੇ ਕਿੰਨੀ ਸੋਹਣੀ ਦੇ ਦਿੱਤੀ ਆ ਬੁਝਾਰਤ ਦੀ ਤੇ ਮੇਰੇ ਖਿਆਲ ਦੇ ਵਿੱਚ ਹਜੇ ਵੀ ਨਾ ਕਿਸੇ ਨੂੰ ਪਤਾ ਲੱਗੂ ਤਾਂ ਬਹੁਤ ਹੀ ਮਾੜੀ ਗੱਲ ਆ ਤੇ ਲਓ ਫਿਰ ਆਪਾਂ ਪ੍ਰੋਗਰਾਮ ਦਾ ਅਗਲਾ ਗਾਣਾ ਸੁਣਦੇ ਆ ਯੂਕੇ ਵਿਜ ਇੰਡੀਆ ਯੂਕੇ ਤੇ ਇੰਡੀਆ ਦੇ ਵਿਚਲਾ ਕੀ ਫਰਕ ਆ ਤੇ ਜਾਦੂ ਟੂਣੇ ਦੀ ਗੱਲ ਫਿਰ ਉਸ ਤੋਂ ਬਾਅਦ ਚ ਸੁਣਾਵਾਂਗੇ ਵੈਸੇ ਮੇਰੇ ਖਿਆਲ ਚ ਤਾਂ ਜਾਦੂ ਟੂਣੇ ਹੁੰਦੇ ਨੀ ਪਰ ਕਈ ਗੱਲਾਂ ਦੇ ਵਿੱਚ ਹੁੰਦੇ ਵੀ ਆ ਉਹ ਜਿਹੜਾ ਕਾਲਾ ਜਾਦੂ ਹੁੰਦਾ ਉਹ ਤੋਂ ਵੈਸੇ ਸਾਰੇ ਲੋਕ ਬਹੁਤ ਡਰਦੇ ਆ ਸੋ ਇਸ ਤੋਂ ਬਾਅਦ ਗਾਣੇ ਤੋਂ ਬਾਅਦ ਆਪਾਂ ਜ਼ਰੂਰ ਜਾਦੂ ਤੇ ਟੂਣੇ ਜਾਦੂ ਦਾ ਵੈਸੇ ਮੈਨੂੰ ਆਉਂਦਾ ਨੀ ਟੂਣੇ ਬਾਰੇ ਗੱਲ ਕਰਾਂਗੇ ਆਪਾਂ ਹਨਾ ਤੇ ਮਿਲਦੇ ਹਾਂ ਸੰਦੀਪ ਤੋਂ ਬਾਅਦ
ਨਵਾਬ ਚਲੋ ਬੇਟਾ ਨੂਰ ਮੈਂ ਇੱਕ ਗੱਲ ਕਰਨੀ ਸੀ
ਪਲੀ ਤੂੰ ਨੀ ਹੋਇਆ ਕੀ ਜੇ ਯੂਕੇ ਵਿੱਚ ਜੰਮੀ ਪਲੀ ਤੂੰ ਨੀ ਸਾਡੇ ਇੰਡੀਆ ਨੂੰ ਦੱਸ ਨਾ ਤੂੰ ਨਗਨੀ
ਜੀ ਗਾਣਾ ਸੁਣ ਰਹੇ ਸੀ ਤੁਸੀਂ ਯੂਕੇ ਤੇ ਇੰਡੀਆ ਦਾ ਫਰਕ ਹੈ ਨਾ ਇੱਕ ਇਨਸਾਨ ਇੰਡੀਆ ਵਾਪਸ ਜਾਣਾ ਪੈਂਦਾ ਤੇ ਦੂਸਰਾ ਫਿਰ ਨਹੀਂ ਜਾਣਾ ਚਾਹੁੰਦਾ ਉਹ ਕਹਿੰਦੀ ਇੰਡੀਆ ਦੇ ਵਿੱਚ ਹੈਗਾ ਕੀ ਆ ਸੋ ਇੰਡੀਆ ਦੇ ਵਿੱਚ ਵਾਕਈ ਜੀ ਬਹੁਤ ਕੁਛ ਵੀ ਹੈਗਾ ਵਾ ਪਰ ਅੱਜ ਦੇ ਜਿਹੜੇ ਹਾਲਾਤ ਦਾ ਉਹਨਾਂ ਤੋਂ ਡਰ ਵੀ ਲੱਗਦਾ ਵਾ ਸੋ ਇਸੇ ਲਈ ਸਾਰੇ ਸੋਚਦੇ ਆ ਮਾਂ ਬਾਪ ਵੀ ਸੋਚਦੇ ਆ ਕਿ ਬੱਚੇ ਛੇਤੀ ਤੋਂ ਛੇਤੀ ਬਾਹਰ ਜਾ ਕੇ ਸੈੱਟ ਹੋ ਜਾਣ ਤੇ ਇੱਧਰ ਜੀ ਹਰਜਿੰਦਰ ਸਿੰਘ ਕਹਿੰਦੇ ਬੋਬੀ ਜੀ ਜਿਹੜਾ ਕੰਮ ਕਰਦਾ ਉਹਦੇ ਕੋਲੋਂ ਗਲਤੀ ਹੋਣੀ ਹੀ ਹੈ ਹਰਜਿੰਦਰ ਘੁੰਮਣ ਇਹਨਾਂ ਨੇ ਕਾਫੀ ਟਾਈਮ ਪਹਿਲਾਂ ਜੀ ਸਾਡੇ ਨਾਲ ਮੈਸੇਜ ਰਾਹੀਂ ਰਾਬਤਾ ਕਾਇਮ ਕੀਤਾ ਸੀ ਤੇ ਇੱਧਰ ਜਗਤਾਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਨਾ ਕਹਿੰਦੇ ਕਿ ਉਹਨਾਂ ਨੇ ਇੱਕ ਫੋਟੋ ਭੇਜੀ ਆ ਉਹ ਕਹਿੰਦੇ ਕਿ ਜਵਾਕ ਤਾਂ ਮੰਨਿਆ ਕੁਝ ਦੇਖ ਸੁਣ ਰਹੇ ਹੋਣਗੇ ਬਿੱਲੀ ਕੀ ਦੇਖ ਰਹੀ ਆ ਤੇ ਜਿਹੜੇ ਬੱਚੇ ਆ ਨਾ ਉਹ ਫੋਨ ਲਈ ਬੈਠੇ ਆ ਤਿੰਨ ਬੱਚੇ ਆ ਤੇ ਉਹ ਫੋਨ ਦੇ ਵਿੱਚ ਕੁਝ ਦੇਖ ਰਹੇ ਆ ਤੇ ਪਿੱਛੇ ਇੱਕ ਬਿੱਲੀ ਵੀ ਬੈਠੀ ਆ ਦੋ ਬੱਚਿਆਂ ਦੇ ਸਿਰ ਤੇ ਉਹ ਹੁਣ ਪੁੱਛ ਰਿਹਾ ਕਹਿੰਦੇ ਕਿ ਜਵਾਕ ਤਾਂ ਮੰਨਿਆ ਕਿ ਕੁਝ ਦੇਖ ਸੁਣ ਰਹੇ ਹੋਣਗੇ ਬਿੱਲੀ ਕੀ ਦੇਖ ਰਹੀ ਆ ਹੁਣ ਇਹ ਤਾਂ ਦੇਖਣਾ ਪਊ ਜੀ ਬਿੱਲੀ ਕੀ ਦੇਖ ਰਹੀ ਆ ਸੋ ਇਹ ਵੀ ਫੋਟੋ ਸਾਨੂੰ ਮੇਰੇ ਖਿਆਲ ਦੇ ਵਿੱਚ ਸਰਬਜੀਤ ਭਾਜੀ ਉੱਤੇ ਰੇਡੀਓ ਦੇ ਪੇਜ ਤੇ ਪਾ ਦੇਣੀ ਚਾਹੀਦੀ ਆ ਤਾਂ ਜੋ ਪਤਾ ਲੱਗ ਸਕੇ ਕਿ ਬਿੱਲੀ ਕੀ ਦੇਖਦੀ ਆ ਕਿਉਂਕਿ ਹਾਲੇ ਤਾਂ ਮੇਰੇ ਵੀ ਦਿਮਾਗ ਦੇ ਵਿੱਚ ਕੁਛ ਨਹੀਂ ਆ ਰਿਹਾ ਕਿ ਬਿੱਲੀ ਕੀ ਦੇਖਦੀ ਆ ਹਨਾ ਜਾਂ ਤਾਂ ਬੱਚੇ ਕਾਰਟੂਨ ਵਗੈਰਾ ਹੀ ਉਦਾਂ ਦੇ ਦੇਖਦੇ ਹੋਣਗੇ ਕਿ ਬਿੱਲੀ ਦਾ ਦੇਖ ਰਹੀ ਉਸ ਉਧਰਲੀ ਸਾਈਡ ਨੂੰ ਹਨਾ, ਤੇ ਬਾਕੀ ਹਜੇ ਕੁਛ ਪਤਾ ਨੀ। ਤੇ ਬਾਕੀ ਕਹਿੰਦੇ ਅਸੀਂ ਅੱਗੇ ਕਹਿੰਦੇ ਸਟੇਟ ਬੈਂਕ ਆਫ ਇੰਡੀਆ ਨੇ ਵਿਜੇ ਮਾਲਿਆ ਦੀ ਮੁੰਬਈ ਵਾਲੀ ਕੋਠੀ ਦੀ ਨਿਲਾਮੀ 30-8-2018 ਨੂੰ ਰੱਖੀ ਹੈ। ਸਥਾਨ ਯਹੂ ਬੀਚ ਮੁੰਬਈ, ਜਗ੍ਹਾ 35,000 ਸਕੇਅਰ ਫੁੱਟ, ਬੋਲੀ 450 ਕਰੋੜ ਰੁਪਏ ਤੋਂ ਸ਼ੁਰੂ ਹੋਵੇਗੀ। ਆਪਣੇ ਗਰੁੱਪ ਚੋਂ ਕਿਸੇ ਨੇ ਲੈਣੀ ਹੋਵੇ ਤਾਂ ਦੇਖ ਲੈਣਾ, ਮੈਂ ਤਾਂ ਨੀ ਲੈਣੀ ਕਿਉਂਕਿ ਅੱਜ ਕੱਲ ਝਾੜੂ ਪੋਚੇ ਵਾਲੀ ਕੋਈ ਕਿੱਥੇ ਮਿਲਦੀ ਆ, ਆਪ 35,000 ਸਕੇਅਰ ਫੁੱਟ ਕਿੱਥੇ ਸਾਫ਼ ਕਰ ਹੋਣਾ ਵਾ। ਮੈਂ ਤੁਹਾਨੂੰ ਦੱਸਣਾ ਕਹਿੰਦੇ ਆਪਦਾ ਫਰਜ਼ ਸਮਝਿਆ ਸੀ, ਜੇ ਤੁਹਾਡਾ ਕਿਸੇ ਦਾ ਇਰਾਦਾ ਹੋਵੇ ਤਾਂ ਦੱਸ ਦਿਓ। 35,000 ਸਕੇਅਰ ਮੀਟਰ ਦੀ ਜਿਹੜੀ ਵੀ ਜਗ੍ਹਾ ਵਾ ਉਹਦੇ ਚ ਕੋਠੀ ਬਣੀ ਹੋਈ ਆ, ਤੇ ਦੱਸ ਦਿਓ ਜੀ। ਉਹ ਕਹਿੰਦੇ ਵੀ ਮੇਰੇ ਤੋਂ ਤਾਂ ਸਾਫ਼ ਸਫਾਈ ਹੋਣੀ ਨੀ ਗੀ, ਜੇ ਕਿਸੇ ਚ ਇੰਨੀ ਕਪੈਸਿਟੀ ਹੈਗੀ ਆ ਸਾਫ਼ ਸਫਾਈ ਕਰਨ ਦੀ ਤਾਂ ਜ਼ਰੂਰ ਦੱਸਿਓ। ਤੇ ਅੱਗੇ ਜੀ ਗੁਰਦੀਪ ਕਹਿੰਦੇ ਕਿ ਟੂਣਿਆਂ ਵਾਲਾ ਟੋਪਿਕ ਕਹਿੰਦੇ ਕਿਵੇਂ ਚੱਕ ਲਿਆ ਬੋਬੀ ਜੀ, ਬਸ ਆਈ ਆ ਦੇਖ ਲਓ। ਹੁਣ ਜਦੋਂ ਦਾ ਟੂਣਿਆਂ ਵਾਲਾ ਟੋਪਿਕ ਸ਼ੁਰੂ ਕੀਤਾ, ਜਦੋਂ ਮੈਂ ਦੱਸਿਆ ਵੀ ਜਾਂ ਤਾਂ ਕੋਈ ਢਾਲਾ ਲੰਘ ਗਏ ਤੇ ਜਾਂ ਫਿਰ ਕੋਈ ਹਨਾ ਕਿਸੇ ਨੇ ਟੂਣਾ ਕਰਤਾ, ਹੁਣ ਜਦੋਂ ਦੱਸ ਤਾਂ ਉਦੋਂ ਬਾਅਦ ਚ ਦੇਖ ਲਓ ਰੇਡੀਓ ਦੀ ਆਵਾਜ਼ ਵੀ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਨੀ ਤੇ ਠੀਕ ਹੋਊਗੀ। ਉਦੋਂ ਪਹਿਲਾਂ ਦੇਖ ਲਓ ਮਾੜਾ ਜਿਹਾ ਨਾ ਹੀ ਲਿਆ ਸੀਗਾ ਕਿੱਦਾਂ ਹਨਾ, ਕਿੰਨੀ ਵਾਰੀ ਵਿੱਚ ਡਿਸਟਰਬੈਂਸ ਹੋਈ, ਸੋ ਫਿਰ ਇਹ ਟੂਣੇ ਜਾਦੂ ਵਾਲਾ ਟੋਪਿਕ ਤਾਂ ਗੁਰਦੀਪ ਜੀ ਚੱਕਣਾ ਹੀ ਸੀ ਨਾ। ਬਾਕੀ ਕਹਿੰਦੇ ਹੁੰਦੇ ਆ ਵੀ ਜਿਹੜੀ ਉਹ ਹਨਾ ਅਰਸ਼ ਜੀ ਨੇ ਵੀ ਦੱਸਿਆ ਵਾ ਕਿ ਤੁਸੀਂ ਵਾਹਵਾ ਸੇਵਨ ਕਰ ਲਿਆ ਸੀਗਾ ਵੀਕਐਂਡ ਤੇ ਉਦੋਂ ਬਾਅਦ ਕੋਈ ਵੀਡੀਓ ਨੀ ਬਣਾਈ ਹੈਗੀ, ਤੇ ਵੀਡੀਓ ਵੀ ਭੇਜ ਦਿਆ ਕਰੋ, ਕੋਈ ਗੱਲ ਨੀ, ਵਧੀਆ ਗੱਲ ਆ, ਸਾਰੇ ਦੇਖ ਲਿਆ ਕਰਨਗੇ ਤੁਹਾਡਾ ਟੈਲੈਂਟ ਆ, ਵੀ ਕਿਸੇ ਕਿਸੇ ਚ ਹੁੰਦਾ, ਹਰ ਕਿਸੇ ਬੰਦੇ ਚ ਤਾਂ ਟੈਲੈਂਟ ਹੁੰਦਾ ਵੀ ਨੀ ਇਹ। ਤੇ ਕਹਿੰਦੇ ਕਿ ਮੈਂ ਮੇਰੇ ਦੋਸਤਾਂ ਨੇ ਬਹੁਤ ਟੂਣੇ ਕੀਤੇ ਆ, ਅਸੀਂ ਜਦੋਂ ਵੀ ਸਾਰੇ ਪਿੰਡ ਦੇ ਮੁੰਡੇ ਇਕੱਠੇ ਹੁੰਦੇ ਸੀ ਰਾਤ ਵੇਲੇ ਕਿਸੇ ਵੀ ਪ੍ਰੋਗਰਾਮ ਤੇ ਜਾ ਕੇ ਉੱਥੋਂ ਦੀ ਜਗ੍ਹਾ ਜਾਂ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਟਾਈਮ ਪਿੰਡ ਦੇ ਮੁੰਡੇ ਰਾਤ ਨੂੰ ਕਹਿੰਦੇ ਇਕੱਠੇ ਰਾਤ ਰੁਕਦੇ, ਜਾਂ ਫਿਰ ਜਦੋਂ ਪਿੰਡਾਂ ਚ ਕਾਲੇ ਕੱਛਿਆਂ ਵਾਲਿਆਂ ਨੇ ਡਰੋਂ ਮਤਲਬ ਪੈਰੇ ਲੱਗਦੇ ਹੁੰਦੇ ਸੀਗੇ ਉਸ ਟਾਈਮ, ਕਹਿੰਦੇ ਅਸੀਂ ਕਿਸੇ ਦੋਸਤ ਦੇ ਘਰੋਂ ਬਾਂਸ ਦਾ ਝਾੜੂ, ਹਲਦੀ, ਚੀਨੀ ਆਦਿ ਚੀਜ਼ਾਂ ਲਿਆ ਕੇ ਜਿਨ੍ਹਾਂ ਨੇ ਬੁੜੀ ਜ਼ਿਆਦਾ ਲੜਦੀ ਸੀ ਉਹਨਾਂ ਦੇ ਘਰ ਅੱਗੇ ਰੱਖ ਦਿੰਦੇ ਸੀ, ਤੇ ਸਵੇਰੇ ਜਦੋਂ ਉਹਨਾਂ ਦਾ ਸਾਹਮਣਾ ਘਰ ਵਾਲਿਆਂ ਦਾ ਸਾਹ ਲੈਣਾ ਦੁੱਬਰ ਕਰ ਦਿੰਦੀ ਸੀ ਉਹਨਾਂ ਦੀ ਬੁੜੀ, ਜਿਹੜੇ ਉਹਨਾਂ ਦੇ ਸਾਹਮਣੇ ਘਰ ਵਾਲੇ ਹੁੰਦੇ ਸੀ, ਕਹਿੰਦੇ ਉਹਨਾਂ ਦਾ ਸਾਹ ਲੈਣਾ ਦੁੱਬਰ ਕਰ ਦਿੰਦੀ ਸੀ ਉਹ ਬੁੜੀ। ਕਹਿੰਦੇ ਇਸ ਤੋਂ ਬਿਨਾਂ ਅਸੀਂ ਨਾ ਸਾਡੇ ਇੱਕ ਦੋਸਤ ਦੇ ਘਰ ਰਾਤ ਨੂੰ ਪਾਣੀ ਡੋਲ ਦਿੰਦੇ ਸੀਗੇ, ਉਹ ਵਿਚਾਰੇ ਇਸ ਡਰੋਂ ਵੀ ਆਹ ਗੱਲ ਤੋਂ ਵੀ ਪਾਣੀ ਕਿਵੇਂ ਆਉਂਦਾ ਵਾ, ਉਹਨਾਂ ਨੇ ਦੋ ਵਾਰੀ ਖੰਡ ਪਾਠ ਸੁੱਖ ਲਿਆ। ਇਹ ਤਾਂ ਕਹਿੰਦਾ ਇੱਕ ਦੋ ਗੱਲਾਂ ਨੇ, ਅਸੀਂ ਬਹੁਤ ਟੂਣੇ ਕੀਤੇ ਆ, ਕਹਿੰਦੇ ਮੁੱਕਦੀ ਗੱਲ ਜ਼ਿਆਦਾਤਰ ਟੂਣੇ ਸਾਡੇ ਪਿੰਡਾਂ ਦੇ ਅਸੀਂ ਕੀਤੇ ਆ, ਤੇ ਬੀਬੀਆਂ ਲੋਕਾਂ ਦੀਆਂ ਬਾਬਿਆਂ ਕੋਲ ਫਿਰਦੀਆਂ ਰਹਿੰਦੀਆਂ ਸੀ ਵੀ ਸ਼ਰੀਕ ਕਰ ਗਏ, ਤੇ ਬਾਬੇ ਵੀ ਕਹਿੰਦੇ ਆਪਣਾ ਉਪਾਅ ਦੱਸਦੇ ਰਹਿੰਦੇ ਸੀਗੇ। ਤੇ ਇੱਕ ਦਿਨ ਕਹਿੰਦੇ ਹੈਰਿਸ ਪਾਰਕ ਇੱਥੇ ਟੂਣਾ ਕੀਤਾ, ਦੇਖ ਕੇ ਬਹੁਤ ਬੁਰਾ ਲੱਗਿਆ, ਲੋਕ ਇੱਥੇ ਆ ਕੇ ਵੀ ਅਜੇ ਇਹੋ ਜਿਹੀਆਂ ਹਰਕਤਾਂ ਕਰਦੇ ਆ, ਕਹਿੰਦੇ ਪਾਗਲ ਨੇ। ਹਾਂਜੀ ਬਿਲਕੁਲ, ਆਪਣੇ ਲੋਕ ਜਿਹੜੇ ਇੱਥੇ ਆ ਕੇ ਵੀ ਕਰਦੇ ਆ, ਪਰ ਇਹਨਾਂ ਚੀਜ਼ਾਂ ਦਾ ਇੱਥੇ ਤਾਂ ਕੋਈ ਮੇਰੇ ਖਿਆਲ ਚ ਤਾਂ ਕੋਈ ਮਤਲਬ ਨਹੀਂ ਹੁੰਦਾ ਗਾ, ਪਤਾ ਨੀ ਕਿਉਂ ਲੋਕਾਂ ਦੇ। ਸਾਡੇ ਵੀ ਇੱਥੇ ਕਿਸੇ ਨੇ ਚੁਰਸਤੇ ਦੇ ਵਿੱਚ ਨਾਰੀਅਲ, ਇੱਕ ਲਾਲ ਜੀ ਚੁੰਨੀ ਤੇ ਇੱਕ ਉਹਦੇ ਤੇ ਕੀ ਹੁੰਦਾ ਉਹ ਸੰਧੂਰ ਬਣਾ ਕੇ ਨਾ ਮਤਲਬ ਲਾ ਕੇ ਚੁਰਸਤੇ ਦੇ ਵਿੱਚ ਰੱਖਿਆ ਹੋਇਆ ਸੀ, ਉਹ ਵਿਚਾਰਾ ਨਾਰੀਅਲ ਟੂਣਾ ਦਾ ਕੀ ਹੋਣਾ, ਨਾਰੀਅਲ ਗਾਲਾਂ ਕੱਢਦਾ ਹੋਊਗਾ ਮੇਰੇ ਖਿਆਲ ਚ ਜਿਹੜਾ ਕੋਈ ਰੱਖ ਕੇ ਗਿਆ ਹੋਊਗਾ, ਕਿਉਂਕਿ ਜਿੱਧਰ ਉਹ ਗੱਡੀ ਆਉਂਦੀ ਸੀਗੀ ਉਹ ਟਾਇਰ ਦੇ ਥੱਲੇ ਮਾੜਾ ਜਿਹਾ ਸੀ, ਕਦੇ ਨਾਰੀਅਲ ਉਹਨੂੰ ਭੱਜਦਾ ਸੀ, ਕਦੇ ਉਧਰ ਨੂੰ ਵਿਚਾਰਾ ਜਾਂਦਾ ਸੀਗਾ, ਉਹਦਾ ਤਾਂ ਉਸ ਦਿਨ ਪਤਾ ਨੀ ਕਿੰਨੀਆਂ ਗਾਲਾਂ ਦਿੱਤੀਆਂ ਹੋਣਗੀਆਂ ਜਿਹੜਾ ਰੱਖ ਕੇ ਗਿਆ। ਸੋ ਪਰ ਏਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਉਹ ਜਿਹੜਾ ਨਾਰੀਅਲ ਸੀਗਾ ਟਾਇਰ ਦੇ ਥੱਲੇ ਆ ਕੇ ਉਹ ਟੁੱਟ ਤਾਂ ਨਹੀਂ ਸੀ ਰਿਹਾ, ਪਰ ਜਿਹੜੇ ਹਿਸਾਬ ਨਾਲ ਉਹ ਮਤਲਬ ਬੁੜਕਦਾ ਸੀ ਨਾ, ਉੱਛਲਦਾ ਸੀਗਾ, ਉਸ ਹਿਸਾਬ ਨਾਲ ਉਹ ਕੁਛ ਡੈਮੇਜ ਵੀ ਕਰ ਸਕਦਾ ਸੀਗਾ, ਜਾਂ ਨਾਲ ਦੇ ਮਤਲਬ ਕਈ ਵਾਰੀ ਜ਼ਿਆਦਾ ਦੂਰ ਉਸ ਤਰੀਕੇ ਨਾਲ ਜਾਵੇ ਤੇ ਕੋਈ ਵੀ ਨੁਕਸਾਨ ਹੋ ਸਕਦਾ ਸੀ। ਸੋ ਏਦਾਂ ਦੀਆਂ ਗੱਲਾਂ, ਏਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਪਿੱਛੇ ਜੇ ਇੱਕ ਮੇਰੇ ਖਿਆਲ ਪ੍ਰੋਗਰਾਮ ਦੇ ਦੌਰਾਨ ਹੀ ਕਿਸੇ ਨੇ ਸਾਨੂੰ ਇੱਥੇ ਫੋਟੋ ਵੀ ਭੇਜੀ ਸੀ ਕਿ ਜਲਮੇਰ ਸਾਈਡ ਵੀ ਕਿਸੇ ਨੇ ਉਹ ਟੂਣਾ ਕੀਤਾ ਸੀ। ਦੇਖੋ ਅਸੀਂ ਇੱਥੇ ਆਪਦੀ ਆਈਡੈਂਟੀ ਦੱਸਣ ਨੂੰ ਹਨਾ ਕਿੰਨੇ ਉਹ ਹੁੰਦੇ ਆ ਕਿ ਸਾਡਾ ਇਤਿਹਾਸ ਕੀ ਆ, ਅਸੀਂ ਆਹ ਕਲਚਰ ਨੂੰ ਬਿਲੋਂਗ ਕਰਦੇ ਹਾਂ, ਇਹ ਸਾਰਾ ਕੁਛ। ਤੇ ਜਦੋਂ ਏਦਾਂ ਦੀਆਂ ਹਰਕਤਾਂ ਵਾ ਉੱਥੇ ਕੋਈ ਦੇਖੂਗਾ ਗੋਰਾ ਵੀ ਇਹ ਚੀਜ਼ਾਂ ਕੀ ਆ, ਇਹ ਕਾਹਤੋਂ ਰੱਖੀਆਂ ਨੇ, ਤਾਂ ਨੈਚੁਰਲੀ ਆ ਕਿ ਉਹ ਕਿਸੇ ਨਾ ਕਿਸੇ ਨੂੰ ਤਾਂ ਪੁੱਛਣਗੇ ਵੀ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ, ਤੇ ਫਿਰ ਉਹ ਕੀ ਅਗਲਾ ਸਾਹਮਣੇ ਵਾਲਾ ਉਹਨਾਂ ਨੂੰ ਐਕਸਪਲੇਨ ਕਰੂਗਾ ਕਿ ਕੀ ਸਾਡੀ ਜਿਹੜੀ ਉਹਨਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਜਿਹੜੀ ਛਬੀ ਬਣਨੀ ਆ ਉਹ ਕੀ ਬਣੂਗੀ। ਇਹ ਟੂਣੇ ਡਾਣਿਆਂ ਨਾਲ ਕੁਛ ਨੀ ਹੋਣਾ, ਮਿਹਨਤ ਕਰੋਗੇ ਤਾਂ ਕੁਛ ਮਿਲਣਾ ਵਾ, ਬਿਨਾ ਮਿਹਨਤ ਤੋਂ ਵੈਸੇ ਵੀ ਕੁਛ ਨੀ ਮਿਲਣਾ ਹਨਾ। ਹੱਥ ਮਲਦੇ ਰਹਿ ਜੂਗੇ, ਦੂਸਰਿਆਂ ਦੀਆਂ ਲੱਤਾਂ ਖਿੱਚਣੀਆਂ, ਜਲਸੀਪ ਕਰਨੀ, ਬਸ ਇਹੋ ਜਿਹਾ ਕੰਮ ਹੀ ਰਹਿਣਾ ਵਾ, ਹੋਰ ਕੁੱਖ ਨੀ ਪੱਲੇ ਪੈਣਾ। ਤੇ ਚਲੋ ਜੀ ਫਿਰ, ਬਹੁਤ ਵਧੀਆ ਗੱਲ ਆ, ਮੈਸੇਜ ਅੱਗੇ ਵੀ ਸਾਡੇ ਕੋਲ ਪਹੁੰਚ ਰਹੇ ਆ, ਤੇ ਮੈਂ ਇੱਧਰ ਰਵਿੰਦਰ ਸਿੰਘ ਧਾਨੀ ਸਤਿ ਸ੍ਰੀ ਅਕਾਲ ਬੁਲਾ ਰਿਹਾ, ਮੈਨੂੰ ਲੱਗਦਾ ਇਹਨਾਂ ਨੇ ਨਾ ਅੱਜ ਕੱਲ੍ਹ ਸਤਿ ਸ੍ਰੀ ਅਕਾਲ ਤਾਂਹੀਓ ਭੇਜੀ ਆ ਵੀ ਦੇਖਣ ਲਈ ਵੀ ਮੇਰਾ ਨਾਂ ਸਹੀ ਕਰ ਲਿਆ ਕਿ ਨਹੀਂ। ਰਵਿੰਦਰ ਨਾਮ ਸਹੀ ਕਰ ਲਿਆ ਵਾ ਤੁਹਾਡਾ, ਸੋਰੀ ਹੈ ਨਾ, ਮੈਂ ਹੁਣ ਤੱਕ ਰਜਿੰਦਰ ਸਿੰਘ ਧਾਨੀ ਕਹਿੰਦੀ ਰਹੀ ਹਾਂ, ਕਿਉਂਕਿ ਮੇਰੇ ਜੋ ਸਿਸਟਮ ਸੀਗਾ ਇੱਥੇ ਇਹ ਵਾਲਾ ਰੇਡੀਓ ਵਾਲਾ ਉਹਦੇ ਵਿੱਚ ਮੈਂ ਲਿਖਿਆ ਹੀ ਰਜਿੰਦਰ ਸੀਗਾ, ਪਰ ਹੁਣ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਆਊਗੀ, ਰਵਿੰਦਰ ਸਿੰਘ ਧਾਨੀ। ਹਾਂਜੀ ਰਵਿੰਦਰ ਜੀ ਭੇਜ ਦਿਓ ਫਿਰ, ਮੇਰੇ ਖਿਆਲ ਤੁਸੀਂ ਤਾਂ ਵਾਕਈ ਟੂਣੇ ਟਾਣੇ ਜੇ ਬਹੁਤ ਕੀਤੇ ਹੋਣਗੇ, ਜਾਂ ਤੁਹਾਡੇ ਤੇ ਤਾਂ ਨਹੀਂ ਕਦੇ ਕਿਸੇ ਨੇ ਟੂਣਾ ਕਰਤਾ, ਮੈਨੂੰ ਲੱਗਦਾ ਜੀ ਟੂਣਾ ਹੀ ਕਰਤਾ ਜਿਹੜੇ ਮੁੰਡੇ ਦੀ ਅੱਜ ਆਵਾਜ਼ ਹੀ ਨਹੀਂ ਨਿਕਲਦੀ, ਹੈ ਨਾ। ਚਲੋ ਕੋਈ ਗੱਲ ਨੀ ਜੀ, ਦੇਖਦੇ ਹਾਂ ਅੱਗੇ ਤੇ ਇੱਕ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮੈਂ ਦੱਸੂ। ਟੂਣਾ ਤਾਂ ਅਸੀਂ ਵੀ ਕਰਦੇ ਹੁੰਦੇ ਸੀ, ਪਰ ਸਾਡਾ ਟੂਣਾ ਬੜਾ ਮਹਿੰਗਾ ਪਿਆ ਸੀ, ਕੁੱਟ ਬੜੀ ਪਈ ਸੀ ਟੂਣੇ ਤੋਂ ਬਾਅਦ, ਹੈ ਨਾ। ਤੇ ਚਲੋ ਫਿਰ ਇੱਕ ਗਾਣਾ ਸੁਣਦੇ ਆ ਅੱਗੇ, ਜੋਗਿੰਦਰ ਸਿੰਘ ਸੋਹੀ ਤੇ ਜਸਪ੍ਰੀਤ ਸਿੰਘ ਈਮੇਲ ਦੇ ਜ਼ਰੀਏ ਤੇ ਜਗਤਾਰਟੂ ਡੇਕੇ ਹਾਂਗਕਾਂਗ ਵਾਲਿਆਂ ਨੇ ਵੀ ਸਾਨੂੰ ਕੁਛ ਭੇਜਿਆ ਜੀ, ਦੇਖਦੇ ਆ ਉਹਨਾਂ ਦੀ ਪਟਾਰੀ ਦੇ ਵਿੱਚੋਂ ਕੀ ਨਿਕਲਦਾ। ਪਰ ਫਿਲਹਾਲ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਮਿਲਦੇ ਆ ਤੁਹਾਨੂੰ।
ਜੱਟ ਲੈ ਗਿਆ ਸਟੈਂਡ ਰੁੱਖਾਂ ਵਾਂਗ ਖੜਿਆ, ਵੀ ਤੂੰ ਪੱਤਿਆਂ ਦੇ ਵਾਂਗ ਗਈ ਹਿੱਲਣੀ, ਤੇਰੇ ਲਈ ਤਾਂ ਟੁੱਟੀ ਕੋਈ ਕੀ ਯਾਰੀ ਆ, ਸਾਡਾ ਟੁੱਟਿਆ ਯਾਰੀ ਦੇ ਨਾਲ ਦਿਲ ਨੀ, ਤੇਰੇ ਲਈ ਤਾਂ ਸਾਡਾ ਟੁੱਟਿਆ ਯਾਰੀ ਦੇ ਨਾਲ ਦਿਲ ਨੀ। ਆਪੀ ਭੇਜਦਾ ਸੀ ਚੜ੍ਹਦੇ ਮਹੀਨੇ ਪੱਚੀ ਯਾਰ, ਉਦੋਂ ਤੈਨੂੰ ਬੜਾ ਆਉਂਦਾ ਮੇਰਾ ਪਿਆਰ ਸੀ, ਤੇਰੇ ਪਿੱਛੇ ਵੀ ਇਹ ਵਿੱਚੋਂ ਫੇਲ ਹੋ ਗਿਆ ਨੀ, ਉਦੋਂ ਕਰਦਿਆਂ ਕੋਈ ਮੈਨੂੰ ਥਾਰ ਸੀ, ਟੌਰ ਸੀ ਬਣਾਉਂਦੀ ਕਹਿੰਦੀ ਬੜੀ ਘੈਂਟ ਲੋਕ ਮੇਰੇ ਯਾਰ ਦੀ, ਅੱਲਣ ਕੁਆਰੀ ਪਿੱਛੇ ਲੱਗੇ ਉਹ ਨਾ ਯਾਰੋ, ਤੂੰ ਦਿੰਦੀ ਇਹੋ ਘਰ ਬਾਰ ਮਈ, 2500 ਦੇ ਵਿੱਚ ਪੈਂਦੀ ਤੇਰੀ ਮੁਲਾਕਾਤ, 2500 ਦੇ ਵਿੱਚ ਪੈਂਦੀ ਤੇਰੀ ਮੁਲਾਕਾਤ, ਨਹੀਂ ਤੂੰ ਬੜੀ ਖੁਸ਼ ਹੁੰਦੀ ਸਾਨੂੰ ਮਿਲੀ ਨੀ, ਤੇਰੇ ਲਈ ਤਾਂ ਟੁੱਟੀ ਕੋਈ ਕੀ ਯਾਰੀ ਆ, ਸਾਡਾ ਟੁੱਟਿਆ ਯਾਰੀ ਦੇ ਨਾਲ ਦਿਲ ਨੀ, ਤੇਰੇ ਲਈ ਤਾਂ ਟੁੱਟੀ ਕੋਈ ਕੀ ਯਾਰੀ ਆ, ਸਾਡਾ ਟੁੱਟਿਆ ਯਾਰੀ।
ਲਓ ਜੀ ਯਾਰੀ ਗਾਣਾ ਸੁਣ ਰਹੇ ਸੀ ਤੁਸੀਂ ਅਰਸ਼ ਬੈਨੀਪਾਲ ਦੀ ਆਵਾਜ਼ ਦੇ ਵਿੱਚ, ਤੇ ਲਓ ਫਿਰ ਹੁਣ ਅੱਗੇ ਆਪਾਂ ਬੁਝਾਰਤ ਦਾ ਜਵਾਬ ਵੀ ਦੇ ਦਿੰਦੇ ਹਾਂ। ਬੁਝਾਰਤ ਦਾ ਜਵਾਬ ਮੈਂ ਤੁਹਾਨੂੰ ਦੱਸਦੀ ਹਾਂ, ਹਨਾ, ਇਹ ਇੱਕ ਨਾ ਕੈਨੇਡਾ ਦੇ ਵਿੱਚ ਨਾ ਸੋਹਣਾ ਲਿਖਦਾ ਇੱਕ ਹੋਰ, ਇੱਕ ਤਾਂ ਹਰਪ੍ਰੀਤ ਜਵੰਦਾ ਭਾਜੀ, ਉਹਨਾਂ ਦੀਆਂ ਲਿਖਤਾਂ ਬੜੀਆਂ ਸੋਹਣੀਆਂ ਹੁੰਦੀਆਂ, ਤੇ ਇੱਕ ਸਿੰਘ ਗੁਰਪ, ਉਹਨਾਂ ਨੇ ਇਸਦਾ ਜਿਹੜੀ ਮੈਂ ਬੁਝਾਰਤ ਪਾਈ ਹੈ ਇਹਦਾ ਜਵਾਬ ਲਿਖਿਆ ਵਾ। ਸੋ ਕਿਉਂ ਨਾ ਮੈਂ ਉਹ ਸੋਚਿਆ ਕਿ ਸਿੱਧਾ ਆਨਸਰ ਦੱਸਣ ਦੀ ਬਜਾਏ ਕਿਉਂ ਨਾ ਆਪਾਂ ਉਹ ਇੱਕ ਛੋਟੀ ਜਿਹੀ 4-5 ਲਾਈਨਾਂ ਹੀ ਆ, ਹੈ ਤਾਂ ਜ਼ਿਆਦਾ ਨੀ, ਕਿਉਂ ਨਾ ਉਹ ਪੜ੍ਹ ਦਈਏ। ਕਹਿੰਦੇ ਕਿ ਛੋਟੇ ਨੂੰ ਘਰੇ ਫੋਨ ਕਰਕੇ ਪੁੱਛਿਆ, ਬਈ ਬਾਪੂ ਦਾ ਕੀ ਹਾਲ ਆ? ਕਹਿੰਦਾ ਬਸ ਬਾਪੂ ਬੋਤਲਾਂ ਤੇ ਰਹਿੰਦਾ, ਕਹਿੰਦਾ ਪਹਿਲਾਂ ਦਾਰੂ ਵਾਲੀਆਂ ਤੇ, ਤੇ ਜਦੋਂ ਬਸ ਹੋ ਜਾਂਦੀ ਆ ਫਿਰ ਗਲੂਕੋਜ਼ ਵਾਲੀਆਂ ਤੇ ਹੋ ਜਾਂਦਾ, ਹਸਪਤਾਲ ਜਾਂ ਠੇਕੇ, ਪਰ ਰਹਿੰਦਾ ਕਹਿੰਦੇ ਬੋਤਲਾਂ ਤੇ ਹੀ ਆ। ਤੇ ਅੱਜ ਕਹਿੰਦੇ ਇੱਥੇ ਠੇਕੇ ਵਾਲਿਆਂ ਦੇ ਨਾਲ ਉੱਥੇ ਕੈਨੇਡਾ ਦੇ ਵਿੱਚ ਦੇਖਿਆ ਹੋ ਜੀ, ਕਹਿੰਦੇ ਡਿਸਪੈਂਸਰੀ ਦਿਖੀ ਤਾਂ ਉਹਦੇ ਉੱਪਰ ਵੀ ਲਿਖਿਆ ਸੀ ਕਿ ਨਵੇਂ ਮਰੀਜ਼ਾਂ ਦਾ ਸਵਾਗਤ ਆ। ਤੇ ਦੇਖੋ ਨਾ ਫਿਰ ਕਿੰਨੀਆਂ ਸਹੂਲਤਾਂ ਕਹਿੰਦੇ ਕੈਨੇਡਾ ਦੇ ਵਿੱਚ ਆ ਕਿ ਬੰਦੇ ਨੂੰ ਦੂਰ ਵੀ ਨੀ ਜਾਣਾ ਪੈਂਦਾ, ਇੱਕ ਪਾਸੇ ਉਹ ਪੀਓ ਤੇ ਡਿੱਗਦੇ ਡਿੱਗਦੇ ਦੂਜੇ ਪਾਸੇ ਸੰਭਾਲਣ ਵਾਲੇ ਵੀ ਬੈਠੇ ਆ। ਸੋ ਬਾਕੀ ਸੀ ਜਿਹੜੀ ਬੁਝਾਰਤ ਸੀ ਉਸਦਾ ਜਵਾਬ ਵੀ ਇਹਨਾਂ ਬੋਤਲਾਂ ਦੇ ਵਿੱਚ ਹੀ ਲੁਕਿਆ ਹੋਇਆ ਸੀ। ਸੋ ਬੁਝਾਰਤ ਮੈਂ ਪਾਈ ਸੀ ਕਿ ਮੇਰਾ ਸੇਵਨ ਕਰਦਾ ਜਿਹੜਾ ਦੁੱਖ ਰੋਗਾਂ ਦਾ ਬਣਦਾ ਵਿਹੜਾ। ਸੋ ਮੇਰੇ ਖਿਆਲ ਦੇ ਵਿੱਚ ਹੁਣ ਪਤਾ ਲੱਗ ਹੀ ਗਿਆ ਸੀ ਕਿ ਬੋਤਲ ਸੀ ਇਹਦੀ ਜਿਹੜੀ ਬੁਝਾਰਤ ਦਾ ਜਵਾਬ ਆ, ਦਾਰੂ ਜਾਣੀ ਕਿ ਸ਼ਰਾਬ। ਪਰ ਅਸੀਂ ਤਾਂ ਇਹੀ ਕਹਾਂਗੇ ਜੀ ਤੁਸੀਂ ਇਹਨਾਂ ਦੋਨੇ ਤਰ੍ਹਾਂ ਦੀਆਂ ਬੋਤਲਾਂ ਤੋਂ ਹੀ ਬਚੇ ਰਹੋ। ਪਰ ਮੈਨੂੰ ਪਤਾ ਹੁਣ ਵੀਕਐਂਡ ਆ ਗਿਆ, ਅੱਧਿਆਂ ਗੰਦੇ ਦਾ ਅੰਦਰਲੇ ਕੀੜੇ ਜਿੰਦਾਬਾਦ ਮੁਰਦਾਬਾਦ ਕਰ ਲੱਗ ਗਏ ਹੋਣਗੇ, ਹੈ ਨਾ? ਜਿੱਦਾਂ ਉਹ ਕਹਿੰਦੇ ਇਹਨਾਂ ਘੁੰਮਣ ਸਿੰਘ ਵਾਲੀ ਚੁਟਕਲੇ ਨੀ ਸੀ ਚੱਲਦਾ ਕਿ ਸ਼ਾਮ ਹੁੰਦੇ ਹੀ ਤੇ ਉਹ ਬੰਦਾ ਕਹਿੰਦਾ ਵੀ ਮੈਂ ਦਾਰੂ ਛੱਡ ਦੇਣੀ ਆ ਹੁਣ ਪੀਣੀ, ਮੈਂ ਦਾਰੂ ਨੀ ਪੀਣੀ। ਕਹਿੰਦਾ ਮੈਂ ਥੋੜੋ ਪੀਣਾ ਵਾ, ਕਹਿੰਦਾ ਆਹ ਵਾਲੇ ਤੰਗ ਕਰਦੇ ਆ। ਕਹਿੰਦੇ ਉਹ ਕੀ ਮਤਲਬ ਆਹ ਵਾਲੇ ਤੰਗ ਕਰਦੇ ਕੌਣ? ਕਹਿੰਦਾ ਵੀ ਜਦੋਂ ਸ਼ਾਮ ਹੁੰਦੀ ਆ ਤਾਂ ਜਿਹੜੇ ਅੰਦਰ ਕੀੜੇ ਹੁੰਦੇ ਆ ਜੇ ਤਾਂ ਉਹਨਾਂ ਨੂੰ ਦਾਰੂ ਮਿਲ ਜਾਂਦੀ ਆ, ਫਿਰ ਤਾਂ ਉਹ ਕਹਿ ਦਿੰਦੇ ਆ ਘੁੰਮਣ ਸਿੰਘ ਜਿੰਦਾਬਾਦ। ਤੇ ਜੇ ਕਹਿੰਦਾ ਨਹੀਂ ਮਿਲਦੀ, ਕਹਿੰਦਾ ਉਹ ਭੁੱਖ ਹੜਤਾਲ ਕਰਕੇ ਬਹਿ ਜਾਂਦੇ ਆ ਅੰਦਰ, ਇੰਨੇ ਕੁ ਨਾਰੇ ਲਾਉਂਦੇ ਆ ਕਿ ਬੰਦਾ ਵੀ ਕੀ ਕਰੇ। ਫਿਰ ਮਜ਼ਬੂਰ ਹੋ ਕੇ ਕਹਿੰਦੇ ਜਿਹੜੇ ਮੇਰਾ ਰਾਹ ਵਾ ਉਹ ਟੇਕੇ ਵੱਲ ਨੂੰ ਹੋ ਜਾਂਦਾ ਵਾ, ਤਾਂ ਜੋ ਮੈਂ ਉਹਨਾਂ ਨੂੰ ਸ਼ਾਂਤ ਕਰ ਸਕਾਂ। ਵੀ ਉਹਨਾਂ ਦਾ ਵਿਦਰੋਹ ਵੀ ਤਾਂ ਸ਼ਾਂਤ ਕਰਨਾ ਹੀ ਆ, ਹੁਣ ਤੁਹਾਡੇ ਅੰਦਰ ਦਾ ਵਿਦਰੋਹ ਕੀ ਕਹਿੰਦਾ ਵਾ ਉਹ ਤਾਂ ਹੁਣ ਤੁਹਾਨੂੰ ਪਤਾ ਹੋਊਗਾ। ਤੇ ਲਓ ਜੀ ਬੁਝਾਰਤ ਦਾ ਜਵਾਬ ਆ ਜਿਹੜਾ ਸਾਨੂੰ ਉਹ ਸਿਰਫ ਅਰਸ਼ ਮੱਲੀ ਤੇ ਤਾਰ ਟੂ ਡੀ ਕੇ ਹੋਂਗਕੋਂਗ ਭਾਜੀ ਉਹਨਾਂ ਨੇ ਦੱਸਿਆ ਸੀਗਾ ਜੀ। ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ, ਬੁਝਾਰਤਾਂ ਤੁਹਾਨੂੰ ਵੀ ਕਾਫੀ ਆਉਂਦੀਆਂ ਨੇ। ਤੇ ਅੱਗੇ ਜੋਗਿੰਦਰ ਸਿੰਘ ਜਗਰਾਉਂ ਵਾਲੇ ਪਹੁੰਚ ਗਏ ਜੀ। ਜੋਗਿੰਦਰ ਸੋਹੀ ਕਹਿੰਦੇ ਬੋਬੀ ਜੀ ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਵੀ, ਤੇ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ। ਸੋ ਬਹੁਤ ਬਹੁਤ ਥੈਂਕ ਯੂ ਜੀ। ਤੇ ਅੱਗੇ ਈਮੇਲ ਦੇ ਜ਼ਰੀਏ ਜਸਪ੍ਰੀਤ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ, ਮੈਂ ਲਵਲੀ ਨਾਭਾ ਫਰੋਮ ਮੈਲਬੋਰਨ, ਨਾਈਸ ਪ੍ਰੋਗਰਾਮ। ਥੈਂਕ ਯੂ ਲਵਲੀ ਜੀ, ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਤੇ ਪ੍ਰੋਗਰਾਮ ਦੇ ਵਿੱਚ ਮੈਸੇਜ ਭੇਜਣ ਲਈ ਬਹੁਤ ਬਹੁਤ ਥੈਂਕ ਯੂ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜਗਤਾਰ ਟੂ ਡੀਕੇ ਹੋਂਗਕੋਂਗ ਵਾਲਿਆਂ ਨੇ ਭਾਜੀ ਉਹ ਜਿਹੜੀ ਤੁਸੀਂ ਫੋਟੋ ਭੇਜੀ ਸੀ ਜਵਾਕਾਂ ਵਾਲੀ ਸਮਝ ਨੀ ਆਈ, ਦੱਸ ਦੋ ਜੀ ਉਸ ਫੋਟੋ ਦੇ ਵਿੱਚ ਜਿਹੜੀ ਉਹ ਬਿੱਲੀ ਬੈਠੀ ਆ ਪਿੱਛੇ ਉਹ ਕੀ ਦੇਖਦੀ ਆ, ਹਨਾ? ਹੁਣ ਤਾਂ ਬਾਰ ਬਾਰ ਮੇਰਾ ਧਿਆਨ ਵੀ ਬਿੱਲੀ ਤੇ ਹੀ ਜਾਂਦਾ ਵੀ ਇਹ ਕੀ ਦੇਖਦੀ ਆ। ਅੱਗੇ ਜੀ ਇਹਨਾਂ ਨੇ ਚੁਟਕਲਾ ਭੇਜਿਆ, ਕਹਿੰਦੇ ਕਿ ਇੱਕ ਵਾਰੀ ਘਰ ਵਾਲਾ ਆਪਦੀ ਘਰ ਵਾਲੀ ਨੂੰ ਨਾ ਕਹਿੰਦਾ ਉਹਨੂੰ ਨਾ ਮਤਲਬ ਸ਼ੂਗਰ ਦੀ ਪ੍ਰੋਬਲਮ ਹੁੰਦੀ ਆ, ਬਿਮਾਰੀ ਹੁੰਦੀ ਆ, ਕਹਿੰਦਾ ਸੈਲਫ ਕੰਟਰੋਲ ਤਾਂ ਕਹਿੰਦੀ ਕਹਿੰਦੇ ਕਿ ਤੁਮਸੇ ਸਿੱਖੇ ਮਾਨਨਾ ਪੜੇਗਾ। ਘਰ ਵਾਲੀ ਬੜੀ ਖੁਸ਼ ਹੁੰਦੀ ਆ ਤੇ ਮੂਹਰੇ ਜਿਹੇ ਹੋ ਕੇ ਕਹਿੰਦੀ ਅੱਛਾ, ਕਹਿੰਦੀ ਵੋ ਕਿਆ ਹੈ? ਤੇ ਕਹਿੰਦੀ ਪਰ ਕਿਸ ਬਾਤ ਪਰ? ਤੇ ਘਰ ਵਾਲਾ ਕਹਿੰਦਾ ਕਹਿੰਦਾ ਸਰੀਰ ਮੈਂ ਇਤਨੀ ਸ਼ੂਗਰ ਹੈ ਪਰ ਮਜ਼ਾ ਲੈ ਕਭੀ ਜਬਾਨ ਪਰ ਵੀ ਆ ਜੀ। ਬਸ ਜੀ ਫਿਰ ਕਹਿੰਦੇ ਘਰ ਵਾਲਾ ਉਦੇ ਦਾ ਭੱਜਿਆ ਹੋਇਆ ਵਾ, ਹਜੇ ਤੱਕ ਘਰ ਨੀ ਭੱਜਿਆ ਬੜਿਆ, ਹੁਣ ਦੇਖ ਲਓ ਹੋਂਗਕੋਂਗ ਤੋਂ ਭੱਜ ਕੇ ਉਹ ਕਿੱਧਰ ਆਇਆ ਵਾ। ਬ੍ਰਿਸਬੇਨ ਤਾਂ ਆਇਆ ਨੀ ਜੀ, ਸਿਡਨੀ ਮੈਲਬੋਰਨ ਵਾਲੇ ਤੇ ਕੈਨੇਡਾ ਵਾਲੇ ਤੇ ਬਾਕੀ ਤੁਸੀਂ ਦੇਖ ਲਿਓ ਜੀ, ਹਨਾ? ਜੇ ਇਧਰਲੀ ਸਾਈਡ ਆਇਆ ਹੋਇਆ ਬੇਚਾਰਿਆਂ ਨੂੰ ਖਵਾ ਪਿਲਾ ਦਿਓ, ਹੋਰ ਨਾ ਉਹ ਵੀ ਟੂਣੇ ਟਾਣੇ ਵਾਲੇ ਚੱਕਰਾਂ ਦੇ ਵਿੱਚ ਤੇ ਉਧਰੋਂ ਘਰ ਵਾਲੀ ਦੇ ਡਰ ਤੋਂ ਬੇਚਾਰਾ ਵਿੱਚ ਵਿਚਾਲੇ ਹਨਾ ਤੁਰਿਆ ਫਿਰੇ। ਤੇ ਅੱਗੇ ਜੀ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਹਾਂ ਕਹਿੰਦੇ ਕਿ ਇੱਕ ਹੋਰ ਗੱਲ ਸੁਣਾਉਣਾ ਮੈਂ ਤੁਹਾਨੂੰ, ਕਹਿੰਦੇ ਇੱਕ ਵਾਰੀ ਨਾ ਕਿਸੇ ਨੇ ਅਸਲੀ ਟੂਣਾ ਕੀਤਾ ਹੋਇਆ ਸੀ, ਟੂਣੇ ਦੇ ਵਿੱਚ ਨਾ ਦਾਰੂ ਦੀ ਬੋਤਲ ਤੇ ਗੋਲ ਦੀ ਰਿੰਗ ਪਈ ਹੋਈ ਸੀ। ਕਹਿੰਦੇ ਪਿੰਡ ਦੇ ਲਾਲੀ ਅਮਲੀ ਨੇ ਪੈਗ ਤਾਂ ਕਹਿੰਦੇ ਉੱਥੇ ਹੀ ਲਾ ਲਿਆ ਬੋਤਲ ਚੋ, ਤੇ ਰਿੰਗ ਮੁੱਲਾ ਔਰ ਈਸੇਵਾਲ ਵਾਲੇ ਸੁਨਿਆਰੀ ਨੂੰ ਵੇਚ ਆਇਆ। ਇਹੋ ਜਿਹਾ ਟੂਣਾ ਤਾਂ ਸਾਰਿਆਂ ਤੋਂ ਵਧੀਆ ਹੁੰਦਾ ਹਨਾ, ਤੇ ਉਹ ਤਾਂ ਰੋਜ਼ ਜਾ ਕੇ ਉੱਥੇ ਦੇਖਦਾ ਹੋਊ ਵੀ ਫੇਰ ਏਦਾਂ ਦਾ ਟੂਣਾ ਮਿਲ ਜਾਵੇ, ਦਾਰੂ ਦੀ ਬੋਤਲ ਪਈ ਆ ਉਹ ਅਗਲੇ ਨੇ ਪੀ ਲਈ ਤੇ ਜਿਹੜੀ ਰਿੰਗ ਸੀ ਉਹ ਵੇਚ ਕੇ ਅਗਲੀ ਬੋਤਲ ਦਾ ਇੰਤਜ਼ਾਮ ਵੀ ਕਰ ਲਿਆ ਹਨਾ। ਵਾਹ ਜੀ ਵਾਹ, ਕਿਆ ਬਾਤ ਆ ਹਨਾ। ਤੇ ਅੱਗੇ ਜੀ ਨਰਿੰਦਰ ਰਾਠੌਰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਅੱਜ ਦਾ ਟੋਪਿਕ ਮੇਰਾ ਫੇਵਰੇਟ ਆ ਸਾਰੇ ਲਿਸਨਰ, ਜੇ ਕਿਸੇ ਨੇ ਟੂਣਾ ਕਰਵਾਉਣਾ ਹੋਵੇ ਤਾਂ ਬਾਬਾ ਨਰਿੰਦਰ ਸਿੰਘ ਗੋਲਡ ਕੋਸਟ ਵਾਲੇ ਨੂੰ ਕੰਟੈਕਟ ਕਰੋ, ਪੂਰੇ ਵਰਲਡ ਵਿੱਚ ਕਿਤੇ ਵੀ ਟੂਣਾ ਕਰਵਾ ਲਓ। ਕਿਆ ਬਾਤ ਆ, ਲਓ ਜੀ ਬਾਬਾ ਨਰਿੰਦਰ ਸਿੰਘ ਰਾਠੌਰ ਹੈ, ਬਾਬਾ ਨਰਿੰਦਰ ਰਾਠੌਰ ਨਾਂ ਵੀ ਕਾਫੀ ਮਾਡਰਨ ਆ, ਦੇਖ ਲਓ ਵੀ ਜੇ ਕਿਸੇ ਨੇ ਟੂਣਾ ਟਾਣਾ ਕਰਨਾ। ਨਰਿੰਦਰ ਜੀ ਤੁਸੀਂ ਤਾਂ ਮਜ਼ਾਕ ਚ ਭੇਜਿਆ, ਕਈਆਂ ਨੇ ਸੀਰੀਅਸ ਲੈ ਜਾਣਾ ਵਾ ਤੇ ਤੁਹਾਡੀ ਦੁਕਾਨਦਾਰੀ ਆ ਜਿਹੜੀ ਉਹ ਵਧੀਆ ਹੈਲਪ ਪੈਣੀ ਆ, ਪਰ ਇਹ ਟੂਣੇ ਟਾਣੇ ਚ ਹੁੰਦਾ ਕੁਛ ਸਾਡੇ ਵੀ ਏਦਾਂ ਹੀ ਹੁੰਦਾ ਸੀ ਸਾਡੇ ਨਾ ਮਤਲਬ ਸਾਡਾ ਘਰ ਮਿਡਲ ਚ ਹੁੰਦਾ ਸੀ ਸਾਡੇ ਦੋਨੋਂ ਪਾਸੇ ਜਿਹੜੇ ਗੁਆਂਢੀ ਹੁੰਦੇ ਸੀਗੇ ਨਾ ਉਹ ਦੋਨੇ ਟੂਣੇ ਟਾਣੇ ਕਰਨ ਵਾਲੇ ਜਾਂਦੇ ਸੀ ਕਈ ਵਾਰੀ ਅਸੀਂ ਜਦੋਂ ਏਦਾਂ ਗਲੀ ਦੇ ਵਿੱਚੋਂ ਬੀਹੀ ਦੇ ਵਿੱਚੋਂ ਅਸੀਂ ਬੀਹੀ ਕਹਿੰਦੇ ਹਾਂ ਕਈ ਗਲੀ ਜਾਂਦੇ ਹੋਣਗੇ ਨਾ ਉੱਧਰ ਹਨਾ ਜਿਹੜੀ ਉਹ ਵਿਚਾਰੀ ਜਗ੍ਹਾ ਜੀ ਸੜਕਾਂ ਹੁੰਦੀ ਬੀਹੀ ਦੇ ਵਿੱਚ ਜਦੋਂ ਅਸੀਂ ਲੰਘਣਾ ਕਦੇ ਉਹਨਾਂ ਨੇ ਪੈਰ ਦੀ ਮਿੱਟੀ ਚੱਕ ਲੈਣੀ ਹੈ ਨਾ ਕਈ ਵਾਰੀ ਉਹਨਾਂ ਨੇ ਉੱਦਾਂ ਹੀ ਕੋਈ ਚੀਜ਼ ਲੈ ਜਾਣੀ ਜਿਵੇਂ ਬੁੜੀਆਂ ਨੂੰ ਹੁੰਦਾ ਕੋਈ ਕੁੜੀਆਂ ਨੇ ਆਪਸ ਦੇ ਵਿੱਚ ਵੀ ਆਹ ਦੁਪੱਟਾ ਤੇਰਾ ਸੋਹਣਾ ਮੇਰੇ ਸੂਟ ਨਾਲ ਰਲਦਾ ਵਾ ਮੈਨੂੰ ਦੇ ਦੇ ਹੈ ਨਾ ਉਹ ਦੁਪੱਟੇ ਤੇ ਕਦੇ ਕੁਛ ਹੋਣਾ ਕਦੇ ਕੁਛ ਹੋਣਾ ਉਹ ਘਰਦਿਆਂ ਤੋਂ ਪਹਿਲਾਂ ਤਾਂ ਇਹ ਗਾਲਾਂ ਪੈਣੀਆਂ ਵੀ ਤੂੰ ਦਿੱਤਾ ਕਾਹਤੋਂ ਹਨਾ ਉਹਨੂੰ ਆਪਦੇ ਕੱਪੜੇ ਕਿਉਂ ਦੁਪੱਟਾ ਵਗੈਰਾ ਕਿਉਂ ਦਿੱਤਾ ਉਹਨਾਂ ਦੀ ਕੁੜੀ ਨੂੰ ਮੁੜ ਕੇ ਜਿਹੜੀ ਉੱਤੇ ਉਹਨਾਂ ਨੇ ਕਾਰਜਵਾਰੀ ਕੀਤੀ ਹੁੰਦੀ ਸੀ ਮੀਨਾਕਾਰੀ ਕੀਤੀ ਹੁੰਦੀ ਸੀਗੀ ਉਹ ਦੇਖ ਕੇ ਉਦੋਂ ਵੀ ਗਾਲਾਂ ਪੈਂਦੀਆਂ ਹੁੰਦੀਆਂ ਸੀਗੀਆਂ ਮੈਂ ਕਹਿੰਦਾ ਇਹ ਬੁੜੀਆਂ ਰੋਜ਼ ਹੀ ਲੱਗ ਜਾਂਦੀਆਂ ਨੇ ਹਨਾ ਇਹਨਾਂ ਨੂੰ ਵੀ ਦੱਸਿਆ ਵੀ ਟੂਣਾ ਹੁੰਦਾ ਕਿੱਦਾਂ ਵਾ ਤੇ ਅਸੀਂ ਇੱਕ ਵਾਰੀ ਨਾ ਸੁਬਹਾ ਸੁਬਹਾ ਉੱਠ ਕੇ ਇੱਕ ਤਾਂ ਸੀਗਾ ਅਪ੍ਰੈਲ ਫੂਲ ਕਿਉਂਕਿ ਜੇ ਬਾਕੀ ਉਦਾਂ ਦਿਨਾਂ ਚੋਂ ਕਿਸੇ ਦੇ ਕਰਦੇ ਫਿਰ ਤਾਂ ਗਾਲਾਂ ਵਾਲੀਆਂ ਪੈਣੀਆਂ ਸੀ ਤੇ ਜੁੱਤੀਆਂ ਵੀ ਬਹੁਤ ਪੈਣੀਆਂ ਸੀਗੀਆਂ ਮੈਂ ਆਪਦੀ ਕਜ਼ਨ ਨੂੰ ਉਠਾ ਲਿਆ ਤੇ ਮੈਂ ਕਿਹਾ ਵੀ ਆ ਜਾ ਆਪਾਂ ਚੱਲੀਏ ਕਹਿੰਦੀ ਕੀ ਕਰਨਾ ਮੈਂ ਕਿਹਾ ਤੈਨੂੰ ਬਾਅਦ ਚ ਦੱਸੋ ਬਸ ਤੂੰ ਆ ਜਾ ਹਨਾ ਅਸੀਂ ਉਹਨਾਂ ਦੇ ਘਰੇ ਜਾ ਕੇ ਨਾ ਜਿੱਦਾਂ ਉਹ ਮਤਲਬ ਚਰਾ ਚੌਕ ਚੌਰਸ ਜਿਹਾ ਡੱਬਾ ਵਾਹ ਕੇ ਉਹਦੇ ਵਿੱਚ ਏਦਾਂ ਲਾਈਨਾਂ ਲੂਨਾਂ ਵਾਹ ਕੇ ਉਹਦੇ ਵਿੱਚ ਕਾਲੇ ਮਾਂ ਰੱਖੇ ਜਾਂਦੇ ਹਲਦੀ ਚੌਲ ਸੰਧੂਰ ਤੇ ਇੱਕ ਪਤਾ ਨੀ ਖੰਮਣੀ ਹਨਾ ਖੰਮਣੀ ਵੀ ਨਾਲ ਰੱਖ ਕੇ ਨਾ ਆ ਕੇ ਉਹਨਾਂ ਦੇ ਟੂਣਾ ਟਾਣਾ ਕਰਕੇ ਆਰਾਮ ਨਾਲ ਕੇ ਪੈ ਗਈਆਂ ਉਹ ਗਲਤੀ ਦੇ ਨਾਲ ਟੂਣਾ ਤਾਂ ਅਸੀਂ ਉਹਨਾਂ ਦੇ ਘਰ ਮੂਹਰੇ ਕਰਨਾ ਸੀਗਾ ਤੇ ਉਹ ਗਲਤੀ ਦੇ ਨਾਲ ਉਹ ਮਿਡਲ ਜਿਹੇ ਚ ਹੋ ਗਿਆ ਤੇ ਹੁਣ ਉਹ ਸਮਝ ਨਹੀਂ ਸੀ ਆਉਂਦਾ ਕਿ ਟੂਣਾ ਉਹਨਾਂ ਦੇ ਘਰ ਨੂੰ ਕੀਤਾ ਕਿ ਉਹ ਸਾਡੇ ਗੁਆਂਢ ਚ ਜਿਹੜੇ ਦੂਜੇ ਹੋਰ ਚਾਚੇ ਹੋਣੀ ਆ ਵੀ ਉਹਨਾਂ ਦੇ ਘਰ ਨੂੰ ਹੋ ਗਿਆ ਆਪਾਂ ਤਾਂ ਜਾ ਕੇ ਸੌ ਗਏ ਜਦੋਂ ਵੀ ਦੇਣ ਚੜਿਆ ਤੇ ਦੇਖਿਆ ਉਹਨਾਂ ਦੋਨਾਂ ਘਰਾਂ ਨੇ ਦਰਵਾਜ਼ੇ ਖੋਲੇ ਤੇ ਦੇਖਿਆ ਵੀ ਹੈ ਇੱਥੇ ਤਾਂ ਕੋਈ ਟੂਣਾ ਕਰ ਲਿਆ ਮੈਂ ਕਹਿੰਦੀ ਵੀ ਉਹਨਾਂ ਨੇ ਤਾਂ ਜਿਹੜੀ ਗਾਣਾ ਦੀ ਛੂਟ ਭਰਾਈ ਉੱਥੇ ਤਾਂ ਸਾਰਾ ਪਿੰਡ ਵੀ ਇਕੱਠਾ ਹੋ ਗਿਆ ਤੇ ਉਹ ਉਹਨਾਂ ਦਾ ਜਾਂਦਾ ਤਾਂ ਧਿਆਨ ਉਹ ਜਿਹੜੀਆਂ ਦੋ ਬੀਬੀਆਂ ਸੀ ਉਹਨਾਂ ਵੱਲ ਹੀ ਸੀ ਉਹ ਉਹਨਾਂ ਨਾਲ ਹੀ ਸਿੱਧੀਆਂ ਹੋ ਗਈਆਂ ਵੀ ਗਾਲੋ ਗਾਲੀ ਹੈ ਨਾ ਬਸ ਇੰਨਾ ਹੀ ਸੀਗਾ ਵੀ ਜੂੰਡਮ ਜੂੰਡੀ ਨੀ ਹੋਈਆਂ ਉਹ ਤੇ ਇੰਨੀਆਂ ਕੁ ਗਾਲਾਂ ਇੱਕ ਦੂਸਰੇ ਨੂੰ ਉਹਨਾਂ ਨੇ ਦਿੱਤੀਆਂ ਪਤਾ ਨੀ ਕੀ ਬੋਲਿਆ ਹਨਾ ਕਾਫੀ ਜ਼ਿਆਦਾ ਲੋਕ ਇਕੱਠੇ ਹੋ ਗਏ ਸਾਰੇ ਮੁਹੱਲਾ ਪਿੰਡ ਇਕੱਠਾ ਹੋ ਗਿਆ ਸਰਪੰਚ ਵੀ ਆ ਗਿਆ ਇੱਥੋਂ ਤੱਕ ਕਿ ਵੀ ਲੜਾਈ ਇੰਨੀ ਵੱਧ ਗਈ ਤੇ ਮੇਰੀ ਕਜ਼ਨ ਸੀ ਜਿਹੜੀ ਉਹ ਡਰ ਗਈ ਤੇ ਮੈਨੂੰ ਆ ਕੇ ਕਹਿੰਦੀ ਭੈਣੇ ਵੀ ਲੜਾਈ ਬਾਹਲੀ ਵੱਧ ਗਈ ਵੀ ਤੂੰ ਉੱਠ ਜਾ ਆਪਾਂ ਦੱਸ ਦਿੰਦੇ ਹਾਂ ਹਨਾ ਤੇ ਮੈਂ ਕਿਹਾ ਵੀ ਜੇ ਹੁਣ ਲੜਾਈ ਵੱਧ ਗਈ ਜੇ ਹੁਣ ਜਾ ਕੇ ਦੱਸਿਆ ਪੈਣਗੀਆਂ ਬਹੁਤ ਵੀ ਤੂੰ ਚੁੱਪ ਕਰਕੇ ਪਈ ਜਾ ਦੇਖੀ ਜਾਊ ਕੀ ਹੁੰਦਾ ਵਾ ਤੇ ਉਹ ਵਿਚਾਰੀ ਡਰਦੀ ਉੱਥੇ ਫੇਰ ਚਲੇ ਗਈ ਮੈਂ ਤਾਂ ਗਈ ਨਾ ਉੱਥੇ ਤੇ ਉੱਥੇ ਵਾਹਵਾ ਕੰਮ ਜਦੋਂ ਇਹਦਾ ਚੱਲੀ ਗਿਆ ਹਨਾ ਤੇ ਫੇਰ ਹੌਲੀ ਦੇ ਕੇ ਨਾ ਮੇਰੀ ਕਜ਼ਨ ਨੇ ਮੇਰੀ ਮੰਮੀ ਨੂੰ ਦੱਸਤਾ ਹਨਾ ਮੰਮੀ ਨੂੰ ਕਹਿੰਦੇ ਮੰਮੀ ਇਹ ਤਾਂ ਭੈਣ ਨੇ ਕੀਤਾ ਵਾ ਅਸੀਂ ਘੱਟੇ ਗਈਆਂ ਸੀ ਟੂਣਾ ਹਨਾ ਭੈਣ ਨੇ ਟੂਣਾ ਕੀਤਾ ਉਹਨੇ ਮੇਰੇ ਨਾਲ ਲਾਤਾ ਆਪ ਵੀ ਨਿਕਲ ਗਈ ਤੇ ਮੇਰੀ ਮੰਮੀ ਤੇ ਮੇਰੀ ਚਾਚੀ ਹੁਣੇ ਆ ਗਈਆਂ ਕਿਉਂਕਿ ਜੁਆਇੰਟ ਫੈਮਿਲੀ ਸੀਗੀ ਸਾਡੀ ਤੇ ਮੰਮੀ ਹੁਣੇ ਆਈਆਂ ਤੇ ਉਹ ਤਾਂ ਆਏ ਆ ਗਈਆਂ ਵੀ ਜਿਵੇਂ ਮੈਂ ਪਤਾ ਨੀ ਕਿਹੜਾ ਕ੍ਰਾਈਮ ਕੀਤਾ ਹੁੰਦਾ ਵਾ ਮੈਂ ਪਈ ਸੀਗੀ ਮੰਜਾ ਹੀ ਘੇਰ ਲਿਆ ਗਏ ਉਹਨਾਂ ਨੇ ਮੰਮੀ ਮੇਰੀ ਕਹਿੰਦੀ ਉੱਠ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਉਹਨਾਂ ਦੇ ਘਰੇ ਕਿਸੇ ਨੇ ਟੂਣਾ ਕਰਤਾ ਮੈਂ ਕਿਹਾ ਤੁਸੀਂ ਤਾਂ ਐਵੇਂ ਡਰਾਮੇ ਕਰਦੇ ਰਹਿੰਦੇ ਆ ਤੀਜੇ ਦਿਨ ਕੋਈ ਕਿਹਦੇ ਟੂਣਾ ਕਰ ਗਿਆ ਕਦੇ ਕਿਹਦੇ ਟੂਣਾ ਕਰ ਗਿਆ ਮੈਂ ਤੂੰ ਕਾਹਦੇ ਉਠਾਉਣੇ ਮੈਂ ਕਿਹਾ ਮੈਨੂੰ ਸੁਣ ਦੇ ਇੰਨੇ ਕਹਿਣ ਦੀ ਦੌਰ ਚ ਤਿੰਨਾਂ ਤੋਂ ਜਿਹੜੀਆਂ ਪਈਆਂ ਨਾ ਉਹ ਅੱਜ ਤੱਕ ਜਾਣਾ ਮੰਮੀ ਕਹਿੰਦੀ ਤੈਨੂੰ ਸ਼ਰਮ ਨੀ ਆਉਂਦੀ ਉੱਥੇ ਲੋਕ ਉਹਨਾਂ ਦੇ ਸਿਰ ਪਾਟ ਜਾਣੇ ਸੀਗੇ ਵੀ ਤੂੰ ਆ ਕੀ ਹਰਕਤ ਕਰਕੇ ਆਈਆਂ ਫਿਰ ਮੰਮੀ ਨੇ ਹੌਲੀ ਦੇ ਕੇ ਵੀ ਜਦੋਂ ਉਹਨਾਂ ਨੂੰ ਪਾਸੇ ਲਿਜਾ ਕੇ ਸ਼ਾਂਤ ਕੀਤਾ ਕਹਿੰਦੇ ਵੀ ਇਹ ਤਾਂ ਆਪਣੀ ਕੁੜੀ ਨੇ ਕੀਤਾ ਕਿਸੇ ਨੇ ਟੂਣਾ ਨੀ ਕੀਤਾ ਉਦੋਂ ਬਾਅਦ ਥੋੜੇ ਚਿਰ ਬਾਅਦ ਸ਼ਾਂਤੀ ਸ਼ੁੰਤ ਹੋ ਕੇ ਉਹ ਆ ਗਈਆਂ ਫਿਰ ਉਹਨਾਂ ਤੋਂ ਪਈਆਂ ਬਸ ਫਿਰ ਉਹਦੇ ਰੋਟੀ ਨੀ ਮਿਲੀ ਉਹਦੇ ਸੇਵਾ ਹੀ ਹੋਈ ਸਾਰਾ ਦਿਨ ਜਿਹੜਾ ਆਵੇ ਉਹੀ ਆ ਜਾਵੇ ਕੀ ਕਹਿੰਦੇ ਹੁੰਦੇ ਆ ਲੱਡੂ ਬੜੇ ਲੈ ਕੇ ਵੀ ਤੈਨੂੰ ਸ਼ਰਮ ਨੀ ਆਉਂਦੀ ਇਹੋ ਜਿਹੀਆਂ ਹਰਕਤਾਂ ਕਰਦੀਆਂ ਤੂੰ ਵੀ ਘਰ ਚ ਉਹਨਾਂ ਦੀ ਇੰਨੀ ਲੜਾਈ ਵੱਧ ਗਈ ਜੇ ਕੋਈ ਕਹਿ ਜਾਂਦੀ ਹੋ ਜਾਂਦੀ ਫੇਰ ਕੀ ਹੁੰਦਾ ਚਲੋ ਜੀ ਫਿਰ ਬਾਅਦ ਵਿੱਚ ਹੌਲੀ ਹੌਲੀ ਪਤਾ ਲੱਗ ਗਿਆ ਸੀ ਅਸੀਂ ਹਰਕਤ ਕੀਤੀ ਸੀ ਉਹ ਫਿਰ ਕਿੰਨੇ ਦਿਨ ਨਾ ਮਤਲਬ ਕਿ ਜਦੋਂ ਗੱਲ ਸ਼ਾਂਤ ਹੋ ਗਈ ਬਾਅਦ ਚ ਤਾਂ ਸਾਰੇ ਹੱਸਦੇ ਸੀ ਇਹਨਾਂ ਨੇ ਕੀ ਕੀਤਾ ਪਰ ਉਹਦੇ ਜਿਹੜਾ ਪ੍ਰਸ਼ਾਦ ਮਿਲਿਆ ਸੀ ਨਾ ਉਹਦੇ ਜਿਹੜਾ ਮਤਲਬ ਕਿ ਸਾਰਾ ਦਿਨ ਜਿਹੜੀ ਸੇਵਾ ਹੋਈ ਉਹ ਅੱਜ ਤੱਕ ਯਾਦ ਆ ਤੇ ਕਦੇ ਨੀ ਭੁੱਲਦੀ ਹੈ ਨਾ ਏਦਾਂ ਦੇ ਹੁੰਦੇ ਆ ਜੀ ਟੂਣੇ ਹੁੰਦਾ ਕੁਛ ਨੀ ਜਸ ਇਹ ਸਾਡੇ ਦਿਮਾਗ ਦਾ ਜਿਹੜਾ ਵਹਿਮ ਹੁੰਦਾ ਪਰ ਜਿਹੜਾ ਉਹ ਕਹਿੰਦੇ ਹੁੰਦੇ ਨਾ ਕਾਲਾ ਜਾਦੂ ਉਹ ਤੋਂ ਤਾਂ ਮੈਨੂੰ ਪਤਾ ਨੀ ਹਿਸਾਬ ਕਿਤਾਬ ਤੁਹਾਨੂੰ ਕੁਛ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਪਰ ਆਪਾਂ ਇੱਕ ਗੱਲ ਸੁਣ ਲੈਂਦੇ ਹਾਂ ਤੇ ਬਾਕੀ ਹੁਣ ਆਪਾਂ ਤੁਸੀਂ ਵੀ ਤੁਹਾਨੂੰ ਦੱਸ ਹੀ ਦਿੱਤਾ ਜੇ ਕਿਸੇ ਨੇ ਟੂਣੇ ਕਰਾਉਣੇ ਆ ਤਾਂ ਗੋਲਡ ਕੋਸਟ ਵੱਲ ਪਹੁੰਚੋ ਜੀ ਹਨਾ ਅਗਲੇ ਦੀ ਵੀ ਦੁਕਾਨਦਾਰੀ ਚੱਲੂਗੀ ਤੇ ਨਾਲੇ ਸਾਨੂੰ ਬੜੀ ਕਰਨੀ ਵਾਲੇ ਬਾਬਾ ਜੀ ਵੀ ਮਿਲ ਗਏ ਹੁਣ ਤੇ ਆਪਾਂ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ
ਨਿਸ਼ਾਨੀ ਮੋੜ ਗਈ ਉਨੀ ਤੂੰ ਤੇਰੀ ਮੇਰੀ ਟੁੱਟੀ ਕਹਿ ਕੇ ਦਿਲ ਤੋੜ ਗਈ ਕਿ ਤੈਨੂੰ ਸੁਪਨੇ ਦੇ ਵਿੱਚ ਵੀ ਜਹਾਜ਼ ਦਿਸਦੇ ਨੀ ਬਾਹਰ ਜਾਣ ਨੂੰ ਕਾਲੀਏ ਮੁੰਡਾ ਹਿੱਕੇ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਵਾਲੀਏ ਮੁੰਡਾ ਹਿੱਕੇ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਖਰਾਬ ਮੁੰਡੇ ਦਾ ਤਾਂ ਵੀ ਤੇਰੇ ਨਾਲੋਂ ਕੱਢੇ ਨਾ ਲਗਾਵ ਮੁੰਡੇ ਦਾ ਸੀ ਤੂੰ ਕੈਰੀ ਯਾਰ ਕਰ ਤਾਂ ਖਰਾਬ ਮੁੰਡੇ ਦਾ ਤਾਂ ਵੀ ਤੇਰੇ ਨਾਲੋਂ ਕੱਢੇ ਨਾ ਲਗਾਵ ਮੁੰਡੇ ਦਾ ਕੱਢੇ ਨਾ ਤੇਰੀ ਯਾਦ ਜਦੋਂ ਆਵੇ ਉਦੋਂ ਦੋ ਦੋ ਪੈਗ ਲਾ ਕੇ ਗੀਤ ਗੂਤ ਜੇ ਗਾ ਲਈਏ ਮੁੰਡਾ ਹਿੱਕੀ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਵਾਲੀਏ ਸਿੱਕਿਆਂ ਦਾ ਮੋਹ ਪੈ ਗਿਆ ਪਹਿਲਾ ਪਹਿਲਾ ਪਿਆਰ ਜੱਟ ਦਾ ਕੋਈ ਖੋ ਲੈ ਗਿਆ
ਪਿਆਰ ਜੱਟ ਦਾ ਕੋਈ ਖੋ ਲੈ ਗਿਆ
ਤੈਨੂੰ ਚਾਂਦੀ ਦੀਆਂ ਸਿੱਕਿਆਂ ਦਾ ਮੋਹ ਪੈ ਗਿਆ ਪਹਿਲਾ ਪਹਿਲਾ ਪਿਆਰ ਜੱਟ ਦਾ ਕੋਈ ਖੋ ਲੈ ਗਿਆ ਸਾਨੂੰ ਪਤਾ ਹੀ ਨਾ ਲੱਗਾ ਕਦੋਂ ਗੇਮ ਹੋ ਗਈ ਨੀ ਸੁਣ ਦਿਲ ਦੀ ਕਾਲੀਏ ਮੁੰਡਾ ਹਿੱਕ ਉੱਤੇ ਝਾਂਜਰਾਂ ਨੂੰ ਮੁੰਡਾ ਹਿੱਕ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਸਿੱਧਾ ਸੀ ਵਲੈਦ ਨੂੰ ਜਹਾਜ਼ ਹੋ ਗਿਆ ਯਾਰ ਉਸੇ ਦਿਨ ਸੱਚੀ ਸੀ ਆਬਾਦ ਹੋ ਗਿਆ
ਸੱਚੀ ਸੀ ਆਬਾਦ ਹੋ ਗਿਆ
ਤੇਰਾ ਸਿੱਧਾ ਸੀ ਵਲੈਦ ਨੂੰ ਜਹਾਜ਼ ਹੋ ਗਿਆ ਯਾਰ ਉਸੇ ਦਿਨ ਸੀ ਆਬਾਦ ਹੋ ਗਿਆ ਦੀਪ ਲੁੱਟ ਦਾ ਟੋਰੋਂਟੋ ਵਿੱਚ ਬੁੱਲੇ ਬਾਬੇ ਦੀ ਦਿਲੋਂ ਕਿਰਪਾ ਪਾਲੀਏ ਮੁੰਡਾ ਹਿੱਕ ਉੱਤੇ ਝਾਂਜਰਾਂ ਨੂੰ
ਜੀ ਗਾਣਾ ਸੁਣ ਰਹੇ ਸੀ ਤੁਸੀਂ ਇੰਦਰਜੀਤ ਨਿੱਕੂ ਦੀ ਆਵਾਜ਼ ਦੇ ਵਿੱਚ ਨੀ ਸੁਣ ਸਿਡਨੀ ਵਾਲੀ ਹੈ ਨਾ ਸਿਡਨੀ ਵਾਲਿਆਂ ਦੀ ਵੀ ਚੜ੍ਹਾਈ ਆ ਨਾ ਗਾਣੇ ਸਿਡਨੀ ਵਾਲਿਆਂ ਤੇ ਵੀ ਬੜੇ ਬਣ ਗਏ ਮੈਲਬੋਰਨ ਵਾਲਿਆਂ ਨੇ ਵੀ ਛੱਲਾ ਕੱਢ ਤਾ ਉਧਰ ਕੈਨੇਡਾ ਤੇ ਅਮੈਰੀਕਾ ਯੂਕੇ ਵਾਲੇ ਹਨਾ ਸਾਰਿਆਂ ਦੇ ਗਾਣੇ ਨਿਕਲੀ ਜਾਂਦੇ ਆ ਸਿਰਫ ਐਡੀਗੇਡ ਵਾਲੇ ਤੇ ਬ੍ਰਿਸਟਨ ਵਾਲੇ ਰਹਿੰਦੇ ਤੇ ਪਰਸ ਵਾਲੇ ਵੀ ਰਹਿੰਦੇ ਆ ਹਨਾ ਚਲੋ ਚਲੋ ਕੋਈ ਗੱਲ ਨੀ ਜੀ ਤੇ ਇਧਰ ਰਵਿੰਦਰ ਸਿੰਘ ਤਾਂ ਨੀ ਕਹਿੰਦੇ ਕਿ ਮੈਂ ਤਾਂ ਹਿੱਲ ਗਿਆ ਹਾਂ ਤੁਸੀਂ ਤਾਂ ਹਿੱਲੇ ਹੋਏ ਹੈਗੇ ਹੀ ਹੋ ਹਨਾ ਮੈਂ ਕਾਹਤੋਂ ਮੈਸੇਜ ਉਦਾਂ ਪੜਾ ਹਨਾ ਤੁਸੀਂ ਹਿੱਲੇ ਹੋਈ ਹੋ ਜੀ ਬਾਕੀ ਕੋਈ ਚੱਕਰ ਹੀ ਨੀ ਕਹਿੰਦੇ ਜਿੱਦਾਂ ਸ਼ਰਾਬੀ ਤੇ ਅੱਗ ਲਾ ਕੇ ਹਿੱਲ ਜਾਂਦਾ ਮੇਰੇ ਵਰਗਾ ਤੇ ਨਾਲ ਇੱਕ ਫੋਟੋ ਭੇਜੀ ਆ ਉਹਨਾਂ ਨੇ ਤੇ ਕੁੱਤਾ ਯੋਗਾ ਕਰ ਰਿਹਾ ਵਾ ਮਤਲਬ ਕਿ ਯੋਗੇ ਦੇ ਸਟਾਈਲ ਚ ਬੈਠਾ ਕਹਿੰਦੇ ਇਹਨੇ ਬਿਸਕਟ ਖਾ ਲਏ ਆ ਗਲਤੀ ਨਾਲ ਪਤੰਜਲੀ ਵਾਲੇ ਹਨਾ ਤੇ ਹੁਣ ਬੇਚਾਰਾ ਯੋਗਾ ਕਰਨ ਲੱਗਾ ਹੋਇਆ ਤੇ ਬਾਕੀ ਕਹਿੰਦੇ ਕਿ ਬੋਤਲ ਦਾ ਨਾਂ ਲੈ ਕੇ ਸਵੇਰੇ ਸਵੇਰੇ ਕਿਹੜੀ ਲੈ ਕੇ ਦੇਵੋਗੇ ਦੇਖੋ ਜੀ ਚੱਕਰ ਇਹ ਆ ਕਿ ਅਸੀਂ ਨਾ ਤਾਂ ਰੇਡੀਓ ਤੇ ਏਦਾਂ ਦੀ ਹਨਾ ਕੋਈ ਪ੍ਰਮੋਸ਼ਨ ਕਰਦੇ ਆ ਕਿਸੇ ਵੀ ਏਦਾਂ ਦੇ ਨਸ਼ੇ ਦੀ ਤੇ ਦੂਸਰੀ ਗੱਲ ਲੈ ਕੇ ਦੇਣ ਵਾਲੀ ਤਾਂ ਬਹੁਤ ਦੂਰ ਦੀ ਗੱਲ ਆ ਹਨਾ ਅਸੀਂ ਤਾਂ ਸਲਾਹ ਹੀ ਦੇ ਸਕਦੇ ਹਾਂ ਵੀ ਬਾਕੀ ਜੇ ਹੁਣ ਸੇਵਨ ਕਰਨਾ ਮਤਲਬ ਫਿਰ ਬੁਝਾਰਤ ਦੇ ਵਾਂਗੂ ਵੀ ਦੁੱਖਾਂ ਦਾ ਵਿਹੜਾ ਵੀ ਬਣਨਾ ਪੈਂਦਾ ਵਾ ਸੋ ਅਸੀਂ ਤਾਂ ਇਹੀ ਰਵਿੰਦਰ ਕਹਾਂਗੇ ਕਿ ਤੁਸੀਂ ਦਾਰੂ ਤੋਂ ਪਰੇ ਰਹੋ ਬੜੇ ਵਧੀਆ ਹੁੰਦੇ ਆ ਜਿਹੜੇ ਦਾਰੂ ਤੋਂ ਪਰੇ ਰਹਿੰਦੇ ਪਰ ਮੈਨੂੰ ਪਤਾ ਤੁਸੀਂ ਹਟਣਾ ਨੀ ਹੈਗਾ ਨਾਲ ਜਿਹੜੇ ਹੱਥ ਜੋੜੇ ਆ ਮਿਹਨਤਾਂ ਕਰਦੇ ਹੋ ਹਨਾ ਕਿਸੇ ਨਾ ਮਿਹਨਤ ਸੋਣ ਹੀ ਲੈਣੀ ਆ ਤੁਹਾਡੀ ਚਲੋ ਕੋਈ ਚੱਕਰ ਹੀ ਨੀ ਜੀ ਹਨਾ ਤੇ ਬਾਕੀ ਉਹ ਨਾ ਜਿਹੜਾ ਮੈਂ ਪੋਸਟ ਪੜ੍ਹਿਆ ਸੀ ਗੁਰੂਪ ਸਿੰਘ ਦਾ ਸਿੰਘ ਗੁਰੂਪ ਦਾ ਲਿਖਿਆ ਹੋਇਆ ਉਹਨਾਂ ਨੇ ਵਿੱਚ ਲਿਖਿਆ ਵੀ ਸੀ ਕਿ ਬੰਦਾ ਦੋ ਤਰ੍ਹਾਂ ਦੀਆਂ ਬੋਤਲਾਂ ਤੇ ਰਹਿੰਦਾ ਪਹਿਲਾਂ ਤਾਂ ਫਿਰ ਦਾਰੂ ਵਾਲਿਆਂ ਤੇ ਬਾਅਦ ਚ ਫਿਰ ਗਲੂਕੋਜ਼ ਵਾਲੀਆਂ ਬੋਤਲਾਂ ਤੇ ਅਸੀਂ ਨੀ ਚਾਹੁੰਦੇ ਕਿ ਤੁਹਾਡੇ ਨਾਲ ਏਦਾਂ ਦਾ ਕੁਛ ਵੀ ਹੋਵੇ ਸੋ ਬਸ ਜੀ ਵਧੀਆ ਵਧੀਆ ਹੱਸਦੇ ਵਾਸਤੇ ਰਹੋ ਗੱਲਾਂ ਦਾ ਨਸ਼ਾ ਹੀ ਸ਼ਰਾਬ ਵਰਗਾ ਹੁੰਦਾ ਵਾ ਬੋਤਲਾਂ ਤੋਂ ਕੀ ਕਰਾਉਣਾ ਹਨਾ ਤੇ ਅੱਗੇ ਇਹਨਾਂ ਨੇ ਸਾਨੂੰ ਇੱਕ ਵੋਇਸ ਮੈਸੇਜ ਭੇਜਿਆ ਵਾ ਮੇਰੇ ਖਿਆਲ ਦੇ ਵਿੱਚ ਬਾਕੀ ਇਹਨਾਂ ਨੇ ਕੋਈ ਜਾਦੂ ਟੂਣਾ ਕਰਕੇ ਭੇਜਿਆ ਹੁਣ ਸਰਬਜੀਤ ਭਾਜੀ ਤੇ ਚੱਲੂਗਾ ਉਹ ਜਾਦੂ ਟੂਣਾ ਹਨਾ ਆਪਾਂ ਸੁਣਦੇ ਹਾਂ ਜੀ ਕੀ ਭੇਜਿਆ ਇਹਨਾਂ ਨੇ ਸੋ ਮੈਂ ਭਾਜੀ ਨੂੰ ਕਹੂੰਗੀ ਕਿ ਪਲੀਜ਼ ਉਹਨਾਂ ਦਾ ਵੋਇਸ ਮੈਸੇਜ ਆ ਜਿਹੜਾ ਜ਼ਰੂਰ ਪਲੇ ਕਰੋ ਜੀ
ਬਾਬੀ ਜੀ
ਇੱਕ ਸਾਡੇ ਦਲਜੀਤ ਸਿੰਘ ਢਿੱਲੋਂ ਵਾਲੇ ਉਹਨਾਂ ਨੇ ਵੀ ਸਾਨੂੰ ਵੋਇਸ ਮੈਸੇਜ ਭੇਜਿਆ ਸੋ ਪਲੀਜ਼ ਭਾਜੀ ਇਹ ਦੋਨੋਂ ਵੋਇਸ ਮੈਸੇਜ ਆਪਾਂ ਪਲੇ ਕਰ ਦਈਏ
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਸੀਂ ਟੂਣਿਆਂ ਦੀ ਗੱਲ ਸ਼ੁਰੂ ਕੀਤੀ ਹੈ ਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਟੂਣਿਆਂ ਦੀ ਅਸਲੀਅਤ ਕੀ ਸੀ ਪੁਰਾਣੇ ਸਮਿਆਂ ਵਿੱਚ ਜਦੋਂ ਲੋਕਾਂ ਨੂੰ ਕੋਈ ਤਕਲੀਫ਼ ਹੁੰਦੀ ਸੀ ਦੁੱਖ ਹੁੰਦਾ ਸੀ ਤਾਂ ਉਦੋਂ ਡਾਕਟਰ ਵੈਦ ਹਕੀਮ ਜਿਹੜੇ ਸੀ ਉਹ ਬੜੀ ਦੂਰ ਦੂਰ ਤੱਕ ਮਿਲਦੇ ਸੀ ਤੇ ਕਈ ਵਾਰ ਪਤਾ ਵੀ ਨਹੀਂ ਸੀ ਹੁੰਦਾ ਕਿ ਕਿਹੜੇ ਪਿੰਡ ਵਿੱਚ ਵੈਦ ਰਹਿੰਦਾ ਹੈ ਤੇ ਉਹਨਾਂ ਸਮਿਆਂ ਵਿੱਚ ਆਪਣੀ ਦੁੱਖ ਤਕਲੀਫ਼ ਦਾ ਸੁਨੇਹਾ ਵੈਦ ਤੱਕ ਪਹੁੰਚਾਉਣ ਲਈ ਇਹ ਟੂਣਾ ਇੱਕ ਜ਼ਰੀਆ ਸੀ ਇੱਕ ਤਰੀਕਾ ਸੀ ਮੰਨ ਲਓ ਕਿਸੇ ਨੂੰ ਸਿਰ ਪੀੜ ਹੋ ਰਹੀ ਸੀ ਤੇ ਉਹ ਸਿਰ ਦੇ ਆਕਾਰ ਦਾ ਨਾਰੀਅਲ ਜਿਵੇਂ ਹੁੰਦਾ ਹੈ ਤੇ ਨਾਲ ਕੁਝ ਵਸਤਾਂ ਜੋ ਤਕਲੀਫ਼ ਨੂੰ ਦਰਸਾਉਂਦੀਆਂ ਸਨ ਉਹ ਚੌਂਕ ਦੇ ਵਿੱਚ ਰੱਖ ਦਿੰਦਾ ਸੀ ਤਾਂ ਕਿ ਆਉਂਦਾ ਜਾਂਦਾ ਰਾਹੀਂ ਇਹ ਪਤਾ ਦੱਸ ਸਕੇ ਕਿ ਇਹ ਇਸ ਪਿੰਡ ਵਿੱਚ ਇਸ ਗਲੀ ਵਿੱਚ ਕਿਸੇ ਦੇ ਸਿਰ ਪੀੜ ਹੋ ਰਹੀ ਹੈ ਤੇ ਉਹ ਜੇ ਕਿਸੇ ਵੈਦ ਹਕੀਮ ਦਾ ਐਡਰੈਸ ਜਾਣਦਾ ਹੁੰਦਾ ਤੇ ਉਹਦੇ ਤੱਕ ਉਸਨੇ ਪਹੁੰਚਾ ਦਿੰਦਾ ਕਿ ਫਲਾਂ ਪਿੰਡ ਵਿੱਚ ਫਲਾਂ ਗਲੀ ਦੇ ਵਿੱਚ ਕਿਸੇ ਦੇ ਸਿਰ ਦਰਦ ਹੋ ਰਹੀ ਹੈ ਜਿਵੇਂ ਇਹ ਕਹਿ ਲੋ ਕਿਸੇ ਨੂੰ ਖਾਣ ਪੀਣ ਹਾਜ਼ਮੇ ਦੀ ਖਰਾਬੀ ਹੋ ਗਈ ਤਾਂ ਉਸਨੇ ਕੋਈ ਗਲਤ ਖਾ ਲਿਆ ਜਿਵੇਂ ਇਹ ਕਹਿ ਲੋ ਕਿ ਉਸਨੇ ਮੀਟ ਆਦਿ ਖਾ ਲਿਆ ਜਾਂ ਸ਼ਰਾਬ ਜ਼ਿਆਦਾ ਪੀ ਲਈ ਤੇ ਉਸ ਸਮੇਂ ਮੁਰਗਾ ਆਦਿ ਤੇ ਸ਼ਰਾਬ ਦੀ ਬੋਤਲ ਨੂੰ ਚੌਂਕ ਵਿੱਚ ਰੱਖ ਦਿੱਤਾ ਜਾਂਦਾ ਸੀ ਨਿਸ਼ਾਨੀ ਦੇ ਤੌਰ ਤੇ ਤਾਂ ਕਿ ਵੈਦ ਤੱਕ ਇਹ ਸੁਨੇਹਾ ਪਹੁੰਚ ਜਾਵੇ ਕਿਸੇ ਨਾ ਕਿਸੇ ਢੰਗ ਨਾਲ ਕਿ ਇਸ ਪਿੰਡ ਵਿੱਚ ਇਸ ਗਲੀ ਵਿੱਚ ਫਲਾਣਾ ਆਦਮੀ ਜਾਂ ਫਲਾਣੇ ਘਰ ਵਿੱਚ ਕੋਈ ਕਿਸੇ ਨੂੰ ਪੇਟ ਦੀ ਤਕਲੀਫ਼ ਹੈ ਇਸੇ ਤਰ੍ਹਾਂ ਜੇ ਔਰਤਾਂ ਦੀ ਕੋਈ ਤਕਲੀਫ਼ ਹੈ ਜਿਵੇਂ ਜਨੇਪਾ ਆਦਿ ਜਾਂ ਜਨੇਪਾ ਹੁੰਦਾ ਨਹੀਂ ਹੁੰਦਾ ਜਾਂ ਔਰਤਾਂ ਦੀਆਂ ਲੱਖਾਂ ਤਕਲੀਫ਼ਾਂ ਨੇ ਤੇ ਉਹਨਾਂ ਲਈ ਇਹ ਨਿਸ਼ਾਨੀ ਹੁੰਦੀ ਸੀ ਸੰਦੂਰ ਚੂੜੀਆਂ ਕਿ ਇਸ ਪਿੰਡ ਵਿੱਚ ਕਿਸੇ ਔਰਤ ਨੂੰ ਕੋਈ ਜ਼ਿਆਦਾ ਤਕਲੀਫ਼ ਹੈ ਇਸ ਨੇ ਕਿਸੇ ਨਾ ਕਿਸੇ ਢੰਗ ਨਾਲ ਵੈਦ ਤੱਕ ਪਹੁੰਚ ਜਾਏ ਬੱਚਿਆਂ ਦੀ ਤਕਲੀਫ਼ ਲਈ ਖਿਡੌਣੇ ਆਦਿ ਰੱਖ ਦਿੱਤੇ ਜਾਂਦੇ ਸਨ ਜਾਂ ਇਹੋ ਜਿਹੀ ਕੋਈ ਚੀਜ਼ ਜੋ ਬੱਚੇ ਦੀ ਨਿਸ਼ਾਨੀ ਹੁੰਦੀ ਹੈ ਤੇ ਵੈਦ ਸਮਝ ਜਾਂਦਾ ਸੀ ਕਿ ਫਲਾਣੇ ਪਿੰਡ ਤੋਂ ਇਹ ਸੁਨੇਹਾ ਆਇਆ ਹੈ ਰਾਹੀਂ ਜਾਂਦਾ ਜਾਂਦਾ ਵੈਦ ਨੂੰ ਦੱਸ ਜਾਂਦਾ ਕਿ ਫਲਾਣੇ ਪਿੰਡ ਵਿੱਚ ਇਸ ਤਰ੍ਹਾਂ ਟੂਣਾ ਪਿਆ ਸੀ ਤੇ ਉਸ ਤੱਕ ਪਹੁੰਚ ਕਰੋ ਉੱਥੇ ਕਿਸੇ ਦੇ ਸਿਰ ਪੀੜ ਹੈ ਕੋਈ ਔਰਤ ਬਿਮਾਰ ਹੈ ਕਿਸੇ ਦੇ ਪੇਟ ਵਿੱਚ ਤਕਲੀਫ਼ ਹੈ ਜਾਂ ਕੋਈ ਬੱਚਾ ਬਿਮਾਰ ਹੈ ਇੱਕ ਨਿਸ਼ਾਨੀ ਸੀ ਜਿਸ ਨੂੰ ਬਾਅਦ ਵਿੱਚ ਲੋਕਾਂ ਨੇ ਟੂਣਾ ਬਣਾ ਲਿਆ ਅਸਲ ਵਿੱਚ ਅਸੀਂ ਜਿਸ ਵਿਗਿਆਨਕ ਯੁੱਗ ਵਿੱਚ ਜੀ ਰਹੇ ਹਾਂ ਤੇ ਜੇ ਇਸ ਵਿੱਚ ਰਹਿ ਕੇ ਤੇ ਵਿਦੇਸ਼ਾਂ ਵਿੱਚ ਰਹਿ ਕੇ ਵੀ ਸਾਡੀ ਜਿਹੜੀ ਅਸਲੀਅਤ ਹੈ ਉਸ ਨੂੰ ਅਸੀਂ ਨਹੀਂ ਪਹਿਚਾਣਦੇ ਤਾਂ ਇਸ ਤੋਂ ਮਾੜੀ ਹੋਰ ਕੋਈ ਗੱਲ ਨਹੀਂ ਹੈ ਸੋ ਮੇਰਾ ਇਹ ਸੁਨੇਹਾ ਹੈ ਸਾਰੇ ਸਰੋਤਿਆਂ ਨੂੰ ਕਿ ਟੂਣੇ ਦੇ ਨਾਲ ਕੁਛ ਨਹੀਂ ਹੁੰਦਾ ਅਸੀਂ ਲੱਖਾਂ ਪਿੰਡਾਂ ਦੇ ਲੱਖਾਂ ਲੋਕਾਂ ਤੱਕ ਪਹੁੰਚ ਕੀਤੀ ਹੈ ਆਪਣੀ ਇੱਕ ਸੋਸਾਇਟੀ ਰਾਹੀਂ ਤੇ ਉਹਨਾਂ ਨੂੰ ਇਸ ਵਹਿਮ ਭਰਮ ਵਿੱਚੋਂ ਕੱਢਣ ਲਈ ਬੜੇ ਅਨੋਖੇ ਤਰੀਕੇ ਵਰਤੇ ਨੇ ਜੇ ਹੁਣ ਵੀ ਕੋਈ ਜਾਪਦਾ ਹੈ ਕਿਸੇ ਨੂੰ ਕਿਸੇ ਦੇ ਟੂਣੇ ਨਾਲ ਕੁਛ ਹੋਇਆ ਹੋਏ ਤਾਂ ਉਹ ਮੇਰੇ ਨਾਲ ਵੀ ਸੰਪਰਕ ਕਰ ਸਕਦਾ ਹੈ ਜਾਂ ਹਰਮਨ ਰੇਡੀਓ ਤੇ ਆਪਣਾ ਸੁਨੇਹਾ ਦੇ ਸਕਦਾ ਹੈ ਬਹੁਤ ਬਹੁਤ ਧੰਨਵਾਦ
ਸੋ ਬਹੁਤ ਬਹੁਤ ਥੈਂਕ ਯੂ ਦਲਜੀਤ ਭਾਜੀ ਸੋ ਇਹ ਸਨ ਜੀ ਦਲਜੀਤ ਮਹਿਤਾ ਚੌਂਕ ਵਾਲੇ ਸੋ ਵਾਕਈ ਜੀ ਬੜੀ ਸੋਹਣੀ ਇਨਫੋਰਮੇਸ਼ਨ ਦਿੱਤੀ ਆ ਸੋ ਏਦਾਂ ਹੀ ਹੁੰਦਾ ਸੀ ਆਪਾਂ ਕੋਈ ਗੱਲ ਸ਼ੁਰੂ ਕਰੀਏ ਤਾਂ ਦੇਖੋ ਕਿੰਨੇ ਕੰਮ ਦੀ ਗੱਲ ਕੋਈ ਨਾ ਕੋਈ ਪਤਾ ਲੱਗਦੀ ਆ ਸੋ ਵਾਕਈ ਜੀ ਜਿਹੜੇ ਸਾਡੇ ਬਜ਼ੁਰਗ ਸੀ ਇਹ ਸਾਰੀ ਵਾਰਤਾਲਾਪ ਤੋਂ ਇੱਕ ਗੱਲ ਇਹ ਵੀ ਪਤਾ ਲੱਗਦੀ ਹੈ ਨਾ ਕਿ ਕਿੰਨੇ ਚੰਗੇ ਸੀ ਪੁਰਾਣੇ ਵੇਲੇ ਕਿੰਨੀਆਂ ਸਾਂਝਾਂ ਸੀ ਉਹਨਾਂ ਟਾਈਮ ਦੇ ਵਿੱਚ ਕਿ ਕਿੱਦਾਂ ਕਿਹੜੀ ਚੀਜ਼ ਦੀ ਕਿਸੇ ਦੀ ਬਿਮਾਰੀ ਠਮਾਰੀ ਦੀ ਖਬਰ ਉਸ ਵੇਦ ਕੋਲੇ ਜਾਂਦਾ ਜਾਂਦਾ ਰਾਹੀਂ ਵੀ ਪਹੁੰਚਾ ਜਾਂਦਾ ਸੀ ਪਰ ਦੇਖੋ ਅਸੀਂ ਉਹਨਾਂ ਚੀਜ਼ਾਂ ਨੂੰ ਕਿੱਦਾਂ ਨਾ ਕਿੱਦਾਂ ਕਿੱਥੋਂ ਤੋਂ ਲਿਆ ਕੇ ਕਿੱਧਰਲੇ ਪਾਸੇ ਨੂੰ ਲੈ ਗਏ ਸੋ ਇਸੇ ਲਈ ਤਾਂ ਕਹਿੰਦੇ ਆ ਨਾ ਕਿ ਪੜ੍ਹਦੇ ਨੀ ਅਸੀਂ ਤਾਂ ਹੜੀ ਜਾਂਦੇ ਹਾਂ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਆ ਸੋ ਜੋ ਸਾਡੇ ਕੋਲ ਆ ਅਸੀਂ ਉਸ ਚੀਜ਼ ਨੂੰ ਵੀ ਨੀ ਸਾਂਭ ਕੇ ਰੱਖ ਸਕਦੇ ਉਹ ਵੀ ਨਿਆਮਤਾਂ ਉਹ ਵੀ ਜਿਹੜੀਆਂ ਚੀਜ਼ਾਂ ਵਾ ਅਸੀਂ ਕਿਤੇ ਨਾ ਕਿਤੇ ਆਪਣੇ ਹੱਥੀ ਉਹਨਾਂ ਨੂੰ ਖਤਮ ਕਰੀ ਜਾ ਰਹੇ ਹਾਂ ਸੋ ਲਓ ਜੀ ਫਿਰ ਅੱਗੇ ਹਰਜਿੰਦਰ ਸਿੰਘ ਕਹਿੰਦੇ ਕਿ ਜੋ ਗਲਤੀ ਨਾ ਕਰੇ ਉਸਨੂੰ ਭਗਵਾਨ ਕਹਿੰਦੇ ਨੇ ਜੋ ਗਲਤੀ ਕਰਕੇ ਮੰਨ ਜਾਏ ਉਸਨੂੰ ਇਨਸਾਨ ਕਹਿੰਦੇ ਨੇ ਤੇ ਜੇ ਗਲਤੀ ਤੇ ਗਲਤੀ ਕਰਦਾ ਰਵੇ ਉਹਨੂੰ ਸ਼ੈਤਾਨ ਕਹਿੰਦੇ ਨੇ ਹਰਜਿੰਦਰ ਘੁੰਮਣ ਕਿਆ ਬਾਤ ਆ ਜੀ ਵਾਕਈ ਇਨਸਾਨ ਕੋਲੋਂ ਗਲਤੀ ਹੁੰਦੀ ਆ ਪਰ ਗਲਤੀ ਨੂੰ ਮੰਨ ਲੈਣਾ ਬਹੁਤ ਵੱਡੀ ਗੱਲ ਹੁੰਦੀ ਆ ਪਰ ਗਲਤੀ ਨੂੰ ਮੰਨਣ ਦੇ ਵਿੱਚ ਨਾ ਜਿਹੜੀ ਸਾਡੀ ਮੈਂ ਆ ਉਹ ਅੜੇ ਆ ਜਾਂਦੀ ਆ ਤੇ ਹੁਣ ਨੀ ਦਿੰਦੀ ਤੇ ਹੁਣ ਦੇਖਦੇ ਆ ਜੀ ਅੱਗੇ ਜਿਹੜਾ ਸਾਡੇ ਕੋਲ ਮੈਸੇਜ ਆਇਆ ਵਾ ਰਵਿੰਦਰ ਸਿੰਘ ਧਾਨੀ ਦਾ ਕੀ ਕਹਿੰਦੇ ਆ ਆਪਣੇ ਵੋਇਸ ਮੈਸੇਜ ਦੇ ਵਿਚ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ, ਠੀਕ ਠਾਕ ਹੋ? ਟੂਣੇ ਦੀ ਗੱਲ ਕਰਦੇ ਪਏ ਹੋ, ਇੱਕ ਵਾਰੀ ਨਾ ਕੀ ਹੋਇਆ ਕਿ ਸਾਡੇ ਪਿੰਡ ਮਤਲਬ ਇੱਕ ਨਾ ਬੰਦਾ ਸੀ ਪੁੰਮਣ ਸਿੰਘ, ਤੇ ਸ਼ਰਾਬੀ ਭਾਬੀ ਸੀ ਤੇ ਉਹਦੀ ਨਾ ਮਤਲਬ ਹਵੇਲੀ ਸੀ ਪਿੰਡ ਤੋਂ ਬਾਹਰ ਸੀ, ਉਹਦੇ ਘਰ ਤੋਂ ਕਾਫੀ ਦੂਰ ਸੀ, ਮਤਲਬ ਅੱਧਾ ਕਿਲੋਮੀਟਰ ਲਾ ਲੋ। ਤੇ ਹੋਇਆ ਏਦਾਂ ਕਿ ਉਹ ਨਾ ਜਾਣਦਿਆ ਕਿ ਮਤਲਬ ਰਾਤ ਨੂੰ ਹੈ ਸ਼ਰਾਬੀ ਸੀ, ਮਤਲਬ ਜਾਂਦਾ ਪਿਆ ਕਿ ਚਲੋ ਮਤਲਬ ਮੱਝਾਂ ਨੂੰ ਫੇਰਾ ਫੂਰਾ ਮਾਰੀਏ। ਤੇ ਉੱਥੇ ਨਾ ਇੱਕ ਹੈਗੀ ਸੀ ਨਰੈਣੇ ਦੀ ਨੂੰਹ, ਉਹ ਰਾਤ ਨੂੰ ਉੱਥੇ ਨਾ ਕਰਦੀ ਪਈ, ਉਹਨੇ ਦੇਖਿਆ ਹੈ ਬੜਾ ਸ਼ਰਾਰਤੀ ਫੁੰਮਣ ਸਿੰਘ, ਉਹਨੂੰ ਗਿਆ ਉੱਥੇ ਤੇ ਉਹਨੂੰ ਚੋਰੀ ਚੋਰੀ ਉਹਦੇ ਪਿੱਛੇ ਲਾਗੇ ਚਲਾ ਗਿਆ। ਲਾਗੇ ਜਾ ਕੇ ਉਹ ਨਹਾਉਂਦੀ ਸੀ, ਦੂਜੇ ਪਾਸੇ ਮੂੰਹ ਕਰਕੇ ਕੱਪੜੇ ਲਾ ਕੇ ਉਹਨੇ ਲੱਤ ਮਾਰੀ ਉਹਦੇ ਪਿੱਠ ਤੇ ਪਿੰਨੀ ਜ਼ੋਰ ਦੀ, ਉਹ ਗਾਂ ਡਿੱਗੀ ਤੇ ਉਹਦਾ ਮੂੰਹ ਮਾਲ ਲਿਬੜ ਗਿਆ ਜੀ ਮਿੱਟੀ ਦੇ ਨਾਲ। ਤੇ ਉਹਨੇ ਦੇਖਿਆ ਕਿ ਫੁੰਮਣ ਆ ਗਿਆ, ਉਹ ਲੈ ਕੱਪੜੇ ਲੈ ਗਏ, ਸੱਸ ਉਹਦੀ ਥੋੜੀ ਨੁੱਕਰ ਤੇ ਖਲੋਤੀ, ਲੈ ਗਿਆ ਭੱਜ ਪਈਆਂ ਘਰ ਨੂੰ। ਸਵੇਰੇ ਉਹਨੇ ਇੰਨੀ ਗਾਲ ਕੱਢੀ, ਰਾਤ ਵੀ ਕੱਢੀ ਜਾਵੇ, ਸਵੇਰੇ ਉਹਨੇ ਇੰਨੀ ਗਾਲ ਕੱਢੀ ਪਿੰਡ ਦੇ ਵਿੱਚ, ਜਦੋਂ ਤੇ ਮਹੀਨਾ ਦੋ ਮਹੀਨੇ ਤੇ ਗਾਲਾਂ ਹੀ ਕੱਢਦਾ ਤੇ ਲੋਕੀ ਹੱਸਦੇ ਰਹੇ ਉਹਦੀ ਗੱਲ ਤੋਂ ਯਾਰ, ਕਿਹਾ ਮਤਲਬ ਪਿੰਡਾਂ ਚ ਨਜ਼ਾਰੇ ਕੁਝ ਹੋਰ ਹੁੰਦੇ ਹਨਾ, ਟੂਣਿਆਂ ਵਾਲਿਆਂ ਦਾ ਵੀ ਸਰਿਆ ਹੀ ਪਿਆ।
ਲਓ ਜੀ, ਇਹ ਸਨ ਹਰਵਿੰਦਰ ਸਿੰਘ ਧਾਨੀ ਤੇ ਕਹਿੰਦੇ ਇੱਕ ਦਿਨ ਕੀ ਹੋਇਆ ਕਿ ਮੈਂ ਰਾਤ ਨੂੰ ਕੇਮਾਰਟ ਗਿਆ ਸੀ, ਦੇਖਿਆ ਇੰਦਰਜੀਤ ਨਿੱਕੂ ਕੇਮਾਰਟ ਚ ਘੁੰਮ ਰਿਹਾ ਸੀ ਆਪਣੀ ਫੈਮਿਲੀ ਬਲੈਕ ਟਾਊਨ ਚ। ਐਵੇਂ ਏਦਾਂ ਕਿੱਦਾਂ ਹੋ ਸਕਦਾ ਵਾ ਰਾਤ ਨੂੰ ਕੇਮਾਰਟ ਦੇ ਵਿੱਚ? ਕੇਮਾਰਟ ਤਾਂ 9 ਵਜੇ ਬੰਦ, 9-10 ਵਜੇ ਮੇਰੇ ਖਿਆਲ ਬੰਦ ਹੋ ਜਾਂਦਾ, ਐਵੇਂ ਨਾ ਡਰਾਈ ਜਾਵੇ ਵੀ ਕੋਈ ਜਾਦੂ ਟੋਣੇ ਦਾ ਅਸਰ ਹੋਣਾ ਵਾ ਜਾਂ ਖਾਧੀ ਪੀਤੀ ਦੇ ਵਿੱਚ ਹਨਾ ਗੜਬੜ ਹੋ ਗਈ ਹੋਊ। ਤੇ ਅੱਗੇ ਜੀ ਵੋਇਸ ਮੈਸੇਜ ਸਾਡੇ ਕੋਲ ਆਇਆ ਵਾ ਬੜੀ ਕਰਨੀ ਵਾਲੇ ਬਾਬਾ ਜੀ ਜਿਹੜੇ ਕਿ ਗੋਲਡ ਕੋਸਟ ਵਿੱਚ ਅੱਜ ਹੀ ਪੈਦਾ ਹੋਏ ਆ, ਜਿਹਨਾਂ ਕਿੰਨੇ ਕਿ ਅੱਜ ਹੀ ਅਵਤਾਰ ਲਿਆ ਵਾ, ਮਜ਼ਾਕ ਕਰਦੀ ਆ। ਸੋ ਦੇਖਦੇ ਆ ਜੀ ਨਰਿੰਦਰ ਰਾਠੌਰ ਕੀ ਵੋਇਸ ਮੈਸੇਜ ਭੇਜਦੇ ਆ ਸਾਨੂੰ।
ਸਤਿ ਸ੍ਰੀ ਅਕਾਲ ਬੋਬੀ ਜੀ, ਨਰਿੰਦਰ ਬੋਲ ਰਿਹਾ ਗੋਲਡ ਕੋਸਟ ਵਾਲੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਟੌਪਿਕ ਅੱਜ ਦਾ ਫੇਵਰੇਟ ਆ ਜੀ ਸਾਡਾ। ਟੂਣੇ ਤਾਂ ਬਹੁਤ ਕੀਤੇ ਆ ਜੀ, ਪਰ ਕਦੀ ਅਮੀਰ ਜਿਹਾ ਟੂਣਾ ਨੀ ਮਿਲਿਆ ਕਦੀ। ਜਿੱਦਾਂ ਦਾਰੂ ਮੁਰਗਾ ਤਾਂ ਮਿਲ ਗਿਆ, ਮੁਰਗਾ ਵੀ ਬਣਾ ਲਿਆ, ਦਾਰੂ ਵੀ ਦੇਤੀ ਜਿਹਨੇ ਪੀਣੀ ਸੀ, ਪਰ ਕੋਈ ਪੈਸੇ ਪੁਸੇ ਵਾਲਾ ਗੋਲਡ ਵਾਲਾ ਟੂਣਾ ਤਾਂ ਨੀ ਮਿਲਿਆ ਜੀ। ਬਾਕੀ ਸਾਨੂੰ ਤਾਂ ਜ਼ਿਆਦਾ ਮਤਲਬ ਦੋ ਤਰ੍ਹਾਂ ਦੇ ਟੂਣੇ ਮਿਲਦੇ ਸੀ, ਜਾਂ ਤਾਂ ਕਹਿ ਲਓ ਕਿ ਟ੍ਰੈਡੀਸ਼ਨਲ ਹੋ ਗਿਆ ਪੁਰਾਣਾ, ਜਿਹਦੇ ਚ ਮੋਗਲੀ ਜਾਂ ਕਾਲੇ ਮਾਂ ਵਗੈਰਾ ਹੁੰਦੇ ਸੀ, ਜਾਂ ਕਿਤੇ ਜਿਹੜਾ ਥੋੜਾ ਮਾਡਰਨ ਹੋਵੇ ਉਹਦੇ ਚ ਕਹਿ ਲਓ ਕਿ ਬਿੰਦੀਆਂ ਸੰਧੂਰ, ਜਾਂ ਕਿਤੇ ਜਲੇਬੀਆਂ ਵਗੈਰਾ ਪਈਆਂ ਸੀ। ਜਲੇਬੀਆਂ ਵਗੈਰਾ ਤਾਂ ਚਲੋ ਨਹੀਂ ਖਾਂਦੇ ਹੁੰਦੇ ਸੀ, ਨਾ ਹੀ ਕਦੀ ਫਰੂਟ ਖਾਧਾ ਸੀ, ਕਿਉਂਕਿ ਉਹਦੇ ਚ ਥੋੜਾ ਚਾਂਸਸ ਹੁੰਦੇ ਆ ਕਈ ਵਾਰ ਕੋਈ ਚੀਜ਼ ਮਿਕਸ ਹੋਣ ਦੇ, ਬਟ ਨਾਰੀਅਲ ਵਗੈਰਾ ਜ਼ਰੂਰ ਖਾ ਲੈਂਦੇ ਸੀ। ਬਾਕੀ ਗੱਲ ਦੀ ਜੁੱਤੀਆਂ ਦੀ, ਜੁੱਤੀਆਂ ਤਾਂ ਨਹੀਂ ਪਈਆਂ ਅੱਜ ਤੱਕ, ਕਿਉਂਕਿ ਸ਼ੱਕ ਹੀ ਨਹੀਂ ਹੋਣ ਦਿੰਦੇ ਸੀ ਕਿਸੇ ਨੂੰ ਅਸੀਂ। ਤੇ ਬਸ ਤੁਹਾਡੇ ਵਾਲੀ ਗੱਲ ਸਹੀ ਆ ਕਿ ਜਿਹੜੀ ਬੁੜੀ ਜ਼ਿਆਦਾ ਰੌਲਾ ਪਾਉਂਦੀ ਸੀ ਜਾਂ ਜਿਹੜੀ ਬੁੜੀ ਤੇ ਸ਼ੱਕ ਕਰਦੇ ਸੀ, ਸਾਨੂੰ ਹੁੰਦਾ ਸੀ ਕਿ ਉਹਨਾਂ ਦੋਨਾਂ ਦੀ ਆਪਸ ਲੜਾਈ ਕਰਾਈਏ। ਤੇ ਬਸ ਰਾਤ ਨੂੰ ਕੀ ਕਰਨਾ ਜੀ, ਟੂਣੇ ਸਾਡੇ ਸਸਤੇ ਹੁੰਦੇ ਸੀ ਜੀ, 1-2 ਰੁਪਏ ਦੇ ਕਹਿ ਲਓ, ਕਾਲੇ ਮਾਂ ਘਰੋਂ ਮਿਲ ਜਾਂਦੇ ਸੀ, ਥੋੜੇ ਚੌਲ ਤੇ ਮੋਲੀ ਵੀ ਘਰੋਂ ਮਿਲ ਜਾਂਦੀ ਸੀ, ਮੋਲੀ ਨੂੰ 7 ਗੰਢਾ ਮਾਰ ਕੇ ਜਾਂ ਕਈ ਵਾਰ ਆਂਡੇ ਦਾ ਖੋਲ ਉਹ ਰੱਖ ਦੇਣਾ ਜੀ, ਬਸ ਹਲਕਾ ਜਿਹਾ ਮਾਂ ਦਾ ਛਿੱਟਾ, ਜਿਹੜੇ ਕਾਲੇ ਮਾਂ ਹੁੰਦੇ ਉਹਨਾਂ ਦੇ ਛਿੱਟਾ ਦੇ ਦੋ, ਬਸ ਸਵੇਰੇ ਕਲੇਸ਼ ਪਿਆ ਦੇਖਿਓ ਫਿਰ ਤੁਸੀਂ, ਬੜੀਆਂ ਗਲੀ ਚ ਜਾ ਕੇ ਗਾਲਾਂ ਕੱਢਦੀਆਂ ਹੁੰਦੀਆਂ ਖੜ ਖੜ ਕੇ। ਬਸ ਸਾਨੂੰ ਤਾਂ ਇੰਤਜ਼ਾਰ ਹੁੰਦਾ ਸੀ ਕਿ ਬਸ ਰਾਤ ਨੂੰ ਟੂਣਾ ਕਰਦਾ, ਸਵੇਰੇ 6 ਵਜੇ ਸਾਨੂੰ ਇੰਤਜ਼ਾਰ ਹੁੰਦਾ ਸੀ ਵੀ ਬਸ ਨਜ਼ਾਰਾ ਦੇਖਣ ਦਾ। ਹਾਲੇ ਵੀ ਮੈਂ ਇੰਡੀਆ ਤੋਂ ਹੁਣ ਵੀ ਮੈਂ ਮੂਵੀਆਂ ਵੀਡੀਓਜ਼ ਮੰਗਵਾਉਣਾ ਹੁੰਦਾ, ਮੇਰਾ ਇੱਕ ਚੇਲਾ ਹੈਗਾ ਉਹਨੂੰ ਮੈਂ ਕਹਿੰਦਾ ਵੀ ਜਦੋਂ ਦਿਲ ਕਰੇ ਕੋਈ ਵਧੀਆ ਮੂਵੀ ਦੇਖਣ ਦਾ ਟੂਣੇ ਵਾਲੀ, ਤਾਂ ਬਸ ਉਹਨਾਂ ਨੂੰ ਕਹਿੰਦਾ ਵੀ ਚਾਹੇ ਤੇ ਘਰ ਜਾ ਕੇ ਮਾਂ ਖਿਲਾ ਰਹਾ ਹੋ, ਸਵੇਰੇ ਟੂਣੇ ਸਵੇਰੇ ਬਸ ਮੂਵੀ ਰੈਡੀ ਹੁੰਦੀ ਆ ਜੀ। ਬਾਕੀ ਇਹ ਤਾਂ ਮਜ਼ਾਕ ਦੀ ਗੱਲ ਸੀ ਜੀ, ਪਰ ਇਹ ਗੱਲ ਤੋਂ ਇਹ ਪਤਾ ਲੱਗਦਾ ਕਿ ਲੋਕ ਕਿੰਨੇ ਅੰਧ ਵਿਸ਼ਵਾਸੀ ਨੇ, ਹਾਲਾਂਕਿ ਟੂਣੇ ਹੁੰਦੇ ਕੁਛ ਨੀ, ਪਰ ਜੋ ਅੰਧ ਵਿਸ਼ਵਾਸ ਵਾਲੇ ਲੋਕ ਨੇ ਉਹਨਾਂ ਦਾ ਦੇਖ ਲਓ ਵੀ ਫਿਰ ਹਾਲਾ ਹੁੰਦਾ ਕੀ ਸੀ ਕਿ ਜਿਹਦੇ ਘਰ ਟੂਣਾ ਹੁੰਦਾ ਸੀ ਉਹ ਬੀਬੀ ਅਗਲੇ ਦਿਨ ਬਾਬੇ ਕੋਲ ਜਾਂਦੀ ਸੀ, ਅਸੀਂ ਅਸਲ ਚ ਗਲਤ ਕਰਦੇ ਸੀ, ਫਿਰ ਅਗਲੇ ਦਿਨ ਉਹ 1000-2 ਰੁਪਇਆ ਲਾ ਕੇ ਬਾਬੇ ਕੋਲ ਜਾ ਕੇ ਫਿਰ ਕਹਿੰਦੀ ਸੀ ਬਾਬੇ ਨੇ ਨਾਮ ਦੱਸਤਾ ਮੈਨੂੰ, ਮਤਲਬ ਉਹ ਜਨਾਨੀ ਦਾ ਹੀ ਨਾਮ ਲੈਂਦੀ ਹੁੰਦੀ ਸੀ। ਸਾਡਾ ਤਾਂ ਕਹਿੰਦੇ ਆਣਾ ਹੈਗੀ ਇੱਕ ਜਨਾਨੀ ਆ, ਜਦਕਿ ਸਾਨੂੰ ਪਤਾ ਸੀ ਟੂਣਾ ਅਸੀਂ ਕੀਤਾ ਆ, ਮਤਲਬ ਦੇਖ ਲੋ ਵੀ ਕਿੰਨਾ ਅੰਧ ਵਿਸ਼ਵਾਸ ਆ ਨਾ। ਹਾਂਜੀ, ਬਾਕੀ ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ, ਥੈਂਕ ਯੂ ਫੋਰ ਅਟੈਂਡਿੰਗ ਮਾਈ ਮੈਸੇਜ, ਥੈਂਕਸ ਫੋਰ ਟੇਕਿੰਗ ਵੀਡੀਓ ਕਾਲ ਐਸ ਵੈਲ, ਥੈਂਕਸ।
ਜੀ ਦੱਸਦਾ ਉਹਨਾਂ ਨੇ ਕਿ ਟੂਣੇ ਟਾਣੇ ਕੁਛ ਨੀ ਹੁੰਦੇ ਹਨਾ। ਵੈਸੇ ਇੱਕ ਗੱਲ ਹੋਰ ਵੀ ਹੁੰਦੀ ਆ ਕਿ ਜੇ ਕਿਸੇ ਦੇ ਘਰ ਮੂਹਰੇ ਟੂਣਾ ਕੀਤਾ ਹੁੰਦਾ, ਬੁੜੀਆਂ ਕਹਿੰਦੀਆਂ ਹੁੰਦੀਆਂ ਨਾ, ਜੇ ਉਹ ਟੂਣਾ ਚੱਕ ਕੇ ਪਾਣੀ ਦੇ ਵਿੱਚ ਚੱਲਦੇ ਪਾਣੀ ਚ ਸੁੱਟ ਦੋ ਤਾਂ ਜਿਹੜੇ ਕਿਸੇ ਨੇ ਜਿਹੜੀ ਮਨਸ਼ਾ ਦੇ ਨਾਲ ਟੂਣਾ ਕੀਤਾ ਨਾ, ਉਹ ਅਗਲੇ ਤੇ ਉਲਟਾ ਪੈ ਜਾਂਦਾ। ਏਦਾਂ ਥੋੜੀ ਨਾ ਹੁੰਦਾ ਹੁੰਦਾ। ਇੱਕ ਵਾਰੀ ਨਾ ਦੱਸਿਆ ਜਿਹੜੀ ਬੁੜੀ ਸਾਡੇ ਉਧਰ ਟੂਣਾ ਕਰਦੀ ਆ ਨਾ, ਇੱਕ ਵਾਰੀ ਅਸੀਂ ਉਹਦੇ ਨਾਲ ਚਲੇ ਗਏ, ਐਵੇਂ ਮੰਮੀ ਹੁਣਾਂ ਨੂੰ ਦੱਸ ਕੇ ਜੇ ਦੇਖ ਕੇ ਆਉਣਾ ਕੀ ਹੁੰਦੀ ਆ। ਛੋਟੇ ਸੀਗੇ ਹੌਲੀ ਕਿਤੇ ਨੂੰ ਕਹਿਤਾ, ਮੈਂ ਕਿਹਾ ਵੀ ਚਾਚੀ ਮੈਂ ਤਾਂ ਆਪ ਤੇਰੇ ਨਾਲ ਜਾਣਾ ਵਾ, ਮੰਮੀ ਨੂੰ ਨਾ ਦੱਸੀ, ਮੈਂ ਕਿਹਾ ਮੈਂ ਚੱਲੂਗੀ। ਉਹ ਕਹਿੰਦੀ ਚੱਲ ਠੀਕ ਆ, ਕਹਿੰਦੇ ਉੱਥੇ ਐਲਤ ਨਾ ਕਰੀ, ਚੁੱਪ ਕਰਕੇ ਬੈਠ ਜੀ ਹਨਾ। ਮੈਂ ਕਿਹਾ ਠੀਕ ਆ ਹਨਾ, ਮੈਂ ਕਿਹਾ ਦੇਖੀਏ ਤਾਂ ਸਹੀ ਹੁੰਦਾ ਕੀ ਉੱਥੇ ਜਾ ਕੇ। ਜਦੋਂ ਅਸੀਂ ਉੱਥੇ ਗਈਆਂ ਮੱਥਾ ਟੇਕਿਆ ਤੇ ਉਹ ਬਾਬਾ ਤਾਂ ਨਾ ਉਹਦੇ ਸਿਰ ਤੇ ਹੱਥ ਰੱਖ ਕੇ ਕਰਨ ਲੱਗ ਗਿਆ, ਛੱਡ ਬੱਚੀ ਦਾ ਸਿਰ, ਛੱਡ ਬੱਚੀ ਦਾ ਸਿਰ, ਏਦਾਂ ਏਦਾਂ ਦੀ ਹੋਰ ਤਰ੍ਹਾਂ ਕਰ ਦੇਣ ਲਾਵੇ। ਮੈਂ ਤਾਂ ਉੱਚੀ ਉੱਚੀ ਹੱਸ ਰਹੀ, ਉਹਨੇ ਬਾਬੇ ਤਾਂ ਉੱਥੋਂ ਤਾਂ ਕੁਛ ਨੀ ਬੋਲੀ, ਅੱਖਾਂ ਨੀ ਕੱਢੇ, ਮੈਂ ਫਿਰ ਹਾਸਾ ਘੁੱਟ ਲੇਵਾ ਹਨਾ, ਜਿੱਦਾਂ ਤਾਂ ਏਦਾਂ ਖੀ ਖੀ ਜੀ ਕਰਕੇ ਹੱਸਦੇ ਹਾਂ। ਉਹ ਜਦੋਂ ਬਾਬਾ ਫਿਰ ਕਵੇ ਛੱਡ ਬੱਚੀ ਦਾ ਸਿਰ, ਮੈਂ ਫਿਰ ਉੱਚੀ ਹੱਸ ਪਿਆ ਕਰਾਂ। ਫਿਰ ਉੱਥੋਂ ਤਾਂ ਚੁੱਪ ਰਹੀ, ਫਿਰ ਬਾਹਰ ਆ ਗਏ, ਉਹਨੇ ਜਿੱਦਾਂ ਝੰਝੋਲੇ ਜੇ ਨੀ ਦਿੰਦੇ, ਦੋ ਤਿੰਨ ਮਾਰੀਆਂ ਆਈ, ਕਹਿੰਦੀ ਅੱਗੇ ਤੋਂ ਮੇਰੇ ਨਾਲ, ਕਹਿੰਦੀ ਤੈਨੂੰ ਕਿਹਾ ਸੀ ਨਾ ਟੈਕ ਕੇ ਬੈਠ ਜੀ। ਮੈਂ ਕਿਹਾ ਬਾਬਾ ਆਏ ਕਾਹ ਤੋਂ ਕਰਦਾ ਸੀ, ਬਾਬੇ ਨੂੰ ਕੀ ਦੀਦਾ ਸੀਗਾ ਵੀ ਉਹ ਤੇਰਾ, ਮੈਂ ਕਿਹਾ ਚਾਚੀ ਤੇਰਾ ਕਿਸੇ ਨੇ ਸਿਰ ਫੜਿਆ ਹੋਇਆ ਸੀਗਾ ਵੀ ਜਿਹੜਾ ਕਹਿੰਦਾ ਸੀ ਛੱਡ ਵੱਜੀ ਤੇ ਬਾਅਦ ਵਿੱਚ ਨਾ। ਪਰ ਉੱਥੋਂ ਨਾ ਉਹ ਜਿਹੜੀ ਨਾ ਉੱਥੋਂ ਰਾਖ ਪਈ ਹੁੰਦੀ ਸੀ, ਬਸ ਕਈ ਉਹ ਵਧੀਆ ਲੱਗੀ ਸਾਨੂੰ। ਮੈਂ ਕਿਹਾ ਚਾਚੀ ਆ ਜਿਹੜੀ ਰਾਖ ਤੈਨੂੰ ਦਿੱਤੀ ਇਹ ਵੀ ਮੰਨੇ ਦੇ ਮੈਂ ਖਾਣੀ ਆ ਹਨਾ, ਤੇ ਉਹ ਦਫ਼ਾ ਕਰ ਪਰੇ ਚਲੀ ਜਾ। ਉਹਨੇ ਜਾ ਕੇ ਉਹ ਰਾਖ ਦੇ ਸਹੁਰੇ ਘਰਦਿਆਂ ਦੇ ਪਤਾ ਨੀ ਟਿੱਕੇ ਲਾਈ ਜਾਂਦੀ ਸੀ, ਮੈਂ ਚਾਚੀ ਇਹ ਤਾਂ ਨਿਕਲ ਜਾਣਾ ਮਿੰਦੇ ਦੇ ਮੈਂ ਖਾ ਲੈਂਦੀ ਹਾਂ ਹਨਾ। ਸੋ ਏਦਾਂ ਦੀ ਗੱਲ ਸੀਗੀ ਜੀ, ਟੋਣੇ ਟਾਣੇ ਕੁਛ ਨੀ ਹੁੰਦੇ ਗੇ, ਤੇ ਇਹ ਤਾਂ ਥੋੜੇ ਜਿਹੇ ਸਾਈਨ ਹੁੰਦੇ ਆ। ਕਈ ਵਾਰੀ ਕਈ ਚੀਜ਼ਾਂ ਦਾ ਨਹੀਂ ਪਤਾ ਹੁੰਦਾ, ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਉਹ ਬਣਾ ਲੈਂਦੇ ਸੀ, ਜਿੱਦਾਂ ਹੁਣ ਚੱਕੀ ਜਿਹਦੇ ਤੇ ਕਿ ਆਟਾ ਉੱਟਾ ਪੀਸਦੇ ਸੀ, ਕਣਕ ਪੀਸਦੇ ਸੀ, ਆਟਾ ਬਣਦਾ ਸੀਗਾ, ਉੱਤੇ ਕਹਿ ਦਿੰਦੇ ਸੀ ਜੇ ਬੱਚੇ ਬੈਠਦੇ ਆ ਤਾਂ ਉਹਨਾਂ ਦੇ ਫੋੜੇ ਨਿਕਲ ਆਉਂਦੇ ਆ। ਰੀਜ਼ਨ ਕੀ ਸੀ ਕਿ ਬੱਚਿਆਂ ਨੂੰ ਜੇ ਕਿਸੇ ਨੂੰ ਵੀ ਉੱਤੇ ਬੈਠਣ ਤੋਂ ਰੋਕਣਾ, ਕਿਉਂਕਿ ਉਹ ਉੱਥੋਂ ਆਟਾ ਪੀਸਦੇ ਸੀ ਤੇ ਰੋਟੀ ਬਣਦੀ ਸੀਗੀ, ਤਾਂ ਕਰਕੇ ਇਹੀ ਕਹਿ ਦਿੱਤਾ ਜਾਂਦਾ ਸੀਗਾ, ਇੱਕ ਡਰਾਵਾ ਦਿੱਤਾ ਜਾਂਦਾ ਸੀਗਾ ਕਿ ਏਦਾਂ ਹੋਊਗਾ। ਹੋਰ ਕੁਛ ਨੀ ਹੁੰਦਾ, ਇਹ ਸਿਰਫ ਮਨਾਂ ਦੇ ਵਹਿਮ ਹੁੰਦੇ ਆ। ਬਾਕੀ ਜਿਹਦਾ ਜਿਹੜੇ ਹਿਸਾਬ ਕਿਤਾਬ ਦੇ ਨਾਲ ਜਿੱਥੇ ਜਿਹਦਾ ਮਨ ਖੜਦਾ ਵਾ, ਮਾਬੇ ਬੁੱਬਿਆਂ ਕੋਲੇ ਕੁਛ ਨੀ ਹੁੰਦਾ। ਜੇ ਉਹਨਾਂ ਕੋਲੇ ਇਹੋ ਜਿਹਾ ਕੁਛ ਹੋਵੇ, ਚਮਤਕਾਰ ਹੋਣ, ਇਹੋ ਜਿਹਾ ਕੁਛ ਕਰਦੇ ਆ, ਤਾਂ ਉਹ ਆਪ ਦੂਜਿਆਂ ਤੋਂ ਜਿਹੜੀਆਂ ਭੇਟਾਂ ਲੈਂਦੇ ਆ ਉਹਨਾਂ ਦੇ ਸਹਾਰੇ ਕਿਉਂ ਚੱਲਣ। ਤੇ ਅੱਗੇ ਜੀ ਗੁਰਦੀਪ ਕਹਿੰਦੇ ਕਿ ਤਾਂ ਨਹੀਂ ਕੋਈ ਨਾ, ਸ਼ਾਮ ਨੂੰ ਕਹਿੰਦੇ ਗਲਾਸੀ ਜੰਕਸ਼ਨ ਅਜੇ ਮੱਲੀ ਨੇ ਲੈ ਲਈ ਆ ਤੇ ਉੱਥੇ ਕਾਲ ਕਰ ਲਈ ਹਨਾ। ਲਓ ਜੀ ਇਹਨਾਂ ਨੇ ਤਾਂ ਆਪਦਾ ਵੀਕਐਂਡ ਬਣਾਉਣ ਦਾ ਪੂਰਾ ਪ੍ਰਬੰਧ ਆ ਜਿਹੜਾ ਕਰ ਲਿਆ ਵਾ। ਤੇ ਅੱਗੇ ਜੀ ਪਾਲ ਕੋਬਰਮ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ, ਪਲੀਜ਼ ਕਹਿੰਦੇ ਕੁਆਲੀ ਸੁਣਾ ਦਿਓ। ਵਧੀਆ ਜੀ, ਧੰਨਵਾਦ। ਹਾਂਜੀ ਲਓ ਜੀ ਆਪਾਂ ਇਹ ਸਰਬਜੀਤ ਭਾਜੀ ਨੂੰ ਥੋੜੀ ਰਿਕੁਐਸਟ ਆ ਜਿਹੜੀ ਕਰਦੀ ਆ, ਕਿਸ ਤੋਂ ਜੀ ਕਵਾਲੀ ਆ ਜਿਹੜੀ ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ। ਵੈਸੇ ਇੱਕ ਗੱਲ ਆ ਹਨਾ, ਕੋਈ ਗੱਲ ਮਾੜੀ ਜੀ ਏਦਾਂ ਕਹਿ ਦੋ, ਠਾ ਠਾ ਮੈਸੇਜ ਉਦਾਂ ਆਉਣ ਲੱਗ ਜਾਂਦੇ ਆ। ਤੇ ਰਵਿੰਦਰ ਕਹਿੰਦੇ ਕਿ ਜਿਹੜਾ ਕੇ ਮਾਰਟ ਆ ਨਾ, ਚੈੱਕ ਕਰਕੇ ਦੇਖ ਲਓ, 24 ਘੰਟੇ ਖੁੱਲਦਾ ਵਾ। ਤੇ ਇਸ ਦੀ ਪੁਸ਼ਟੀ ਹੈ ਜੀ ਜਿਹੜੀ ਜੀ ਐਸ ਚਾਹਲ ਉਹਨਾਂ ਨੇ ਵੀ ਕਰਤੀ ਹੈ, ਕਹਿੰਦੇ ਕਿ ਬਲੈਕ ਟਾਊਨ ਆ ਜਿਹੜਾ ਕੇ ਮਾਰਟ 24 ਘੰਟੇ ਖੁੱਲਦਾ ਵਾ ਤੇ 7 ਦਿਨ। ਕਿਆ ਬਾਤ ਆ ਜੀ, ਵੱਡੇ ਲੋਕ ਤੇ ਵੱਡੀਆਂ ਗੱਲਾਂ ਸ਼ਹਿਰਾਂ ਦੀਆਂ ਹਨਾ, ਤੁਹਾਡੇ ਸ਼ਹਿਰ ਵੀ ਵੱਡੇ ਹਨਾ। ਤੇ ਚਲੋ ਕੋਈ ਗੱਲ ਨੀ ਜੀ, ਮੈਨੂੰ ਵੈਸੇ ਇਸ ਗੱਲ ਦਾ ਨਹੀਂ ਸੀ ਪਤਾ, ਕਿਉਂਕਿ ਸਾਡੇ ਤਾਂ ਇੱਥੇ 24 ਮਤਲਬ 24 ਘੰਟੇ 7 ਦਿਨ ਕੋਈ ਵੀ ਏਦਾਂ ਦਾ ਕੇ ਮਾਰਟ ਬ੍ਰਿਸਬਨ ਦੇ ਵਿੱਚ ਨਹੀਂ ਹੈਗਾ ਕਿ ਜਿਹੜਾ ਖੁੱਲਦਾ। ਬਾਕੀ ਹੋ ਸਕਦਾ ਮੇਰੀ ਨੌਲੇਜ ਦੇ ਵਿੱਚ ਵੀ ਨਾ ਹੋਵੇ, ਚਲੋ ਵਧੀਆ ਗੱਲ ਆ ਜੀ। ਇਹਦਾ ਮਤਲਬ ਫਿਰ ਤਾਂ ਨਾ ਰਵਿੰਦਰ ਜੀ ਤੁਸੀਂ ਸੱਚੀ ਦੇਖਿਆ ਹਨਾ, ਇੰਦਰਜੀਤ ਨੇਕੂ ਨੂੰ। ਚਲੋ ਕੋਈ ਗੱਲ ਨੀ, ਬਹੁਤ ਵਧੀਆ ਗੱਲ ਆ ਜੀ। ਤੇ ਹੁਣ ਆਪਾਂ ਮੇਰੇ ਖਿਆਲ ਦੇ ਵਿੱਚ ਕਿਸੇ ਦਾ ਕੋਈ ਵੋਇਸ ਮੈਸੇਜ ਵੀ ਨਹੀਂ ਰਹਿ ਗਿਆ, ਤੇ ਇੱਧਰ ਪ੍ਰੋਗਰਾਮ ਆ ਜਿਹੜਾ ਉਹ ਵੀ ਖਤਮ ਕਰਨਾ ਦਾ ਟਾਈਮ ਹੋ ਚੁੱਕਾ ਵਾ। ਤੇ ਬਾਰੇ ਅਖੀਰ ਦੇ ਵਿੱਚ ਆਪਾਂ ਇੰਨੇ ਜ਼ਰੂਰ ਕਵਾਂਗੇ ਕਿ ਪਲੀਜ਼ ਹਨਾ, ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹੋ ਜਿਹੀਆਂ ਹਰਕਤਾਂ ਨਾ ਕਰਿਆ ਕਰੋ, ਇਹਦੇ ਨਾਲ ਕਿਸੇ ਦਾ ਕੁਛ ਨਹੀਂ ਜਾਂਦਾ ਹੈਗਾ। ਤੇ ਬਟ ਜਦੋਂ ਪਤਾ ਲੱਗ ਗਿਆ ਕਿ ਟੂਣੇ ਟਾਮੇ ਆ, ਕੌਣ ਕਰਦਾ ਵਾ, ਜਾਂ ਤੁਹਾਡਾ ਪਤਾ ਲੱਗ ਗਿਆ ਕਿ ਤੁਸੀਂ ਕਿਸੇ ਦੇ ਘਰ ਮੁਰੇ ਜਾਂ ਕਿਸੇ ਦੇ ਚੁਰਸਤੇ ਜਾਂ ਰਸਤੇ ਦੇ ਵਿੱਚ ਇਹ ਕੁਛ ਕਰਕੇ ਆਏ ਹੋ, ਤਾਂ ਤੁਸੀਂ ਦੇਖੋ ਕਿ ਤੁਹਾਡੀ ਰੈਪੂਟੇਸ਼ਨ ਕੀ ਰਹਿ ਜੂਗੀ, ਕੀ ਸੋਚੂਗਾ ਤੁਹਾਡਾ ਆਂਢ ਗੁਆਂਢ ਜਾਂ ਜਿਹੜੀ ਤੁਹਾਨੂੰ ਕਮਿਊਨਿਟੀ ਦੇ ਲੋਕ ਆ। ਕਿਉਂਕਿ ਇੰਡੀਆ ਦੇ ਵਿੱਚ ਤਾਂ ਆਪਾਂ ਜਦੋਂ ਟੂਣੇ ਟਾਮੇ ਇੱਦਾਂ ਦੇ ਕੁਛ ਵੀ ਹੁੰਦਾ ਵਾ, ਫਿਰ ਵੀ ਥੋੜੀ ਸੰਗ ਸ਼ਰਮ ਹੁੰਦੀ ਆ, ਬੰਦਾ ਚੁੱਪ ਕਰ ਜਾਂਦਾ। ਇੱਥੇ ਅਸੀਂ ਸਾਰੇ ਇੱਕ ਦੂਸਰੇ ਨੂੰ ਇੱਥੇ ਆ ਕੇ ਜਾਣਨ ਲੱਗੇ ਹਾਂ ਹਨਾ, ਸਾਡੀਆਂ ਰਿਸ਼ਤੇਦਾਰੀਆਂ ਆਪਸ ਦੇ ਵਿੱਚ, ਜਿਹੜੀਆਂ ਆਪਸ ਦੇ ਵਿੱਚ ਜਾਣਕਾਰੀਆਂ, ਜੋ ਵੀ ਜਿੱਦਾਂ ਵੀ ਰਿਸ਼ਤੇ ਬਣੇ ਆ, ਇੱਥੇ ਆ ਕੇ ਬਣੇ ਆ। ਸੋ ਇੱਥੇ ਇਹ ਨਾ ਹੋਵੇ ਕਿ ਲੋਕੀ ਤੁਹਾਡੀ ਇੱਜ਼ਤ ਕਰਨ ਦੀ ਬਜਾਏ ਤੁਹਾਨੂੰ ਭੰਡਣ ਲੱਗ ਜਾਣ। ਬਾਕੀ ਤੁਹਾਡੀ ਸਾਰਿਆਂ ਦੀ ਮਰਜ਼ੀ ਆ, ਟੂਣੇ ਕਰਨ ਦੇ ਨਾਲ ਹੋਣਾ ਕੁਛ ਨੀ। ਬਾਕੀ ਇੱਕ ਹੋਰ ਮੈਂ ਕਹਿੰਦੀ ਹਾਂ, ਇੱਕ ਹੋਰ ਐਡਵਾਈਸ ਤੇ ਫਿਰ ਉਹ ਜਿੱਦਾਂ ਉਹਨਾਂ ਨੇ ਕਿਹਾ ਸੀ ਨਾ ਗੋਲਡ ਗਾਲਡ ਦੀ ਕੋਈ ਚੀਜ਼ ਹੋਵੇ ਫਿਰ ਤਾਂ ਬੰਦਾ ਹੱਥ ਨੂੰ ਸ਼ਾਬਾ ਛੇਪੀ ਦੋ ਵੀ ਬੜਾ ਮਹਿੰਗਾ ਟੂਣਾ ਕਰਦਾ ਉਹ ਬੰਦਾ ਹਨਾ ਧਿਆਨ ਹੀ ਰੱਖਿਆ ਕਰੂ ਵੀ ਬੰਦਾ ਵੀ ਸਾਨੂੰ ਕਹਿ ਕੇ ਜਾਇਆ ਕਰੂਗਾ ਐਟਲੀਸਟ ਕਿ ਭਾਈ ਸਾਡੇ ਘਰ ਮੂਹਰੇ ਆ ਕੇ ਟੂਣਾ ਕਰਦੇ ਕਿਉਂਕਿ ਪਤਾ ਸਾਰਿਆਂ ਨੂੰ ਆ ਕਿ ਇਹਨਾਂ ਟੂਣਿਆਂ ਦੇ ਨਾਲ ਕੁਛ ਨੀ ਹੋਣਾ ਕਿਉਂਕਿ ਜਿਹੜੇ ਟੂਣੇ ਕਰਨ ਵਾਲੇ ਜੇ ਉਹਨਾਂ ਚ ਇੰਨਾ ਹੀ ਕੋਈ ਦਮ ਹੋਵੇ ਇੰਨੇ ਹੀ ਉਹਨਾਂ ਕੋਲ ਵੀ ਇੱਦਾਂ ਦੀ ਸ਼ਕਤੀ ਹੋਵੇ ਤਾਂ ਉਹ ਆਪ ਤੁਹਾਡੇ ਆਸਰੇ ਆਪਦੇ ਘਰ ਬਾਰ ਆਪਦੇ ਬਿਜ਼ਨਸ ਕਿਉਂ ਚਲਾਉਣ। ਇਹ ਜਸਟ ਇੱਕ ਬਿਜ਼ਨਸ ਆ ਜਿੱਦਾਂ ਕਿ ਮੂਵੀ ਦੇ ਵਿੱਚ ਆ ਨਾ ਕਿ ਡਰ ਦਾ ਬਿਜ਼ਨਸ ਆ ਇਹ ਡਰ ਦਾ ਡਰ ਜਿਹਦੇ ਮਨ ਚ ਤੁਸੀਂ ਜਿੰਨਾ ਵਾਧੋਗੇ ਨਾ ਓਨਾ ਹੀ ਤੁਹਾਡਾ ਬਿਜ਼ਨਸ ਚੱਲਣਾ ਤੇ ਜਦੋਂ ਤੁਹਾਡੇ ਮਨ ਚੋਂ ਡਰ ਨਿਕਲ ਗਿਆ ਤਾਂ ਇਹ ਬਿਜ਼ਨਸ ਆ ਜਿਹੜਾ ਆਪਣੇ ਆਪ ਹੀ ਖਤਮ ਹੋ ਜਾਣਾ। ਸੋ ਇਹਨਾਂ ਚੀਜ਼ਾਂ ਨੂੰ ਇੱਥੇ ਬਿਜ਼ਨਸ ਨਾ ਬਣਨ ਦਿਓ ਪਰ ਦੇਖਦੇ ਵੀ ਹੋ ਜਾਂ ਕੁਛ ਵੀ ਏਦਾਂ ਦਾ ਹੁੰਦਾ ਤਾਂ ਪਲੀਜ਼ ਉਹਨੂੰ ਰੋਕਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਤੇ ਬਾਕੀ ਇਹਨਾਂ ਮੁਲਕਾਂ ਦੇ ਵਿੱਚ ਇੱਕ ਵਾਰੀ ਏਦਾਂ ਦੀ ਲੋਕਾਂ ਦੇ ਮਨਾਂ 'ਚ ਗੱਲ ਵੜ ਗਈ ਨਾ ਕਿ ਇੰਡੀਅਨ ਲੋਕ ਆ ਜਾਂ ਅਸੀਂ ਲੋਕ ਏਦਾਂ ਦੀਆਂ ਹਰਕਤਾਂ ਕਰਦੇ ਹਾਂ ਤਾਂ ਫਿਰ ਦੇਖ ਲਓ ਕੀ ਰੈਪੂਟੇਸ਼ਨ ਰਹਿੰਦੀ ਆ। ਤੇ ਲਓ ਜੀ ਫਿਰ ਹੁਣ ਆਪਾਂ ਅਗਲੇ ਹਫ਼ਤੇ ਫਿਰ ਮਿਲਾਂਗੇ ਤੇ ਹੁਣ ਮੈਨੂੰ ਦਿਓ ਇਜਾਜ਼ਤ, ਤੁਸੀਂ ਸੁਣਦੇ ਰਹੋ ਜੀ ਹਰਮਨ ਰੇਡੀਓ। ਅਗਲੇ ਹਫ਼ਤੇ ਫਿਰ ਮਿਲਾਂਗੇ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਦੇਖਦੇ ਹਾਂ ਜੀ ਅਗਲੇ ਹਫ਼ਤੇ ਆਪਾਂ ਕਿਹੜਾ ਟੂਣਾ ਕਰਦੇ ਆ। ਉਹ ਵੈਸੇ ਇੱਕ ਗਾਣਾ ਵੀ ਹੁੰਦਾ ਸੀ ਕਿ ਕਿਹਨੇ ਲਿਪ ਕੇ ਪੜੋਲੇ ਵਿੱਚ ਪਾ ਲਿਆ ਤਵੀਤਾਂ ਬਾਲਿਆ ਵੇ ਅੱਜ ਕੱਲ ਦੇਖਦਾ ਹੀ ਨਹੀਂ ਹਨਾ। ਪਰ ਇੱਕ ਕਵਾਲੀ ਦੀ ਫਰਮਾਇਸ਼ ਵੀ ਹੋਈ ਸੀ ਆਪਾਂ ਉਹ ਵੀ ਜ਼ਰੂਰ ਪੂਰੀ ਕਰਾਂਗੇ। ਤੇ ਰਾਜ ਬੇਕਰਸਫੀਲਡ ਕੈਨੇਡਾ ਤੋਂ ਪ੍ਰੋਗਰਾਮ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਵੈਰੀ ਗੁੱਡ ਸ਼ੋ ਬੋਬੀ, ਹੈਵ ਏ ਨਾਈਸ ਵੀਕਐਂਡ ਐਵਰੀਵਨ। ਥੈਂਕ ਯੂ ਜੀ ਰਾਜ ਜੀ, ਤੁਹਾਨੂੰ ਵੀ ਮੇਰੇ ਖਿਆਲ ਤੁਸੀਂ ਤਾਂ ਹਾਲੇ ਤੁਹਾਡੇ ਤਾਂ ਸਾਡੇ ਇੱਥੇ ਅੱਜ ਸ਼ੁੱਕਰਵਾਰ ਆ, ਮਾਈਕ ਵੀ ਤੁਹਾਡੇ ਵੀਰਵਾਰ ਆ ਤੇ ਤੁਹਾਡਾ ਵੀਕਐਂਡ ਵੀ ਆਉਣ ਵਾਲਾ ਹੀ ਆ। ਤੁਸੀਂ ਵੀ ਬਸ ਵੀਕਐਂਡ ਨੂੰ ਖੂਬ ਇੰਜੋਏ ਕਰੋ ਤੇ ਹੱਸੋ ਖੇਡੋ ਆਪਣੇ ਯਾਰਾਂ ਦੋਸਤਾਂ ਦੇ ਨਾਲ। ਲਓ ਜੀ ਫਿਰ ਮੈਨੂੰ ਦਿਓ ਵਿਦਾ, ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਦੇ ਲਈ ਰੱਬ ਰਾਖਾ।
ਦੇਖਿਆ ਜਿ ਦਿਨ ਦਾ ਤੇਰਾ